ਜਿੰਨਾ ਮੈਨੂੰ ਕੰਟੈਕਟ ਕਰਨ ਵਾਸਤੇ ਮੇਰਾ ਨੰਬਰ 6478878196 ਤੇ ਮੈਨੂੰ
647 878 878 878 6478 878 9196 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਡਾਕਟਰ ਮਤਵਿੰਦਰ ਫੁੱਲ ਜੀ ਸਾਡੇ ਨਾਲ ਇਸ ਸਮੇਂ ਗੱਲਬਾਤ ਕਰ ਰਹੇ ਸਨ। ਏਅਰਪੋਰਟ ਰੋਡ ਦੇ ਉੱਤੇ ਇਹਨਾਂ ਦੀ ਜਿਹੜੀ ਲੋਕੇਸ਼ਨ ਸਥਿਤ ਹੈ, ਬਿਲਕੁਲ ਆਪਣੇ ਗਿੱਲ ਟਰੈਵਲ ਦੇ ਨਾਲ ਆ ਜੀ।
ਹਾਂਜੀ, ਗਿੱਲ ਟਰੈਵਲ ਦੇ ਨਾਲ ਤੇ ਏਅਰਪੋਰਟ ਬੁਖਾਰਾ ਦੇ ਪਲਾਜ਼ਾ
'ਚ, ਏਅਰਪੋਰਟ ਬੁਖਾਰਾ ਵਾਲੇ ਪਲਾਜ਼ਾ ਦੇ ਵਿੱਚ। 647 878 9196 ਇਹਨਾਂ ਨੰਬਰ ਹੈ, 647 878 9196। ਥੈਂਕ ਯੂ ਸੋ ਮੱਚ ਡਾਕਟਰ ਸਾਹਿਬ।
ਥੈਂਕ ਯੂ
ਧੰਨਵਾਦ ਜੀ। ਜਸਵੀਰ ਹੁੰਦਲ ਜੀ ਨੇ ਮੇਰੇ ਨਾਲ ਇਸ ਵੇਲੇ, ਹੁੰਦਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਵੀਰ ਜੀ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਬਹੁਤ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ, ਕੀ ਕਹਿਣਾ ਚਾਹੁੰਦੇ ਹੋ ਸੋਚਣ?
ਬਿਲਕੁਲ ਜੀ, ਮੈਂ ਜਿਹੜੇ ਵੀ ਭੈਣ ਭਰਾ ਕਰਜ਼ਿਆਂ ਦੀ ਮੁਸੀਬਤ ਦੇ ਵਿੱਚ ਫਸੇ ਹੋਏ ਨੇ, ਉਹ ਕਿਵੇਂ ਕਰਜ਼ਿਆਂ ਤੋਂ ਨਿਕਲ ਸਕਦੇ ਨੇ, ਉਹਨਾਂ ਬਾਰੇ ਜਾਣਕਾਰੀ ਦੇਣਾ ਚਾਹੁੰਦਾ। ਕਿ ਕੈਨੇਡੀਅਨ ਕਾਨੂੰਨ ਹੈ, ਜਿਸ ਕਾਨੂੰਨ ਦੇ ਤਹਿਤ ਉਹ ਭੈਣ ਭਰਾ ਆਪਣੇ ਕਰਜ਼ੇ ਮਾਫ਼ ਕਰਵਾ ਸਕਦੇ ਨੇ। ਇਸ ਕਾਨੂੰਨ ਦੇ ਤਹਿਤ $1,000 ਤੋਂ ਲੈ ਕੇ $2,50,000 ਤੱਕ ਦਾ ਕਰਜ਼ਾ ਜਿਹੜਾ ਜੀ ਉਹ ਬੈਂਕਰਪਸੀ ਕਰਨ ਤੋਂ ਬਿਨਾਂ ਮਾਫ਼ ਕਰਵਾਇਆ ਜਾ ਸਕਦਾ
ਜੀ।
75% ਤੱਕ ਜਿਹੜਾ ਕਰਜ਼ਾ ਉਸ ਦੇ ਵਿੱਚ ਮਾਫ਼ ਹੋ ਸਕਦਾ ਹੈ। ਜਿਹੜਾ 25% ਬਚਦਾ ਉਸਨੂੰ 5 ਸਾਲਾਂ ਦੀਆਂ ਬਿਨਾਂ ਵਿਆਜ ਤੋਂ ਕਿਸ਼ਤਾਂ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਜੀ। ਤੇ ਫੁੱਲੀ ਓਪਨ ਪ੍ਰੋਗਰਾਮ ਹੈ, ਜੇ ਕੋਈ ਭੈਣ ਭਰਾ ਚਾਹੇ ਤਾਂ 5 ਸਾਲਾਂ ਤੋਂ ਪਹਿਲਾਂ ਵੀ ਇਹ ਪੈਸੇ ਪੇ ਕਰ ਸਕਦਾ। ਸੈਟਲਮੈਂਟ ਵਾਲੇ ਤਾਂ ਆਪਣੇ ਆਪ ਨੂੰ ਇਹਨਾਂ ਕਰਜ਼ਿਆਂ ਤੋਂ ਸੁਰੱਖਿਅਤ ਕਰ ਸਕਦਾ। ਇਸ ਦੇ ਵਿੱਚ ਜਿੰਨੇ ਵੀ ਅਨਸਿਕਿਉਰਡ ਕਰਜ਼ੇ ਨੇ ਉਹ ਸਾਰੇ ਦੇ ਸਾਰੇ ਇਨਕਲੂਡ ਕੀਤੇ ਜਾ ਸਕਦੇ ਨੇ। ਉਹ ਕਰਜ਼ੇ ਤੁਹਾਡੇ ਪਰਸਨਲ ਹੋ ਸਕਦੇ ਨੇ, ਕਰਜ਼ੇ ਤੁਹਾਡੇ ਬਿਜ਼ਨਸ ਦੇ ਹੋ ਸਕਦੇ ਨੇ, ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਹੋ ਸਕਦੇ ਨੇ, ਪੇਰੋਲ ਡਿਡਕਸ਼ਨ HST ਜਾਂ ਪਰਸਨਲ ਟੈਕਸ ਬਿਜ਼ਨਸ ਟੈਕਸ ਦੇ ਹੋ ਸਕਦੇ ਨੇ। ਉਹ ਸਟੂਡੈਂਟ ਲੋਨ ਕਿਸੇ ਦਾ ਭੈਣ ਭਰਾ ਦਾ ਦੇਣ ਵਾਲਾ, ਉਹ ਪੈਸੇ ਇਸ ਦੇ ਵਿੱਚ ਇਨਕਲੂਡ ਕੀਤੇ ਜਾ ਸਕਦੇ ਨੇ
ਜੀ।
ਕਿਸੇ ਦੇ ਅਗੇਂਸਟ ਜੱਜਮੈਂਟ ਹੋਈ ਆ ਪੈਸਿਆਂ ਸੰਬੰਧੀ ਕੋਰਟ ਵੱਲੋਂ, ਕਿਸੇ ਦੀ ਪੇ ਗਾਰਨਿਸ਼ ਹੋ ਰਹੀ ਆ, ਅਕਾਊਂਟ ਗਾਰਨਿਸ਼ ਹੋਏ ਹੋਏ ਨੇ, ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਇਸ ਪ੍ਰੋਗਰਾਮ ਦੇ ਤਹਿਤ ਲੱਭਿਆ ਜਾ ਸਕਦਾ। ਜੇ ਕੋਈ ਵੀ ਭੈਣ ਭਰਾ ਇਸ ਦੀਆਂ ਮੁਸੀਬਤਾਂ 'ਚ ਫਸਿਆ ਹੋਇਆ, ਉਹਨਾਂ ਨੂੰ ਲਾਸ਼ਾਂ ਉਹਨਾਂ ਦੇ ਕਰਜ਼ੇ ਕੱਟਣ ਦੀ ਥਾਂ ਵੱਧ ਰਹੇ ਨੇ, ਜਾਂ ਲਾਏ ਹੋਏ ਕਰਜ਼ੇ ਉਹਨਾਂ ਕੋਲ ਮੈਨੇਜ ਨਹੀਂ ਹੋ ਰਹੇ, ਤਾਂ ਉਹ ਭੈਣ ਭਰਾ ਸਾਡੇ ਅਫਸਰਾਂ ਨਾਲ ਕੰਟੈਕਟ ਕਰ ਸਕਦੇ ਨੇ 416-5021300 ਨੰਬਰ ਦੇ ਉੱਪਰ। ਜਾਂ ਕਿਸੇ ਭੈਣ ਭਰਾ ਦਾ ਕ੍ਰੈਡਿਟ ਖਰਾਬ ਹੋਇਆ ਕਿਸੇ ਵੀ ਕਾਰਨ ਕਰਕੇ, ਉਹ ਕ੍ਰੈਡਿਟ ਨੂੰ ਰੀਅਸਟੈਬਲਿਸ਼ ਕਰਨਾ ਚਾਹੁੰਦੇ ਨੇ, ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਜੀ। ਕ੍ਰੈਡਿਟ ਰੀਅਸਟੈਬਲਿਸ਼ ਕਰਾ ਕੇ ਦੇਣ ਦੀ ਸਾਡੀ ਕੰਪਨੀ ਵੱਲੋਂ ਕੋਈ ਵੀ ਫੀਸ ਚਾਰਜ ਨਹੀਂ ਕੀਤੀ ਜਾਂਦੀ ਜੀ, ਇਹ ਸੇਵਾਵਾਂ ਬਿਲਕੁਲ ਫ੍ਰੀ ਆਫ ਕਾਸਟ ਨੇ। ਆਫਿਸ ਦਾ ਫੋਨ ਨੰਬਰ 416-5021300।
ਥੈਂਕ ਯੂ ਸੋ ਮਚ ਜੀ, ਧੰਨਵਾਦ
ਧੰਨਵਾਦ।
ਪ੍ਰੋਗਰਾਮ ਖਬਰਸਾ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਔਰ ਪ੍ਰੋਗਰਾਮ ਖਬਰਸਾ ਦੇ ਵਿੱਚ ਦੱਸੀਏ ਕਿ ਕੁਝ ਕਿੱਥੋਂ ਦੀਆਂ ਜਿਹੜੀਆਂ ਖਬਰਾਂ ਸੀ ਉਹ ਤੁਹਾਡਾ ਸ਼ੇਅਰ ਕਰਨੀਆਂ ਚਾਹੁੰਦੇ ਹਾਂ। ਬ੍ਰੈਂਪਟਨ ਈਸਟ ਤੋਂ ਕੱਲ ਮਨਿੰਦਰ ਸਿੱਧੂ ਨੂੰ ਲਿਬਰਲ ਪਾਰਟੀ ਨੇ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਲਈ ਐਲਾਨ ਕਰ ਦਿੱਤਾ ਹੈ। ਸੋ ਲਿਬਰਲ ਪਾਰਟੀ ਤੋਂ ਹੁਣ ਮਨਿੰਦਰ ਸਿੱਧੂ ਲਿਬਰਲ ਪਾਰਟੀ ਦੇ ਉਮੀਦਵਾਰ ਹੋਣਗੇ। ਇੱਥੋਂ ਪਹਿਲਾਂ ਕੰਜ਼ਰਵੇਟਿਵ ਦੇ ਵੱਲੋਂ ਰਮੋਨਾ ਸਿੰਘ ਹੈ, ਰਮੋਨਾ ਬੈਂਸਨ ਸਿੰਘ। ਰਮੋਨਾ ਦਾ ਜਿਹੜਾ ਬੈਕਗਰਾਊਂਡ ਹੈ, ਹੈਫ ਇਰਾਨੀਅਨ ਹੈਫ ਇੰਡੀਅਨ, ਅਤੇ ਰਮੋਨਾ ਬੈਂਸਨ ਸਿੰਘ ਉਹਨਾਂ ਨੇ ਆਪਣਾ ਨਾਂ ਰੀਸੈਂਟਲੀ ਰਮੋਨਾ ਸਿੰਘ ਚੇਂਜ ਕੀਤਾ। ਅਤੇ ਉਸ ਤੋਂ ਬਾਅਦ ਜਿਹੜੇ NDP ਦੇ ਉਮੀਦਵਾਰ ਨੇ ਉਹਨੇ ਸ਼ਰਨਜੀਤ ਸਿੰਘ, ਰਮੋਨਾ ਸਿੰਘ ਅਤੇ ਮਨਿੰਦਰ ਸਿੱਧੂ, ਸੋ ਤਿੰਨਾਂ ਪਾਰਟੀਆਂ ਦੇ ਆਪਣੇ ਉਮੀਦਵਾਰ ਹੋ ਗਏ ਅਤੇ ਦੂਸਰੀਆਂ ਪਾਰਟੀਆਂ ਨੇ ਵੀ ਆਪਣੇ ਇੱਥੋਂ ਉਮੀਦਵਾਰ ਐਲਾਨੇ ਹੋਏ ਨੇ। ਸੋ ਕੱਲ੍ਹ ਮਨਿੰਦਰ ਸਿੱਧੂ ਦੀ ਨੋਮੀਨੇਸ਼ਨ ਦੇ ਉੱਤੇ ਕਾਫੀ ਵੱਡਾ ਇਕੱਠ ਆ ਜਿਹੜਾ ਉਹ ਹੋਇਆ ਸਪਰੰਜਾ ਬੈਂਕਟ ਹਾਲ ਦੇ ਵਿੱਚ। ਉਹ ਲਗਭਗ ਕਮਿਊਨਿਟੀ ਦੇ ਕਾਫੀ ਨੋਨ ਸ਼ਖਸੀਅਤਾਂ ਨੇ ਜਿਹੜੀਆਂ ਪੋਲੀਟੀਕਲੀ ਐਕਟਿਵ ਨੇ ਪੂਰੀਆਂ, ਔਰ ਉਹ ਪਹੁੰਚੀਆਂ ਹੋਈਆਂ ਸਨ। ਲਿਬਰਲਸ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ ਅਤੇ ਰਮੇਸ਼ ਵਰਸੰਗਾ, ਇਹ ਸਾਰੇ ਇੱਥੇ ਪਹੁੰਚੇ ਹੋਏ ਸਨ। ਇੱਥੋਂ ਪਹਿਲਾਂ ਰਾਜ ਗਰੇਵਾਲ ਮੈਂਬਰ ਪਾਰਲੀਮੈਂਟ ਸੀ। ਰਾਜ ਗਰੇਵਾਲ ਇਸ ਵਾਰ ਇਲੈਕਸ਼ਨ ਆ ਜਿਹੜੀ ਉਹ ਨਹੀਂ ਲੜ ਰਹੇ ਅਤੇ ਰਾਜ ਗਰੇਵਾਲ ਦੀ ਟੀਮ ਦੇ ਕਾਫੀ ਮੈਂਬਰ ਕੱਲ੍ਹ ਇੱਥੇ ਮਨਿੰਦਰ ਸਿੱਧੂ ਦੀ ਸਪੋਰਟ ਦੇ ਉੱਤੇ ਆਏ ਦੇਖੇ ਗਏ ਨੇ, ਅਤੇ ਬਹੁਤ ਸਾਰੇ ਜਿਹੜੇ ਪੁਰਾਣੇ ਕੰਜ਼ਰਵੇਟਿਵ ਦੇ ਨਾਲ ਜੁੜੇ ਹੋਏ ਸੀਗੇ ਉਹ ਵੀ ਇਸ ਰੈਲੀ ਦੇ ਵਿੱਚ ਕੱਲ੍ਹ ਇਹਨਾਂ ਦੀ ਨੋਮੀਨੇਸ਼ਨ ਦੇ ਉੱਤੇ ਆਏ ਦੇਖੇ ਗਏ। ਸੋ ਬ੍ਰੈਂਪਟਨ ਈਸਟ ਦੀ ਜਿਹੜੀ ਫੈਡਰਲ ਇਸ ਸਮੇਂ ਸਰਵੇਖਣ ਆ ਰਹੇ ਨੇ ਉਹਦੇ 'ਚ ਲਿਬਰਲ ਕਾਫੀ ਲੀਡ ਕਰ ਰਿਹਾ ਵਾ, NDP ਦੂਸਰੇ ਨੰਬਰ 'ਤੇ ਦੱਸੀ ਜਾ ਰਹੀ ਹੈ ਅਤੇ ਕੰਜ਼ਰਵੇਟਿਵ ਤੀਸਰੇ ਨੰਬਰ ਦੇ ਉੱਤੇ ਦੱਸੀ ਜਾ ਰਹੀ ਹੈ। ਸੋ ਲਗਭਗ ਹਰ ਸਪੋਰਟਸ ਕਲੱਬ ਦਾ ਮੈਂਬਰ ਅਤੇ ਹੋਰ ਜੋ ਵੀ ਕਮਿਊਨਿਟੀ ਦੇ ਵਿੱਚ ਹਰਕਤਕਰਤਾ ਲੋਕ ਨੇ ਉਹਨਾਂ ਦੀ ਬਹੁ ਗਿਣਤੀ ਕੱਲ੍ਹ ਇਸ ਨੋਮੀਨੇਸ਼ਨ ਦੇ ਉੱਤੇ ਪਹੁੰਚੀ ਹੋਈ ਸੀ ਔਰ ਇਹ ਨੋਮੀਨੇਸ਼ਨ ਦੇਖਣ ਤੋਂ ਬਾਅਦ ਕਾਫੀ ਮਨ ਦੇ ਵਿੱਚ ਖਿਆਲ ਜਿਹੜੇ ਆ ਰਹੇ ਸਨ ਕਿ ਭਾਵੇਂ ਲਿਬਰਲਸ ਦੇ ਬੀਤੇ ਦਿਨੀ ਕਾਫੀ ਜਿਹੜੇ ਸਕੈਂਡਲਸ ਜਾਂ ਉਹਨਾਂ ਦੀਆਂ ਨੈਗੇਟਿਵ ਨਿਊਜ਼ ਚੱਲਦੀਆਂ ਰਹੀਆਂ ਨੇ ਪਰ ਫਿਰ ਵੀ ਲੋਕਾਂ ਦੇ ਵਿੱਚ ਲਿਬਰਲ ਨੂੰ ਮੁੜ ਜਿਤਾਉਣ ਦਾ ਉਤਸ਼ਾਹ ਓਨਾ ਹੀ ਬਰਕਰਾਰ ਹੈ ਜਿੰਨਾ ਪਿਛਲੀ ਵਾਰੀ ਸੀਗਾ ਸੋ ਇਸ ਵਾਰ ਫਿਰ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਜੋਸ਼ ਇਸ ਨੋਮੀਨੇਸ਼ਨ ਦੀ ਮੀਟਿੰਗ ਦੇ ਵਿੱਚ ਦੇਖਿਆ ਗਿਆ ਕਿ ਮੁੜ ਫਿਰ ਲਿਬਰਲ ਇੱਥੋਂ ਬਾਜ਼ੀ ਮਾਰ ਜਾਵੇਗੀ ਹਾਲੇ ਤੱਕ ਕੰਜ਼ਰਵੇਟਿਵ ਦੇ ਅਤੇ ਨਾਲ ਨਾ ਹੀ NDP ਦੇ ਕਿਸੇ ਵੀ ਇਵੈਂਟ ਦੇ ਵਿੱਚ ਐਡਾ ਇਕੱਠ ਇਹਨਾਂ ਜੋਸ਼ੀਲਾ ਇਕੱਠ ਨਹੀਂ ਦੇਖਣ ਨੂੰ ਮਿਲਿਆ ਇਸ ਤੋਂ ਪਹਿਲਾਂ NDP ਨੇ ਆਪਣੇ 3 ਉਮੀਦਵਾਰ ਜਦੋਂ ਐਲਾਨੇ ਸਨ ਨੈਸ਼ਨਲ ਲੀਡਰ ਜਗਮੀਤ ਸਿੰਘ ਵੀ ਉੱਥੇ ਪਹੁੰਚੇ ਹੋਏ ਸਨ ਉਹ 3 ਉਮੀਦਵਾਰਾਂ ਦਾ ਰਲ ਕੇ ਐਡਾ ਇਕੱਠ ਨਹੀਂ ਹੋ ਸਕਿਆ ਜਿੰਨਾ ਇਹ ਕੱਲ੍ਹ 1 ਉਮੀਦਵਾਰ ਦੀ ਨੋਮੀਨੇਸ਼ਨ ਦੇ ਉੱਤੇ ਇਕੱਠ ਆ ਜਿਹੜਾ ਉਹ ਹੋਇਆ ਸੋ ਇਹ ਤੋਂ ਇਲਾਵਾ ਨਾਲ ਹੀ 56 ਬੈਂਕਟ ਹਾਲ ਦੇ ਮਨਿੰਦਰ ਸਿੱਧੂ ਨੇ ਆਪਣੇ ਦਫ਼ਤਰ ਦੇ ਸਾਈਨ ਵੀ ਲਾ ਦਿੱਤੇ ਨੇ ਸੋ ਮਨਿੰਦਰ ਸਿੱਧੂ ਇੱਥੋਂ ਵਾਟਲੂ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਨੇ 30 ਸਾਲ ਦੀ ਉਮਰ ਆ ਉਹਨਾਂ ਦੀ 11 ਸਾਲ ਤੋਂ ਉਹ ਲਗਾਤਾਰ ਕਸਟਮ ਬ੍ਰੋਕਰ ਦਾ ਬਿਜ਼ਨਸ ਕਰਦੇ ਆ ਰਹੇ ਨੇ ਔਰ ਮੈਰਿਡ ਨੇ ਇੱਕ ਬੇਟੀ ਹੈ ਉਹਨਾਂ ਦੀ ਆਪਣੀ ਸਟੇਜ ਦੇ ਉੱਤੇ ਜਦੋਂ ਉਹ ਆਏ ਆਪਣੀ ਵਾਈਫ ਅਤੇ ਆਪਣੀ ਬੇਟੀ ਦੇ ਨਾਲ ਆਏ ਅਤੇ ਉਸ ਤੋਂ ਉਹਨਾਂ ਨੇ ਫਿਰ ਆਪਣੇ ਜੀਵਨ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਉਹ ਸ਼ੁਰੂ ਤੋਂ ਹੀ ਚੈਰੀਟੇਬਲ ਕੰਮਾਂ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਦੀ ਔਰਗਨਾਈਜੇਸ਼ਨ ਬਹੁਤ ਹੀ ਜਿਹੜੇ ਲੈਸ ਫਾਰਚੂਨੇਟ ਬੱਚੇ ਨੇ ਉਹਨਾਂ ਦੀ ਮਦਦ ਕਰਦੇ ਨੇ ਸੋ ਕਾਫੀ ਪ੍ਰਭਾਵਸ਼ਾਲੀ ਇੰਗਲਿਸ਼ ਦੇ ਵਿੱਚ ਵੀ ਬੋਲੇ ਅਤੇ ਨਾਲ ਦੀ ਨਾਲ ਪੰਜਾਬੀ ਵੀ ਬੜੀ ਵਧੀਆ ਉਹਨਾਂ ਨੇ ਬੋਲੀ ਉੱਥੇ ਔਰ ਸਾਰਿਆਂ ਨੂੰ ਬਹੁਤ ਹੀ ਵੱਖੋ ਵੀ ਉਹਨਾਂ ਨੇ ਐਡਰੈਸ ਕੀਤਾ ਹਰਦਮ ਮਾਂਗਟ ਜਿਹੜੇ ਕਿ ਪ੍ਰਤੀਨਿਧ ਨੇ ਇਸ ਸਮੇਂ ਲਿਬਰਲ ਪਾਰਟੀ ਦੇ ਅੰਟਾਰੀਓ ਦੇ ਵਿੱਚ ਅਤੇ ਉਹਨਾਂ ਨੇ ਇਹਨਾਂ ਦਾ ਨਾਂ ਐਲਾਨ ਕੀਤਾ ਕਿ ਉਹਨਾਂ ਦੱਸਿਆ ਕਿ 2 ਜੁਲਾਈ ਤੱਕ ਸਾਨੂੰ ਸਾਰਿਆਂ ਦੀ ਨੋਮੀਨੇਸ਼ਨ ਦੇ ਫਾਈਨਲ ਪੇਪਰ ਚਾਹੀਦੇ ਕਿ ਜਿਹੜੇ ਇੱਥੋਂ ਨੋਮੀਨੇਸ਼ਨ ਕੰਟੈਸਟ ਕਰਨਾ ਚਾਹੁੰਦੇ ਨੇ ਪਰ ਸਿਰਫ ਔਰ ਸਿਰਫ ਮਨਿੰਦਰ ਸਿੱਧੂ ਦੇ ਹੀ ਪੇਪਰ ਇੱਥੋਂ ਆਏ ਅਤੇ ਉਹਨਾਂ ਨੂੰ ਹੀ ਅਸੀਂ ਕੈਂਡੀਡੇਟ ਇਸ ਸਮੇਂ ਡਿਕਲੇਅਰ ਕਰ ਰਹੇ ਹਾਂ ਸੋ ਕੱਲ੍ਹ ਕਾਫੀ ਪੋਜ਼ਿਟਿਵ ਚਰਚਾ ਇਸ ਹਲਕੇ ਤੋਂ ਮਨਿੰਦਰ ਸਿੱਧੂ ਦੇ ਹੱਕ ਦੇ ਵਿੱਚ ਸੁਣੀ ਦੂਸਰੀਆਂ ਕੁਝ ਵੱਡੀਆਂ ਖ਼ਬਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹ ਰਹੇ ਹਾਂ ਕਿ ਉਹ ਹੈ ਡੋਨਲਡ ਟਰੰਪ ਅੱਜ ਜਿਹੜੇ ਵਿਕਟਿਮ ਨੇ ਗਨ ਸ਼ੂਟਿੰਗਸ ਦੇ ਉਹਨਾਂ ਦੇ ਜਾਣਗੇ ਐਲਪੈਸੋ ਟੈਕਸਸ ਦੇ ਵਿੱਚ ਜਾਣਗੇ ਅਤੇ ਫਿਰ ਓਹਾਇਓ ਦੇ ਵਿੱਚ ਉਹ ਜਾਣਗੇ ਔਰ ਐਲਪਾਸੋ ਟੈਕਸਸ ਦੇ ਵਿੱਚ ਜਾਂ ਫਿਰ ਦੋਵਾਂ ਥਾਵਾਂ ਦੇ ਉੱਤੇ ਹੀ ਉਹਨਾਂ ਨੂੰ ਕੋਈ ਵਧੀਆ ਰਿਸੈਪਸ਼ਨ ਮਿਲਣ ਦੀ ਉਮੀਦ ਨਹੀਂ ਹੈ ਐਲਪਾਸੋ ਟੈਕਸਸ ਦਾ ਜਿਹੜਾ ਬਹੁਤਾ ਏਰੀਆ ਹੈ ਉਹ ਹਿਸਪੈਨਿਕ ਹੈ ਸਪੈਨਿਸ਼ ਲੋਕ ਜ਼ਿਆਦਾ ਉੱਥੇ ਵੱਸਦੇ ਨੇ ਅਤੇ ਅਕਸਰ ਜਿਹੜਾ ਡੋਨਲਡ ਟਰੰਪ ਹੈ ਆਪਣੇ ਟਵੀਟਸ ਦੇ ਰਾਹੀਂ ਹਿਸਪੈਨਿਕ ਲੋਕਾਂ ਦੇ ਬਾਰੇ ਜਾਂ ਫਿਰ ਉੱਥੋਂ ਦੀ ਇਮੀਗ੍ਰੇਸ਼ਨ ਦੇ ਬਾਰੇ ਦੇ ਵਿੱਚ ਕੁਛ ਨਾ ਕੁਛ ਪੁੱਠਾ ਸਿੱਧਾ ਬੋਲਦੇ ਰਹਿੰਦੇ ਨੇ ਜਿਸ ਨੂੰ ਲੈ ਕੇ ਹਿਸਪੈਨਿਕ ਲੋਕਾਂ ਦੇ ਵਿੱਚ ਕਾਫੀ ਇਸ ਸਮੇਂ ਵਿਦਰੋਹ ਹੈ ਵੈਸੇ ਵੀ ਪਿਛਲੀ ਇਲੈਕਸ਼ਨ ਦੇ ਵਿੱਚ ਇੱਥੋਂ ਹਿਲਰੀ ਕਲਿੰਟਨ ਨੂੰ ਸਭ ਤੋਂ ਵੱਡੀ ਜਿਹੜੀ ਸਪੋਰਟ ਆ ਇਸ ਹਲਕੇ ਤੋਂ ਮਿਲੀ ਸੀਗੀ ਸੋ ਹੁਣ ਵੀ ਉੱਥੋਂ ਦੇ ਜਿਹੜੇ ਐਲਪਾਸੋ ਦੇ ਤੋਂ ਡੈਮੋਕਰੈਟਿਕ ਲਈ ਡੈਮੋਕਰੈਟਿਕ ਵੱਲੋਂ ਪ੍ਰੈਜੀਡੈਂਸ਼ੀਅਲ ਰੇਸ ਦੇ ਵਿੱਚ ਉਮੀਦਵਾਰ ਨੇ ਉਹਨਾਂ ਦੇ ਬਾਰੇ ਵੀ ਰਾਤੀ ਟਵੀਟ ਕਰਕੇ ਉਹਨਾਂ ਨੇ ਬੜਾ ਪੁੱਠਾ ਸਿੱਧਾ ਡੋਨਲਡ ਟਰੰਪ ਨੇ ਬੋਲਿਆ ਸੋ ਅੱਜ ਜਦੋਂ ਇਹ ਜਾਣਗੇ ਉੱਥੇ ਜਿਹੜੇ ਦੋ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਜੇ ਤਾਂ ਜਿਵੇਂ ਕੱਲ੍ਹ ਉਹਨਾਂ ਨੇ ਰਾਤ ਵਾਈਟ ਹਾਊਸ ਤੋਂ ਐਡਰੈਸ ਕੀਤਾ ਟੈਲੀਪ੍ਰੰਪ ਤੋਂ ਲੈ ਕੇ ਜਿਹੜਾ ਪੂਰਾ ਸਕ੍ਰਿਪਟਡ ਜਿਹੜੀ ਆਪਣੀ ਸਪੀਚ ਉਹ ਪੜ੍ਹੀ ਅਤੇ ਫਿਰ ਡੋਨਲਡ ਟਰੰਪ ਹੋਰ ਹੋਵੇਗਾ ਪਰ ਜੇ ਉਹਨਾਂ ਨੂੰ ਖੁੱਲ੍ਹਾ ਛੱਡ ਦਿੱਤਾ ਗਿਆ ਤਾਂ ਫਿਰ ਡੋਨਲਡ ਟਰੰਪ ਹੋਰ ਹੋਵੇਗਾ ਸੋ ਦੇਖਣ ਵਾਲੀ ਇਹ ਗੱਲ ਹੈ ਕਿ ਟਵਿੱਟਰ ਵਾਲਾ ਡੋਨਲਡ ਟਰੰਪ ਉੱਥੇ ਜਾ ਕੇ ਬੋਲੇਗਾ ਜਾਂ ਟਵਿੱਟਰ 'ਤੇ ਬੋਲਦਾ ਜਾਂ ਫਿਰ ਇੱਕ ਸਕ੍ਰਿਪਟਡ ਆਪਣੀ ਸਪੀਚ ਆ ਉੱਥੇ ਜਾ ਕੇ ਉਹ ਦੇਣਗੇ ਇਸ ਸਮੇਂ ਉਮੀਦ ਨਹੀਂ ਕੀਤੀ ਜਾ ਰਹੀ ਕਿ ਉਹਨਾਂ ਦਾ ਉੱਥੇ ਪਰਮਾ ਸਵਾਗਤ ਹੋਵੇਗਾ ਪ੍ਰੋਟੈਸਟ ਜ਼ਰੂਰ ਹੋਵੇਗਾ ਔਰ ਇਸ ਐਲਪਾਸੋ ਟੈਕਸਸ ਦੇ ਏਰੀਏ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਮੈਕਸੀਕਨ ਮੂਲ ਦੇ ਸਪੈਨਿਸ਼ ਮੂਲ ਦੇ ਲੋਕ ਨੇ ਉਹ ਡੋਨਲਡ ਟਰੰਪ ਤੋਂ ਬੜਾ ਖੁਸ਼ ਨਹੀਂ ਹੈ ਇਸੇ ਤਰ੍ਹਾਂ ਦੇ ਹੀ ਉਹਨਾਂ ਨੂੰ ਓਹਾਇਓ ਡੇਟੋਨਾ ਦੇ ਵਿੱਚ ਉੱਥੇ ਰਿਸੈਪਸ਼ਨ ਆ ਜਿਹੜੀ ਮਿਲਣ ਦੀ ਉਮੀਦ ਹੈ ਉੱਥੇ ਵੀ ਉਹਨਾਂ ਦਾ ਪ੍ਰੋਟੈਸਟ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਲੈਟਸ ਸੀ ਡੋਨਲਡ ਟਰੰਪ ਨੂੰ ਕਿਹੋ ਜਿਹਾ ਉੱਥੇ ਅੱਜ ਸਵਾਗਤ ਕੀਤਾ ਜਾਂਦਾ ਹੈ ਸਾਡੇ ਮੇਅਰ ਜੌਨ ਟੋਰੀ ਨੇ ਕੱਲ੍ਹ ਕਾਫੀ ਦੁੱਖ ਪ੍ਰਗਟਾਇਆ ਕਿ ਜਿਸ ਤਰ੍ਹਾਂ ਦਾ ਹਾਲ ਟੋਰਾਂਟੋ ਦੇ ਵਿੱਚ ਹੋ ਰਿਹਾ ਹੈ ਕਿ ਵੀਕਐਂਡ ਉੱਤੇ 14 ਵੱਖ-ਵੱਖ ਥਾਵਾਂ ਉੱਤੇ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਕੱਲ੍ਹ ਮੇਅਰ ਜੌਨ ਟੋਰੀ ਨੇ ਫੈਡਰਲ ਸਰਕਾਰ ਤੋਂ ਮੰਗ ਕੀਤੀ ਹੈ ਕਿ ਟੋਰਾਂਟੋ ਵਿੱਚ ਗਨ ਕ੍ਰਾਈਮ ਨੂੰ ਰੋਕਣ ਲਈ ਹੋਰ ਸਰਗਰਮ ਭੂਮਿਕਾ ਨਿਭਾਈ ਜਾਵੇ। ਜੌਨ ਟੋਰੀ ਨੇ ਆਖਿਆ ਕਿ 3 ਦਿਨਾਂ ਦੇ ਅੰਦਰ 17 ਵਿਅਕਤੀਆਂ ਦੇ ਜ਼ਖਮੀ ਹੋਣ ਤੋਂ ਬਾਅਦ ਉਹ ਇੱਕ ਫੈਡਰਲ ਅਧਿਕਾਰੀ ਦੇ ਸੰਪਰਕ ਵਿੱਚ ਸਨ। ਹਾਲਾਂਕਿ ਇਸ ਹਿੰਸਕ ਵੀਕਐਂਡ ਦੌਰਾਨ ਕਿਸੇ ਦੀ ਮੌਤ ਨਹੀਂ ਹੋਈ, ਪਰ ਕਈ ਲੋਕਾਂ ਨੂੰ ਜ਼ਖਮੀ ਹੋਣ ਕਾਰਨ ਹਸਪਤਾਲ ਜ਼ਰੂਰ ਦਾਖਲ ਕਰਵਾਇਆ ਗਿਆ। ਟੋਰੀ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਹੈਂਡਗਨ ਉੱਤੇ ਪਾਬੰਦੀ ਲਾਉਣ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਨਗੇ ਅਤੇ ਨਾਲ ਹੀ ਗਨ ਹਿੰਸਾ ਨੂੰ ਰੋਕਣ ਲਈ ਉਹ ਟਰੂਡੋ ਤੋਂ ਵਿੱਤੀ ਸਹਾਇਤਾ ਵੀ ਮੰਗ ਕਰਨਗੇ। ਬਹੁਤੇ ਜਿਹੜੀਆਂ ਸ਼ੂਟਿੰਗਸ ਹੁੰਦੀਆਂ ਨੇ ਉਹ ਇਲੀਗਲ ਗਨਸ ਦੇ ਨਾਲ ਹੁੰਦੀਆਂ ਨੇ। ਅਸੀਂ 3-4 ਮਹੀਨੇ ਪਹਿਲਾਂ ਜਦੋਂ ਇਹ ਮੰਗ ਉੱਠੀ ਸੀਗੀ, ਪੂਰਾ ਡਿਟੇਲ ਇਹਦਾ ਕੱਢ ਕੇ ਤੁਹਾਡੇ ਸਾਹਮਣੇ ਰੱਖ ਚੁੱਕੇ ਹਾਂ ਕਿ ਕਿੰਨੇ ਪਰਸੈਂਟ ਇਸ ਸਮੇਂ ਇਲੀਗਲ ਹੈਂਡਗਨਸ ਨੇ, ਉਹ ਕਿਸ ਤਰ੍ਹਾਂ ਇੱਥੇ ਆਉਂਦੀਆਂ ਨੇ ਅਤੇ ਕਿੰਨੀਆਂ ਜਿਹੜੀਆਂ ਸ਼ੂਟਿੰਗਸ ਹੁੰਦੀਆਂ ਨੇ ਉਹ ਇਲੀਗਲ ਹੈਂਡਗਨਸ ਦੇ ਨਾਲ ਹੁੰਦੀਆਂ ਨੇ। ਸੋ ਜੇਕਰ ਹੈਂਡਗਨ ਦੇ ਉੱਤੇ ਪਾਬੰਦੀ ਲਾ ਵੀ ਦਿੱਤੀ ਜਾਂਦੀ ਹੈ ਤਾਂ ਇਲੀਗਲ ਹੈਂਡਗਨ ਸਟਿਲ ਗੁਣ ਵੀ ਦੇਰ ਅਤੇ ਇਲੀਗਲ ਹੈਂਡਗਨਸ 'ਤੇ ਆਲਰੇਡੀ ਪਾਬੰਦੀ ਹੈ। ਸੋ ਜੇ ਇਹ ਗਨ ਕ੍ਰਾਈਮ ਨੂੰ ਰੋਕਣ ਦੇ ਲਈ ਇਲੀਗਲ ਹੈਂਡਗਨਸ ਨੇ ਜਿਹੜੀਆਂ ਜਾਂ ਫਿਰ ਕੋਈ ਵੀ ਜੋ ਗੈਰ ਕਾਨੂੰਨੀ ਅਸਲਾ ਹੈ ਉਸ 'ਤੇ ਉਸ ਨੂੰ ਫੜ ਲਿਆ ਜਾਵੇ ਜਾਂ ਉਸ 'ਤੇ ਕੰਟਰੋਲ ਕਰ ਲਿਆ ਜਾਵੇ, ਬਾਰਡਰ ਤੋਂ ਕਿਸ ਤਰ੍ਹਾਂ ਇਹ ਅਸਲਾ ਆਉਂਦਾ ਉਸ ਦੇ ਉੱਤੇ ਰੋਕ ਲਾ ਦਿੱਤੀ ਜਾਵੇ, ਕਾਫੀ ਕੰਟਰੋਲ ਹੋ ਸਕਦਾ, ਪਰ ਉਸ ਨੂੰ ਛੱਡ ਕੇ ਜਿਹੜੀਆਂ ਲੀਗਲ ਹੈਂਡਗਨਸ ਨੇ ਹੁਣ ਬਹੁਤ ਸਾਰੇ ਲੋਕਾਂ ਨੇ ਆਪਣੇ ਸ਼ੌਕ ਦੇ ਲਈ ਰੱਖੀਆਂ ਹੋਈਆਂ ਨੇ। ਸ਼ੂਟਿੰਗ ਉਹਨਾਂ ਦਾ ਸ਼ੌਕ ਹੈ, ਉਹਨਾਂ ਨੇ ਆਪਣੇ ਪ੍ਰੋਪਰ ਗਨ ਦੇ ਲਾਇਸੈਂਸ ਬਣਾਏ ਹੋਏ ਨੇ, ਉਹ ਇਸ ਦੇ ਉੱਤੇ ਬਹੁਤ ਕਈ ਵਾਰੀ ਆਪਣੀ ਪ੍ਰਤੀਕਰਮ ਦਿੰਦੇ ਨੇ ਕਿ ਇਹ ਨਹੀਂ ਹੋਣਾ ਚਾਹੀਦਾ। ਲਾਈਕ ਅਗਰ ਇਲੀਗਲ ਹੈਂਡਗਨਸ ਦੇ ਉੱਤੇ ਕੰਟਰੋਲ ਕਰ ਲਿਆ ਜਾਵੇ ਤਾਂ ਬਹੁਤ ਸਾਰੇ ਕ੍ਰਾਈਮ ਦੇ ਉੱਤੇ ਕੰਟਰੋਲ ਹੋ ਸਕਦਾ। ਇੱਕ ਇੰਟਰਵਿਊ ਵਿੱਚ ਜੌਨ ਟੋਰੀ ਨੇ ਆਖਿਆ ਕਿ ਹਾਲਾਂਕਿ ਸਾਡੀ ਸਿਟੀ ਵਿੱਚ ਬਹੁਤ ਹੀ ਸੁਰੱਖਿਅਤ ਹੈ, ਪਰ ਜਿਹੋ ਜਿਹੀ ਦਿੱਕਤ ਦਾ ਸਾਨੂੰ ਇਸ ਵੀਕਐਂਡ ਉੱਤੇ ਸਾਹਮਣਾ ਕਰਨਾ ਪੈ ਰਿਹਾ ਉਹ ਦੁਬਾਰਾ ਨਹੀਂ ਵਾਪਰਨੀ ਚਾਹੀਦੀ। ਉਹਨਾਂ ਆਖਿਆ ਕਿ ਇਸ ਲਈ ਅਸੀਂ ਫੈਡਰਲ ਸਰਕਾਰ ਵੱਲੋਂ ਮਦਦ ਦੀ ਆਸ ਕਰਦੇ ਹਾਂ। ਇਸ ਦੌਰਾਨ ਕ੍ਰਾਈਮ ਰਿਡਕਸ਼ਨ ਮੰਤਰੀ ਬਿਲ ਬਲੇਅਰ ਨੇ ਆਫਿਸ ਨੇ ਆਖਿਆ ਕਿ ਫੈਡਰਲ ਸਰਕਾਰ ਨੇ ਅੰਟਾਰੀਓ ਨੂੰ ਗਨ ਅਤੇ ਗੈਂਗ ਹਿੰਸਾ ਨੂੰ ਰੋਕਣ ਲਈ $65 ਮਿਲੀਅਨ ਦਿੱਤੇ ਸਨ। ਇਸ ਦੇ ਨਾਲ ਹੀ ਫੈਡਰਲ ਸਰਕਾਰ ਗੈਂਗ ਅਤੇ ਹਿੰਸਾ ਦੀ ਰੋਕਥਾਮ ਲਈ ਅੱਗੇ ਵੀ ਅੰਟਾਰੀਓ ਦੀ ਮਦਦ ਕਰਦੀ ਰਹੇਗੀ। ਅਕਤੂਬਰ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਦਿੱਤੇ ਗਏ ਬਿਆਨਾਂ ਵਿੱਚ ਆਖਿਆ ਗਿਆ ਕਿ ਅਜਿਹੀ ਕੋਈ ਆਪਸ਼ਨ ਨਹੀਂ ਹੈ ਕਿ ਅਸੀਂ ਇਸ ਮੁੱਦੇ ਨੂੰ ਵਿਚਾਰੀਏ ਨਾ ਅਤੇ ਗਨ ਹਿੰਸਾ ਕਾਰਨ ਜੇ ਸਾਨੂੰ ਹੋਰ ਜ਼ਿਆਦਾ ਮਾਪਦੰਡ ਅਪਣਾਉਣੇ ਪਏ ਤਾਂ ਅਸੀਂ ਉਸ ਨੂੰ ਵੀ ਰੋਕਾਂਗੇ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਦੀਪਕ ਰਾਏ ਸਾਹਿਬ ਜੋ ਸੰਸਦ ਵਾਲੇ ਸਦੀਵੀ ਵਿਛੋੜਾ ਦੇ ਗਏ ਹਨ, ਉਹਨਾਂ ਦੀ ਮੌਤ ਦੇ ਉੱਤੇ ਜਿੱਥੇ ਐਂਡਰੂ ਸ਼ੇਅਰ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਉਸ ਦੇ ਨਾਲ ਨਾਲ ਉਹਨਾਂ ਦੇ ਉੱਤੇ ਜੋ ਕੈਨੇਡਾ ਇੰਡੀਆ ਫਰੈਂਡਸ਼ਿਪ ਫਾਊਂਡੇਸ਼ਨ ਹੈ, ਕੈਨੇਡਾ ਇੰਡੀਆ ਫਾਊਂਡੇਸ਼ਨ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੰਡੋ ਕੈਨੇਡੀਅਨ ਚੈਂਬਰ ਆਫ ਕਾਮਰਸ ਅਤੇ ਹੋਰ ਵੱਖ ਵੱਖ ਸੰਸਥਾਵਾਂ ਵੱਲੋਂ ਦੀਪਕ ਰਾਏ ਦੀ ਮੌਤ ਦੇ ਉੱਤੇ ਦੁੱਖ ਦਾ ਜਿਹੜਾ ਪ੍ਰਗਟਾਵਾ ਕੀਤਾ ਗਿਆ ਹੈ ਔਰ ਇਹਨਾਂ ਦੇ ਜਿਹੜੇ ਸੰਸਕਾਰ ਨੇ ਉਹਦੇ ਬਾਰੇ ਵੀ ਅਸੀਂ ਤੁਹਾਡੇ ਨੂੰ ਜ਼ਰੂਰ ਚਾਨਣਾ ਪਾਉਂਦੇ ਰਹਾਂਗੇ ਕਿ ਕਦੋਂ ਇਹਨਾਂ ਦਾ ਸੰਸਕਾਰ ਜਿਹੜਾ ਹੋ ਰਿਹਾ। ਜਿਹੜੇ ਪ੍ਰੋਗਰਾਮ ਕਵਰ ਚਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਅਤੇ ਇੱਕ ਛੋਟੀ ਜਿਹੀ ਖਬਰ ਛੋਟੀ ਜਿਹੀ ਬ੍ਰੇਕ ਲੈ ਲਈ, ਉਸ ਤੋਂ ਬਾਅਦ ਦੋ ਵੱਡੀਆਂ ਖਬਰਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਾਂਗਾ ਅਤੇ ਉਸ ਤੋਂ ਬਾਅਦ ਫਿਰ ਬਾਕੀ ਦਾ ਸਮਾਂ ਅੱਜ ਅਸੀਂ ਦੇਵਾਂਗੇ ਸੁਸ਼ੀਲ ਦਸਾਂਝ ਨੂੰ ਕਸ਼ਮੀਰ ਦੇ ਮੁੱਦੇ ਦੇ ਉੱਤੇ ਜੋ ਇਸ ਸਮੇਂ ਭਾਰਤ ਦੇ ਵਿੱਚ ਚੱਲ ਰਿਹਾ ਉਸ ਦੇ ਉੱਤੇ ਡਿਟੇਲ ਦੇ ਵਿੱਚ ਗੱਲਬਾਤ ਹੋਵੇਗੀ।
ਹਵਾਈ ਟਿਕਟਾਂ ਅਤੇ ਵਧੀਆ ਸਰਵਿਸ ਲਈ ਇੱਕ ਨਾਮ ਗੋਇਲ ਟਰੈਵਲ। ਗੋਇਲ ਟਰੈਵਲ 900 ਰੇਲਾਸਨ ਬੁਲੇਵਰਡ ਯੂਨਿਟ ਨੰਬਰ 6 ਪੰਜਾਬੀਆਂ ਦੇ ਗੜ੍ਹ ਮੇਵਿਸ ਐਂਡ ਰੇਲਾਸਨ ਦੇ ਕਾਰਨਰ ਤੇ 905-796-0000
ਬੇਟਾ ਅਸੀਂ ਘਰ ਸ਼ਿਫਟ ਕਰ ਰਹੇ ਹਾਂ।
ਓਹੋ ਸਿਮਰਨ, ਮੈਂ ਹਲੇ ਜੈਕ ਔਜਲਾ ਨੂੰ ਇੱਕ ਵਾਰੀ ਮਿਲ ਕੇ ਹੀ ਆਇਆ ਹਾਂ ਔਰ ਤੂੰ ਪੈਕਿੰਗ ਵੀ ਸ਼ੁਰੂ ਕਰਤੀ। ਇਹ ਵਾਲਾ ਘਰ ਕੋਈ ਅੰਬ ਥੋੜੀ ਹੈ ਜਿਹੜਾ ਹੁਣੇ ਵਿਕ ਜਾਊ।
ਹੋ ਜੀ, ਇਸੇ ਲਈ ਤਾਂ ਜਲਦੀ ਕਰ ਰਹੀ ਹਾਂ। ਅਸੀਂ ਘਰ ਜੈਕ ਔਜਲਾ ਤੋਂ ਲਿਸਟ ਕਰਵਾਇਆ ਹੈ। ਉਹਨਾਂ ਦਾ ਤਜੁਰਬਾ ਤੇ ਪ੍ਰੋਫੈਸ਼ਨਲ ਕੰਮ ਸਾਰੀ ਦੁਨੀਆ ਜਾਣਦੀ ਹੈ। ਕਹਿੰਦੇ ਨੇ ਜੈਕ ਔਜਲਾ ਤੋਂ ਲਿਸਟ ਹੋਇਆ ਘਰ ਤੇ ਰਾਕੇਟ ਦੀ ਸਪੀਡ ਤੋਂ ਵਿਕ ਜਾਂਦੇ ਨੇ।
ਬਿਲਕੁਲ ਸਹੀ, ਜੈਕ ਔਜਲਾ ਰੀਅਲ ਇਸਟੇਟ ਦੀ ਦੁਨੀਆ ਵਿੱਚ ਫਾਸਟ, ਐਕੂਰੇਟ ਤੇ ਬੈਸਟ ਪ੍ਰਾਈਸ ਦਾ ਨਾਮ ਜੈਕ ਔਜਲਾ।
ਤੇ ਜਦ ਖਰੀਦਣਾ ਜਾਂ ਵੇਚਣਾ ਹੋਵੇ ਘਰ ਤਾਂ ਯਾਦ ਰੱਖੋ ਇੱਕੋ ਨਾਮ,
ਰੀਮੈਕਸ ਰਿਐਲਿਟੀ ਸਪੈਸ਼ਲਿਸਟ ਦੇ ਰੀਅਲ ਇਸਟੇਟ ਬ੍ਰੋਕਰ ਜੈਕ ਔਜਲਾ। ਕਾਲ ਕਰੋ 416-371-7777-416-371-7777।
ਪਲਾਇੰਸ ਕਿੰਗ ਵੱਲੋਂ ਆਪਣੀ ਕਾਮਯਾਬੀ ਦੇ 30 ਸਾਲ ਪੂਰੇ ਹੋਣ ਤੇ ਆਪ ਸਭਨਾਂ ਦਾ ਧੰਨਵਾਦ। ਉਹ ਆਪਣੀਆਂ ਇਮਾਨਦਾਰ ਤੇ ਭਰੋਸੇਯੋਗ ਸੇਵਾਵਾਂ ਲਈ ਅੱਗੋਂ ਵੀ ਆਪ ਸਭ ਨੂੰ ਜੀ ਆਇਆਂ ਆਖਦੇ ਹਨ। ਤੁਸੀਂ ਫ੍ਰਿਜ, ਸਟੋਵ, ਵਾਸ਼ਿੰਗ ਡਰਾਇਰ ਦੀ ਭਾਲ ਵਿੱਚ ਹੋ ਤਾਂ ਇਹਨਾਂ ਦੇ ਸ਼ੋਰੂਮ ਦਾ ਕੇ ਚੱਕਰ ਜ਼ਰੂਰ ਮਾਰੋ ਜਿੱਥੋਂ ਤੁਸੀਂ ਮਾੜੀ ਮੋਟੀ ਸਕ੍ਰੈਚ ਜਾਂ ਡੈਂਟ ਪਾਏ ਬਿਲਕੁਲ ਨਵੇਂ ਅਪਲਾਇੰਸ ਵਿਦ ਵਾਰੰਟੀ ਮਾਰਕੀਟ ਨਾਲੋਂ ਘੱਟ ਰੇਟਾਂ ਤੇ ਖਰੀਦ ਸਕੋਗੇ ਅਤੇ ਡਾਲਰਾਂ ਦੀ ਢੇਰ ਸਾਰੀ ਬਚਤ ਕਰ ਸਕੋਗੇ। 30 ਸਾਲ ਦੀ ਕਾਮਯਾਬੀ ਲਈ ਇੱਕ ਵਾਰ ਫਿਰ ਤੋਂ ਸਾਰਿਆਂ ਦੇ ਧੰਨਵਾਦੀ ਹਰਕੀਰਤ ਸਿੰਘ ਭੁੱਲਰ 416-419-5355 ਜਾਂ ਪਹੁੰਚੋ 2575 ਸਟੀਲਸ ਐਵਨਿਊ ਯੂਨਿਟ 23 ਬ੍ਰੈਂਪਟਨ 416-419-5355। ਅਸੀਂ ਘਰ ਨੂੰ ਸੋਹਣਾ ਬਣਾਉਣ ਲਈ ਕਿਚਨ, ਲਿਵਿੰਗ ਰੂਮ, ਡਾਇਨਿੰਗ ਰੂਮ ਆਦਿ ਨੂੰ ਜਿਸ ਤਰ੍ਹਾਂ ਸਜਾਉਂਦੇ ਹਾਂ ਉਸ ਤਰ੍ਹਾਂ ਹੀ ਮਹੱਤਵਪੂਰਨ ਹੁੰਦਾ ਹੈ ਘਰ ਦੇ ਫਰੰਟ ਯਾਰਡ ਅਤੇ ਬੈਕ ਯਾਰਡ ਦੀ ਸੋਹਣੀ ਲੈਂਡਸਕੇਪਿੰਗ ਕਰਵਾ ਕੇ ਸਹੀ ਫੁੱਲ ਬੂਟਿਆਂ ਨਾਲ ਸਜਾਉਣਾ। ਇਸ ਲਈ ਅਸੀਂ ਤੁਹਾਨੂੰ ਦੱਸਦੇ ਹਾਂ ਇੱਕ ਐਕਸਪਰਟ ਲੈਂਡਸਕੇਪਿੰਗ ਦਾ ਨਾਂ ZRI ਲੈਂਡਸਕੇਪਿੰਗ ਇੰਕ। 10 ਸਾਲ ਤੋਂ ਵੱਧ ਤਜਰਬੇਕਾਰ ਇੰਟਰਲੋਕਿੰਗ ਫੈਂਸ, ਡੈਕ, ਵਾਟਰਫਾਲ, ਗਜ਼ੀਬੋ, ਗਲਕੀ, ਡਰਾਈਵੇ ਅਤੇ ਬੈਕ ਯਾਰਡ ਨਾਲ ਸੰਬੰਧਿਤ ਹਰ ਕੰਮ ਲਈ ਕਾਲ ਕਰੋ ਰਿਜ਼ਵਾਨ ਅਹਿਮਦ 416-669-6227 416-669-6227। ਸਕਿਉਰਟੀ ਗਾਰਡ ਦੀ ਜੌਬ ਲਈ ਟ੍ਰੇਨਿੰਗ ਅਤੇ ਲਾਇਸੈਂਸ ਲੈਣਾ ਜ਼ਰੂਰੀ ਹੈ ਜੋ ਕਿ ਤੁਹਾਨੂੰ ਸਿਰਫ $199 ਵਿੱਚ ਦਵਾਉਣਗੇ। ਕੁਲਵਿੰਦਰ ਵਾਸੀ ਜਾਂ ਰਾਜੀਵ ਖੰਨਾ 647-710-7760 ਹੁਣ ਦੋ ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ। ਸਕਾਰਬੋ ਵਿੱਚ 1085 ਬਲੈਮੀ ਰੋਡ ਨਾਰਥ ਯੂਨਿਟ 210 ਅਤੇ ਪਹਿਲੀ ਲੋਕੇਸ਼ਨ ਡਿਕਸੀ ਗੁਰੂ ਘਰ ਦੇ ਨਾਲ 1332 ਖਾਲਸਾ ਡਰਾਈਵ ਯੂਨਿਟ ਨੰਬਰ 3 ਤੋਂ। ਕਾਲ ਕਰੋ 647-710-7760।
ਕਦੇ ਰੁਸਦੀਆਂ ਕਦੇ ਮਨਾਉਂਦੀਆਂ ਦੂਰੀਆਂ ਤੇ ਨਜ਼ਦੀਕੀਆਂ ਦਾ ਅਹਿਸਾਸ ਕਰਾਉਂਦੀਆਂ ਤੁਹਾਡੀਆਂ ਇਹ ਅੱਖਾਂ।
ਇਹਨਾਂ ਅੱਖਾਂ ਦਾ ਰੱਖੋ ਖਿਆਲ ਅਕਾਲ ਆਪਟੀਕਲ ਦੇ ਨਾਲ।
ਪ੍ਰਿਸਕ੍ਰਿਪਸ਼ਨ ਗਲਾਸਿਸ, ਕੰਟੈਕਟ ਲੈਂਸਿਸ, ਡਿਜ਼ਾਈਨਰ ਸਨਗਲਾਸਿਸ, ਆਈ ਐਗਜ਼ਾਮ ਫਾਰ ਆਲ ਏਜਸ।
ਅਕਾਲ ਆਪਟੀਕਲ ਤੁਹਾਨੂੰ ਕਈ ਲੋਕੇਸ਼ਨਸ ਤੋਂ ਸੇਵਾਵਾਂ ਪ੍ਰਦਾਨ ਕਰਦੇ ਹਨ।
ਅੱਖਾਂ ਦੇ ਵਿਸ਼ਵਾਸ ਦਾ ਵਾਅਦਾ ਅਕਾਲ ਆਪਟੀਕਲ।
ਕੰਟੈਕਟ 416-745-7242
416-745-7242 ਔਰ ਵਿਜ਼ਿਟ ਅਸ ਐਟ akaloptical.com।
ਅਕਾਲ ਆਪਟੀਕਲ, ਯੋਰ ਫੈਮਿਲੀ ਆਈ ਕੇਅਰ ਸੈਂਟਰ।
ਪ੍ਰੋਗਰਾਮ ਖੋਲ੍ਹਦਾ ਸਵੇਰ 8 ਤੋਂ ਲੈ ਕੇ 10 ਵਜੇ ਤੱਕ। ਮੇਰੇ ਨਾਲ ਅਮਰੀਕ ਪੈਤਰੀਆ ਸਾਹਿਬ ਨੇ, ਕਹਿੰਦੇ ਗਾਣਾ ਆਇਆ, ਕੰਨ 'ਤੇ ਹੱਥ ਰੱਖਿਆ ਹੋਇਆ ਅਤੇ ਜੇ ਮੈਨੂੰ 10 ਸੈਕਿੰਡ ਔਨ ਏਅਰ ਦੇ ਦਿਓ ਤਾਂ ਮੈਂ ਸਰੋਤਿਆਂ ਨੂੰ ਖੁਸ਼ ਕਰ ਦੂੰਗਾ। ਚਲੋ ਪੈਂਤਲੇ ਸਾਹਿਬ, ਰੱਖੋ ਕੰਨ 'ਤੇ ਹੱਥ ਲਾਓ ਇੱਕ ਫਿਰ। ਸੌਂਗ ਵੀ ਮੈਂ ਪਲੇ ਕਰੂੰਗਾ, ਮੇਰੇ ਕੋਲ ਉਹਦੇ ਲਈ ਟਾਈਮ ਨਹੀਂ ਹੈ, ਪਰ ਤੁਸੀਂ ਖੁਸ਼ ਹੋ ਗਏ ਅੱਜ?
ਦੇਖੋ ਜੀ, ਮੈਂ ਤਾਂ ਰਾਤ ਗੱਲ ਛੇੜੇ ਲਈ ਸਰਦਾਰ ਦਲਵਾਲ ਚਾਵਲਾ ਸਾਹਿਬ ਨੇ, ਸ਼ਾਮ ਦੀ ਗੱਲ ਹੈ ਕੱਲ 8:30 ਦੀ, ਤੇ ਉਹ 1320 AM ਫ੍ਰੀਕੁਐਂਸੀ ਦੇ ਉੱਤੇ ਮੈਂ ਇਹੀ ਸੌਂਗ ਰਿਕੁਐਸਟ ਕਰੀ ਸੀ, ਔਰ ਚਾਵਲਾ ਸਾਹਿਬ ਨੇ ਜਲਦੀ ਚੱਕ ਕੇ ਠੋਕਤਾ ਉਹਨੂੰ ਸੌਂਗ ਨੂੰ।
ਠੀਕ ਹੈ, ਬੜੀ ਮਿਹਰਬਾਨੀ, ਥੈਂਕ ਯੂ। ਹੁਣ ਤੁਸੀਂ ਖੁਸ਼ ਹੋ, ਅੱਜ ਤੁਹਾਡਾ ਦਿਨ ਵਧੀਆ ਨਿਕਲ ਜੂ। ਤੁਸੀਂ ਲਾਓ, ਤੁਸੀਂ ਸੁਣੋ ਆਪਣੀ ਗੱਡੀ ਦੇ ਵਿੱਚ। ਠੀਕ ਹੈ ਜੀ, ਥੈਂਕ ਯੂ ਸੋ ਮਚ, ਧੰਨਵਾਦ। ਜਿਹੜੇ ਪ੍ਰੋਗਰਾਮ ਖੋਜ ਸਾਰਦੇ ਨੇ ਸਵੇਰ 8 ਤੋਂ ਲੈ ਕੇ 10 ਵਜੇ ਤੱਕ, ਗਿੱਲ ਸਾਹਿਬ ਨੀ ਕਦੇ ਸੁਣੇਗੇ। ਗਿੱਲ ਸਾਹਿਬ ਦੀ ਆਵਾਜ਼ ਬੜੀ ਦੇਰ ਹੋ ਗਈ ਸੁਣਿਆ ਨੂੰ, ਤਾਂ ਗਿੱਲ ਸਾਹਿਬ ਜੇ ਪ੍ਰੋਗਰਾਮ ਸੁਣਦੇ ਹੋ ਆਵਾਜ਼ ਹੀ ਸੁਣਾ ਦਿਓ, ਉਦਾਸ ਹੋ ਗਏ ਤੁਹਾਡੀ ਆਵਾਜ਼ ਸੁਣਨ ਨੂੰ। ਸਟੂਡੀਓ ਦਾ ਨੰਬਰ ਤਾਂ ਤੁਹਾਨੂੰ ਪਤਾ ਹੀ ਹੈ। ਜਿਹੜੇ ਪ੍ਰੋਗਰਾਮ ਖਬਰ ਸਾਰਦੇ ਨੇ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਇਲੈਕਟ੍ਰਿਕ ਕਾਰਾਂ ਨੂੰ ਸਸਤਾ ਬਣਾਉਣ ਲਈ ਕੈਨੇਡਾ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਛੋਟ ਸੰਬੰਧੀ ਨਵੇਂ ਪ੍ਰੋਗਰਾਮ ਸਦਕਾ ਇਹਨਾਂ ਕਾਰਾਂ ਦੀ ਵਿਕਰੀ ਵਿੱਚ ਤੇਜ਼ੀ ਆਉਣ ਦਾ ਸੰਕੇਤ ਮਿਲ ਰਹੇ ਨੇ। 1 ਮਈ ਤੋਂ ਆਟਵਾ ਵੱਲੋਂ ਇਹਨਾਂ ਇਲੈਕਟ੍ਰਿਕ ਕਾਰਾਂ ਵਿੱਚੋਂ ਕੁਝ ਨੂੰ ਖਰੀਦਣ ਉੱਤੇ $5,000 ਦੀ ਛੋਟ ਦੀ ਪੇਸ਼ਕਸ਼ ਸ਼ੁਰੂ ਕੀਤੀ ਗਈ ਸੀ। ਇਹ ਉਪਰਾਲਾ ਘੱਟ ਵਿਕਣ ਵਾਲੇ ਮਾਡਲ ਨੂੰ ਗੈਸ ਨਾਲ ਚੱਲਣ ਵਾਲੀਆਂ ਕਾਰਾਂ ਦੀ ਬਰਾਬਰੀ ਉੱਤੇ ਲਿਆਉਣਾ ਸੀ। ਮਾਰਚ ਵਿੱਚ ਐਲਾਨੇ ਬਜਟ ਵਿੱਚ ਆਟਵਾ ਵਿੱਚੋਂ 2025 ਤੱਕ ਇਹਨਾਂ ਇਲੈਕਟ੍ਰਿਕ ਗੱਡੀਆਂ ਦੀ ਵਿਕਰੀ ਵਿੱਚ 10% ਅਤੇ 2030 ਤੱਕ 30% ਅਤੇ 2040 ਤੱਕ 100% ਵਾਧਾ ਕੀਤੇ ਜਾਣ ਦਾ ਟੀਚਾ ਮਿਥਿਆ ਗਿਆ ਹੈ। ਭਾਵ 2040 ਦੇ ਵਿੱਚ ਮੈਜੋਰਟੀ ਕਾਰਾਂ ਤੁਸੀਂ ਆਪਣੇ ਆਸ ਪਾਸ ਦੇਖੋਗੇ ਚੱਲਣ ਵਾਲੀਆਂ, ਉਹ ਇਲੈਕਟ੍ਰਿਕ ਕਾਰਾਂ ਜਿਹੜੀਆਂ ਚੱਲਦੀਆਂ ਹੋਣਗੀਆਂ। ਪਿਛਲੇ ਸਾਲ ਇਲੈਕਟ੍ਰਿਕ ਅਤੇ ਪਲੱਗ ਇਨ ਹਾਈਬ੍ਰਿਡ ਕਾਰਾਂ ਨੂੰ ਰਲਾ ਕੇ ਵਿਕਰੀ ਸਿਰਫ 2% ਸੀ। ਟਰਾਂਸਪੋਰਟ ਕੈਨੇਡਾ ਦਾ ਕਹਿਣਾ ਹੈ ਕਿ 1 ਮਈ ਤੋਂ ਲੈ ਕੇ ਹੁਣ ਤੱਕ 14,000 ਤੋਂ ਵੱਧ ਇਲੈਕਟ੍ਰਿਕ ਕਾਰਾਂ ਦੀ ਮਿੰਨੀ ਵੈਨਸ ਛੋਟ ਤੋਂ ਬਾਅਦ ਦੇਸ਼ ਭਰ ਵਿੱਚ ਵਰਤੀਆਂ ਜਾ ਰਹੀਆਂ ਨੇ। ਇਹ ਛੋਟ ਪ੍ਰੋਗਰਾਮ ਦੀ ਨਿਗਰਾਨੀ ਕਰ ਰਿਹਾ ਹੈ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਜਨਵਰੀ ਤੋਂ ਜੂਨ ਦਰਮਿਆਨ ਇਹਨਾਂ ਇਲੈਕਟ੍ਰਿਕ ਗੱਡੀਆਂ ਦੀ ਵਿਕਰੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 30% ਵਾਧਾ ਹੋਇਆ ਹੈ। ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ, ਉਸ ਤੋਂ ਬਾਅਦ ਫਿਰ ਆਪਾਂ ਪੰਜਾਬ ਤੋਂ ਸੁਸ਼ੀਲ ਦੋਸਾਂਝ ਹੁਣਾਂ ਨੂੰ ਲੈਣਾ ਹੈ ਜੋ ਕਸ਼ਮੀਰ ਦਾ ਮੁੱਦਾ, ਉਸ ਉੱਤੇ ਡਿਟੇਲ ਦੇ ਵਿੱਚ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ। ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੇ ਮੰਗਲਵਾਰ ਨੂੰ ਆਖਿਆ ਕਿ ਬੱਚਿਆਂ ਦੇ ਆਨਲਾਈਨ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਇੰਟਰਨੈਟ ਦਿੱਗਜ ਕੰਪਨੀਆਂ ਨੂੰ ਬਿਹਤਰ ਢੰਗ ਤੇ ਤੇਜ਼ੀ ਨਾਲ ਕੰਮ ਕਰਨਾ ਹੋਵੇਗਾ। ਇਸ ਤੋਂ ਇਲਾਵਾ ਜਾਂ ਇਹ ਕੀਤਾ ਜਾ ਸਕਦਾ ਹੈ ਕਿ ਸਰਕਾਰ ਇਸ ਤਰ੍ਹਾਂ ਦੇ ਹੋਣ ਵਾਲੇ ਨੁਕਸਾਨ ਲਈ ਕੰਪਨੀਆਂ ਨੂੰ ਜੁਰਮਾਨੇ ਲਾਉਣ। ਆਟੋਵਾ ਵਿੱਚ ਕੱਲ੍ਹ ਇਹ ਵਿਚਾਰ ਪ੍ਰਗਟਾਉਂਦਿਆਂ ਗੁਡੇਲ ਨੇ ਆਖਿਆ ਹੈ ਕਿ ਜੇ ਕਿਸੇ ਤਰ੍ਹਾਂ ਦਾ ਮਨੁੱਖੀ ਨੁਕਸਾਨ ਹੁੰਦਾ ਹੈ, ਜੇ ਇੰਟਰਨੈਟ ਉੱਤੇ ਵਾਪਰਨ ਵਾਲੀ ਕਿਸੇ ਵੀ ਤਰ੍ਹਾਂ ਦੀ ਘਟਨਾ ਕਾਰਨ ਬੱਚਾ ਆਪਣੀ ਬਾਕੀ ਦੀ ਜ਼ਿੰਦਗੀ ਲਈ ਦਹਿਲ ਜਾਂਦਾ ਹੈ ਜਾਂ ਖੌਫ ਜਿੱਦਾ ਰਹਿੰਦਾ ਹੈ, ਜੇ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਹੋਰ ਨੁਕਸਾਨ ਹੁੰਦਾ ਹੈ ਤਾਂ ਇਹ ਸਭ ਕਾਸੇ ਲਈ ਮੰਚ ਮੁਹੱਈਆ ਕਰਵਾਉਣ ਵਾਲੀ ਧਿਰ ਨੂੰ ਵਿੱਤੀ ਨਤੀਜੇ ਭੁਗਤਣੇ ਚਾਹੀਦੇ ਨੇ। ਬੜੀ ਵੱਡੀ ਗੱਲ ਉਹਨਾਂ ਨੇ ਕੱਲ੍ਹ ਇਹ ਆਖੀ ਹੈ। ਆਨਲਾਈਨ ਬੱਚਿਆਂ ਦੇ ਹੋ ਰਹੇ ਸ਼ੋਸ਼ਣ ਨੂੰ ਠੱਲ ਪਾਉਣ ਲਈ ਤਿਆਰ ਕੀਤੀ ਗਈ ਰਣਨੀਤੀ ਦਾ ਗੁਡੇਲ ਵੱਲੋਂ ਖੁਲਾਸਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲਿਬਰਲ ਸਰਕਾਰ ਨੇ ਇਸ ਮਕਸਦ ਲਈ 3 ਸਾਲਾਂ ਵਿੱਚ $22 million ਖਰਚ ਕਰਨ ਦਾ ਤਹੀਆ ਪ੍ਰਗਟਾਇਆ ਸੀ। ਇਸ ਰਣਨੀਤੀ ਤਹਿਤ $2.1 million ਅਜਿਹੀਆਂ ਆਨਲਾਈਨ ਕੰਪਨੀਆਂ ਨੂੰ ਇਹ ਯਕੀਨੀ ਬਣਾਉਣ ਉੱਤੇ ਖਰਚ ਕੀਤੇ ਜਾਣਗੇ ਕਿ ਉਹ ਚਾਇਲਡ ਪ੍ਰੋਨੋਗ੍ਰਾਫੀ ਅਤੇ ਇਸ ਦੇ ਨਾਲ ਜੁੜੇ ਮਸੌਦੇ ਦੀ ਪਛਾਣ ਕਰਨ ਉਪਰੰਤ ਉਸ ਨੂੰ ਨਾਲ ਹੀ ਦੀ ਨਾਲ ਹਟਾ ਸਕਣ। ਇਸ ਤੋਂ ਵੀ ਪਹਿਲਾਂ ਇਸ ਤਰ੍ਹਾਂ ਦੀ ਸਮੱਗਰੀ ਨੂੰ ਪੋਸਟ ਹੀ ਨਾ ਕੀਤਾ ਜਾਣ ਦਿੱਤਾ ਜਾਵੇ। ਇਸ ਰਣਨੀਤੀ ਦਾ ਇੱਕ ਹੋਰ ਟੀਚਾ ਹੈ ਕਿ ਵੱਡੀਆਂ ਕੰਪਨੀਆਂ ਅਜਿਹੀਆਂ ਨਿੱਕੀਆਂ ਫੰਡਸ ਦੀ ਮਦਦ ਕਰਨ ਜਿਹੜੀਆਂ ਇਸ ਤਰ੍ਹਾਂ ਦੀਆਂ ਸਮੱਸਿਆ ਤੋਂ ਨਿਜ਼ਾਤ ਪਾਉਣਾ ਚਾਹੁੰਦੀਆਂ ਨੇ, ਪਰ ਉਹਨਾਂ ਕੋਲ ਲੋੜੀਂਦਾ ਪੈਸਾ ਜਾਂ ਅਜਿਹਾ ਕਰਨ ਦੀ ਮਹਾਰਤ ਹਾਸਲ ਨਹੀਂ ਹੈ। ਇਸ ਦੇ ਨਾਲ ਹੀ ਕੰਪਨੀਆਂ ਵੱਲੋਂ ਯੂਜ਼ਰ ਨੂੰ ਆਕਰਸ਼ਿਤ ਕਰਨ ਲਈ ਜਿਹੜੇ ਢੰਗ ਤਰੀਕੇ ਅਪਣਾਏ ਜਾਂਦੇ ਨੇ ਉਹਨਾਂ ਵਿੱਚ ਪਾਰਦਰਸ਼ਤਾ ਵੀ ਲਿਆਂਦੀ ਜਾਵੇ। ਪਿਛਲੇ ਮਹੀਨੇ ਗੁਡੇਲ ਨੇ ਅਤੇ ਉਹਨਾਂ ਦੇ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ, ਜਿਨ੍ਹਾਂ ਨੂੰ 5 ਆਈਜ਼ ਇੰਟੈਲੀਜੈਂਸ ਗਰੁੱਪ ਵਜੋਂ ਜਾਣਿਆ ਜਾਂਦਾ ਹੈ, ਤੋਂ ਹਮ ਰੁਤਬਾ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ। ਇਸ ਮੌਕੇ ਫੇਸਬੁੱਕ, ਗੂਗਲ ਅਤੇ ਮਾਈਕਰੋਸਾਫਟ ਵਰਗੀਆਂ ਵੱਡੀਆਂ ਇੰਟਰਨੈਟ ਕੰਪਨੀਆਂ ਦੇ ਨੁਮਾਇੰਦੇ ਵੀ ਮੀਟਿੰਗ ਵਿੱਚ ਹਾਜ਼ਰ ਸਨ। ਚਾਇਲਡ ਪ੍ਰੋਨੋਗ੍ਰਾਫੀ ਨੂੰ ਜਲਦ ਤੋਂ ਜਲਦ ਇੰਟਰਨੈਟ ਤੋਂ ਹਟਾਉਣ ਲਈ ਸਰਕਾਰਾਂ ਵੱਲੋਂ ਪ੍ਰਸਤਾਵਿਤ ਨਿਯਮਾਂ ਉੱਤੇ ਮੀਟਿੰਗ ਵਿੱਚ ਸਹਿਮਤੀ ਵੀ ਬਣੀ। ਗੁਡੇਲ ਦੇ ਬੁਲਾਰੇ ਵੱਲੋਂ ਇਹ ਗੱਲ ਦੀ ਪੁਸ਼ਟੀ ਵੀ ਕੀਤੀ ਗਈ ਕਿ ਮੀਟਿੰਗ ਦੌਰਾਨ ਕੰਪਨੀਆਂ ਨੂੰ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਇਸ ਪਾਸੇ ਵੱਲ ਠੋਸ ਕਾਰਵਾਈ ਨਾ ਕੀਤੇ ਜਾਣ ਵਾਲਿਆਂ ਨੂੰ ਇਸ ਦੇ ਸਖ਼ਤ ਨਤੀਜੇ ਆ ਜਿਹੜੇ ਭੁਗਤਣੇ ਪੈਣਗੇ। ਪਰ ਇਸ ਮੁੱਦੇ ਉੱਤੇ ਫੇਸਬੁੱਕ, ਗੂਗਲ ਅਤੇ ਮਾਈਕਰੋਸਾਫਟ ਵੱਲੋਂ ਫੌਰੀ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਐਚ ਕੇ ਟਾਇਰ ਦਾ ਮੈਂ ਨੰਬਰ ਦੇਣਾ ਚਾਹਾਂਗਾ, ਬੂਟਾ ਚਾਹਰ ਉਹਨਾਂ ਦਾ 647-4400 6472954600 'ਤੇ ਤੁਸੀਂ ਕਾਲ ਕਰਨੀ ਹੈ। 6191 ਅਟਲਾਂਟਿਕ ਡਰਾਈਵ ਮਿਸਾਗਾ ਦੇ ਉੱਤੇ ਤੁਸੀਂ ਪਹੁੰਚ ਸਕਦੇ ਹੋ। ਟਰੱਕਾਂ ਦੇ ਕਿਸੇ ਵੀ ਤਰ੍ਹਾਂ ਦੇ ਤੁਸੀਂ ਟਾਇਰ ਪਾਉਣੇ ਨੇ, ਹਰ ਤਰ੍ਹਾਂ ਦੇ ਹਰ ਮੇਕ ਦੇ ਤੁਹਾਨੂੰ ਟਾਇਰ ਮਿਲਣਗੇ, ਚਾਹੇ ਤੁਹਾਡਾ ਟਰੱਕ ਹੈ, ਟ੍ਰੇਲਰ ਹੈ, ਫਰੰਟ ਟਾਇਰ ਤੁਹਾਨੂੰ ਟਰੱਕ ਦੇ ਲਈ ਚਾਹੀਦੇ ਨੇ, ਹਰ ਤਰ੍ਹਾਂ ਦਾ ਟਾਇਰ ਤੁਹਾਨੂੰ ਮਿਲੇਗਾ ਐਚ ਕੇ ਟਾਇਰ ਸੈਂਟਰ ਤੋਂ। 647-295-4600 ਇਹਨਾਂ ਨੰਬਰ ਹੈ, 647-295-4600 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਅਗਰ ਤੁਸੀਂ ਬ੍ਰੈਂਪਟਨ ਦੇ ਵਿੱਚ ਇੱਕ ਘਰ ਲੱਭ ਰਹੇ ਹੋ, ਵਿਆਹ ਸ਼ਾਦੀ ਦਾ ਕੋਈ ਪ੍ਰੋਗਰਾਮ ਹੈ, ਤੁਹਾਨੂੰ ਵਧੀਆ ਬੰਗਲੋ ਚਾਹੀਦਾ ਜਿੱਥੇ ਤੁਸੀਂ ਆਪਣੇ ਗੈਸਟਾਂ ਨੂੰ ਠਹਿਰਾ ਸਕੋ, ਟੈਂਟ ਲਾ ਸਕੋ, ਪਾਰਟੀ ਕਰ ਸਕੋ, ਖੁੱਲ੍ਹੀ ਡੁੱਲੀ ਕਾਰ ਪਾਰਕਿੰਗ ਹੋਵੇ, 1.5 ਏਕੜ ਦੇ ਵਿੱਚ ਹਫ਼ਤੇ ਲਈ ਤੁਹਾਨੂੰ ਘਰ ਚਾਹੀਦਾ, 2 ਹਫ਼ਤੇ ਲਈ ਤੁਹਾਨੂੰ ਘਰ ਚਾਹੀਦਾ, ਤਾਂ ਤੁਸੀਂ ਕਾਲ ਕਰ ਸਕਦੇ ਹੋ ਏਚ ਜੀ ਡੇਪਰੀ ਹਾਊਸ ਤੋਂ ਦੀਪ ਜੀ ਹੋਣਾ ਨੂੰ 416-568-8627 416-568-8627 ਗੋਲ ਰੋਡ ਐਂਡ ਕੈਸਲ ਮੋੜ ਦੇ ਬਿਲਕੁਲ ਕੋਰਨਰ ਦੇ ਉੱਤੇ 1.5 ਏਕੜ ਦੇ ਵਿੱਚ ਇਹ ਘਰ ਹੈ। 416-568-8627 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਆਲ ਲਿੰਕ ਟਰੈਵਲ ਤੋਂ ਕੋਮਲ ਹੋਣਾ ਦਾ ਨੰਬਰ ਨੋਟ ਕਰੋ, 905-239-7711 ਟੋਰਾਂਟੋ ਟੂ ਮੁੰਬਈ $1190 ਦੇ ਵਿੱਚ, ਟਰਾਂਟੋ ਟੂ ਦਿੱਲੀ $1220 ਦੇ ਵਿੱਚ, ਟਰਾਂਟੋ ਟੂ ਕਰਾਚੀ $1350 ਦੇ ਵਿੱਚ ਤੁਸੀਂ ਇਹ ਪ੍ਰਾਈਸ ਇਹਨਾਂ ਪਾਸੋਂ ਲੈ ਸਕਦੇ ਹੋ। ਤੁਸੀਂ ਕਿਤੇ ਕਿਊਬਾ, ਮੈਕਸੀਕੋ ਅਤੇ ਡਿਜ਼ਨੀ ਵਗੈਰਾ ਜਾ ਰਹੇ ਹੋ, ਹਰ ਇੰਟਰਨੈਟ ਪ੍ਰਾਈਸ ਨੂੰ ਬੀਟ ਕਰਨਗੇ, ਵਧੀਆ ਪੈਕੇਜ ਤੁਹਾਨੂੰ ਤਿਆਰ ਕਰਕੇ ਦੇਣਗੇ। 905-239-7711 905-239-7711 ਇਹਨਾਂ ਦਾ ਨੰਬਰ ਹੈ। ਸੋ ਮੇਰੇ ਨਾਲ ਇਸ ਸਮੇਂ ਸੀਮਾ ਜੀ ਨੇ, ਸੀਮਾ ਜੀ ਨਾਲ ਗੱਲ ਕਰਨ ਤੋਂ ਬਾਅਦ ਰਾਈਟ ਵੇ ਸੁਸ਼ੀਲ ਦੋਸਾਂਝ ਜੀ ਸਾਡੇ ਨਾਲ ਜੁੜਨਗੇ। ਸੀਮਾ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਕਿਉਂਕਿ ਬੱਚੇ ਜਿਹੜੇ ਹੈਗੇ ਬੜੇ ਪਰੇਸ਼ਾਨ ਹੈ ਕਿ ਉਹਨਾਂ ਦੀ ਜਿਹੜੀ ਇਮੀਗ੍ਰੇਸ਼ਨ ਹੈ ਉਹਦੇ ਵਿੱਚ ਕੋਈ ਪੁਆਇੰਟਸ ਤੇ ਨੇੜੇ ਤੇੜੇ ਵੀ ਨਹੀਂ ਪਹੁੰਚ ਰਹੇ ਔਰ ਮੇਰੇ ਕੋਲ ਤਾਂ ਬਹੁਤ ਸਾਰੇ ਕੇਸਿਸ ਇਹੋ ਜਿਹੇ ਵੀ ਪਏ ਹੈਗੇ ਜਿਹਨਾਂ ਬੱਚਿਆਂ ਦੇ ਵਿਚਾਰੇ 440-445 ਨੰਬਰ ਵੀ ਹੈ ਉਹਨਾਂ ਦਾ ਨਾਮ ਵੀ ਡਰਾ ਦੇ ਵਿੱਚ ਨਹੀਂ ਆ ਰਿਹਾ ਸੋ ਇਹਨਾਂ ਕੰਸਰਨਸ ਨੂੰ ਹੁਣ ਕਿਵੇਂ ਐਡਰੈਸ ਕੀਤਾ ਜਾਏ ਗਵਰਨਮੈਂਟ ਦਾ ਇਨੀਸ਼ੀਏਟਿਵ ਜਿਹੜਾ ਹੈਗਾ ਉਹ ਕਹਿੰਦੇ ਕਿ ਬਾਕੀ ਦੀਆਂ ਜਿਹੜੀਆਂ ਪ੍ਰੋਵਿੰਸਿਸ ਹੈ ਉਹਦੇ ਵਿੱਚ ਸਪਰੈਡ ਹੋਣ ਨਾਲ ਤੁਹਾਨੂੰ ਥੋੜ੍ਹਾ ਜਿਹਾ ਫਾਇਦਾ ਹੋ ਸਕਦਾ ਹੈ ਕਿਉਂਕਿ ਹਰ ਪ੍ਰੋਵਿੰਸ ਦਾ ਆਪਣਾ ਇੱਕ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਤੁਸੀਂ ਜਾ ਕੇ ਆਪਣੇ ਆਪ ਨੂੰ ਐਡਜਸਟ ਕਰ ਸਕਦੇ ਹੋ ਔਰ ਨੰਬਰਸ ਗੇਨ ਕਰ ਸਕਦੇ ਹੋ ਬਟ ਐਟ ਦ ਸੇਮ ਟਾਈਮ ਜਿਹਨਾਂ ਲੋਕਾਂ ਨੂੰ 2-2 ਸਾਲ ਹੋ ਗਏ ਕੰਮ ਕਰਦੇ ਹਾਂ ਔਰ ਉਹਨਾਂ ਕੋਲ ਜ਼ਿਆਦਾ ਵਰਕ ਪਰਮਿਟ ਦਾ ਵੀ ਸਕੋਪ ਨਹੀਂ ਰਿਹਾ ਔਰ ਉਹਨਾਂ ਵਾਸਤੇ ਜਿਹੜੀ ਆਪਸ਼ਨ ਹੁੰਦੀ ਹੈ ਹੁਣ ਇਸ ਟਾਈਮ LMIA ਦੀ ਆਪਸ਼ਨ ਹੁੰਦੀ ਹੈ LMIA ਇਸ ਤਰੀਕੇ ਨਾਲ ਵਰਕ ਕਰਦੀ ਕਿ ਤੁਹਾਡਾ ਇੰਪਲੋਇਰ ਅਗਰ ਤੁਹਾਨੂੰ ਸਪੋਰਟ ਦੇ ਕੇ ਪਰਮਾਨੈਂਟ ਰੈਜੀਡੈਂਸੀ ਵਾਸਤੇ ਤੁਹਾਡੇ ਲਈ LMIA ਕਰਵਾਉਂਦਾ ਹੈ ਇੱਕ ਤਾਂ ਤੁਹਾਨੂੰ ਵਰਕ ਪਰਮਿਟ ਐਕਸਟੈਂਸ਼ਨ ਦੇ ਵਿੱਚ ਤੁਹਾਡੀ ਹੈਲਪ ਹੁੰਦੀ ਹੈ ਔਰ ਦੂਸਰੀ ਇਹ ਹੁੰਦਾ ਕਿ ਉਹਦੇ ਨਾਲ ਤੁਹਾਨੂੰ 50 points ਐਕਸਟਰਾ ਗੇਨ ਹੋ ਜਾਂਦੇ ਹੈ ਸੋ ਉਹ 50 points ਨੂੰ ਗੇਨ ਕਰਨ ਵਾਸਤੇ LMIA ਕਰਵਾਉਣਾ ਹੁਣ ਇਸ ਟਾਈਮ ਬਹੁਤ ਸਾਰੇ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਹੋ ਗਿਆ ਆਈ ਨੋ ਸਮਟਾਈਮਸ ਬੱਚੇ ਫੀਲ ਕਰਦੇ ਕਿਉਂਕਿ ਹਾਈ ਵੇਜਿਸ ਦੇ ਵਿੱਚ ਜਾਣਾ ਪੈਂਦਾ ਉਹਦੇ ਵਾਸਤੇ ਕਈ ਵਾਰੀ ਇੰਪਲੋਇਰ ਰੈਡੀ ਨਹੀਂ ਹੁੰਦਾ ਪਰ ਅਗਰ ਇੰਪਲੋਇਰ ਕੋਲ ਅਵੇਲੇਬਿਲਟੀ ਨਾ ਹੋਏ ਕਿਸੇ ਹੋਰ ਬੰਦੇ ਦੀ ਤੇ ਦੇ ਆਰ ਆਲਵੇਜ ਰੈਡੀ ਟੂ ਸਪੋਰਟ ਯੂ ਤੁਸੀਂ ਆਪਣੇ ਇੰਪਲੋਇਰ ਨਾਲ ਗੱਲ ਕਰੋ ਮੇਰੇ ਨਾਲ ਆ ਕੇ ਗੱਲ ਕਰਾ ਮੇਰੇ ਨਾਲ ਗੱਲ ਕਰਾ ਸਕਦੇ ਹੋ ਉਹਨਾਂ ਦੀ ਇੰਪਲੋਇਰ ਨੂੰ ਲੈ ਕੇ ਆ ਸਕਦੇ ਹੋ ਕਿਉਂਕਿ ਇੰਪਲੋਇਰ ਹੀ ਹੈ ਜਿਹੜਾ ਤੁਹਾਡੀ ਇਸ ਗੱਲ ਦੇ ਵਿੱਚ ਸਪੋਰਟ ਦੇ ਸਕਦਾ ਅਗਰ ਤੁਸੀਂ ਓਨਟੇਰੀਓ ਦੇ ਵਿੱਚ ਰਹਿੰਦੇ ਹੋ ਪਰ ਅਗਰ ਜਿਹੜੇ ਬੱਚਿਆਂ ਕੋਲ ਇੱਕ ਡਿਗਰੀ ਹੈਗੀ ਬੈਕ ਹੋਮ ਤੋਂ ਜਾਂ ਮਾਸਟਰਸ ਕੀਤੀ ਹੈ ਇੱਥੇ ਵੀ ਆ ਕੇ ਉਹਨਾਂ ਨੇ ਪ੍ਰੋਗਰਾਮਸ ਕੀਤੇ ਉਹਨਾਂ ਨੇ ਕੰਮ ਕਰ ਲਿਆ ਮੈਂ ਉਹਨਾਂ ਨੂੰ ਇਹ ਜ਼ਰੂਰ ਸੁਜੈਸ਼ਨ ਦੇਣਾ ਚਾਹੂੰਗੀ ਕਿ ਵਰਕ ਹਾਰਡ ਔਨ ਯੋਰ ਇੰਗਲਿਸ਼ ਐਂਡ ਯੂ ਕੈਨ ਡੂ ਇਟ ਇਹ ਜਿਹੜੇ ਬੱਚੇ ਸਾਰੇ ਜਿਹੜੇ ਉਹਦੇ ਵਿੱਚ ਹੈਗੇ ਹੈ ਪੂਲ ਦੇ ਵਿੱਚ ਜਿਹਨਾਂ ਦਾ ਨਾਮ ਆ ਰਿਹਾ ਉਹਨਾਂ ਦੀ ਇੱਕੋ ਇੱਕ ਵਜ੍ਹਾ ਬਹੁਤ ਵੱਡੀ ਇਹ ਹੈਗੀ ਹੈ ਕਿ ਉਹਨਾਂ ਕੋਲ ਡਿਗਰੀਜ਼ ਵੀ ਹੈਗੀਆਂ ਔਰ ਉਹਨਾਂ ਕੋਲ ਇੰਗਲਿਸ਼ ਬਹੁਤ ਸਟਰੋਂਗ ਹੈ ਸੋ ਹੁਣ ਤੁਸੀਂ ਇੰਨੀ ਦੇਰ ਤੋਂ ਕੈਨੇਡਾ ਰਹਿੰਦੇ ਹੋ 2-2 ਸਾਲ ਹੋ ਗਏ ਤੁਹਾਨੂੰ ਚਾਰ-ਚਾਰ ਸਾਲ ਹੋ ਗਏ ਪੜ੍ਹਾਈ ਵੀ ਕੀਤੀ ਪਹਿਲੇ ਕੰਮ ਵੀ ਕਰ ਰਹੇ ਤੁਸੀਂ ਆਪਣੀ ਇੰਗਲਿਸ਼ ਤੇ ਬਰੱਸ਼ ਅਪ ਕਰੋ ਉਹਦੇ ਤੇ ਜ਼ੋਰ ਦਿਓ ਉਹਨਾਂ ਨੂੰ ਉਹਦੇ ਤੇ ਜ਼ੋਰ ਨਾਲ ਪੜ੍ਹਾਈ ਕਰੋ ਪੜ੍ਹਾਈ ਕਰਕੇ ਇਗਜ਼ਾਮ ਦਿਓ ਤੇ ਤੁਹਾਡੇ ਡੈਫੀਨੇਟਲੀ ਯੂ ਕੈਨ ਸਕੋਰ ਹਾਈ ਮਾਰਕਸ ਤੇ ਉਹਦੇ ਨਾਲ ਜੇ ਤੁਸੀਂ 29 ਦੀ ਏਜ ਤੋਂ ਘੱਟ ਹੋ ਤਾਂ ਤੁਹਾਡੇ ਕੋਲ 80 points ਇੰਕਰੀਜ਼ ਕਰਨ ਤੱਕ ਦਾ ਸਕੋਪ ਹੁੰਦਾ ਸੋ ਵਿਚ ਇਜ਼ ਅ ਬਿਗ ਨੰਬਰ ਔਰ ਅਗਰ ਤੁਹਾਡੀ ਇੰਗਲਿਸ਼ ਠੀਕ ਹੈ ਤੁਸੀਂ ਸਭ ਕੁਛ ਆਪਣੇ ਹਿਸਾਬ ਨਾਲ ਠੀਕ ਪੜ੍ਹਾਈ ਵੀ ਕੀਤੀ ਤਾਂ ਤੁਸੀਂ 500 ਤੋਂ ਉੱਪਰ ਨੰਬਰ ਗੇਨ ਕਰ ਸਕਦੇ ਹੋ ਸੋ ਮੈਂ ਜ਼ਰੂਰ ਸਟਰੋਂਗਲੀ ਰਿਕਮੈਂਡ ਕਰੂੰਗੀ ਕਿ ਤੁਸੀਂ ਪਲੀਜ਼ ਆਪਣੀ ਇੰਗਲਿਸ਼ ਨੂੰ ਜ਼ਿਆਦਾ ਠੀਕ ਕਰਨ ਦੀ ਕੋਸ਼ਿਸ਼ ਕਰੋ ਸ਼ੁਰੂ ਤੋਂ ਹੀ ਰੱਖੋ ਆਪਣਾ ਸਕੋਪ ਸਪੈਸ਼ਲੀ ਜਿਹੜੇ ਨਵੇਂ ਬੱਚੇ ਆਏ ਹੈ ਕਿ ਉਹਨਾਂ ਨੂੰ ਉਹਦੇ ਵਿੱਚ ਜਿਹੜਾ ਹੈਗਾ ਇੰਗਲਿਸ਼ ਦੇ ਵਿੱਚ ਹੀ ਬਹੁਤ ਸਾਰੀਆਂ ਆਈ ਨੋ ਜਦੋਂ ਅਸੀਂ ਪੰਜਾਬੀ ਕਲਚਰ ਨੂੰ ਦੇਖਦੇ ਹਾਂ ਸਾਡਾ ਦਿਲ ਕਰਦਾ ਤੇ ਕਿ ਹਰ ਗੱਲ ਪੰਜਾਬੀ 'ਚ ਕਰੀਏ ਪਰ ਦਿਸ ਇਜ਼ ਕੈਨੇਡਾ ਇਨ ਦਾ ਐਂਡ ਔਰ ਇਹ ਇੰਗਲਿਸ਼ ਸਪੀਕਿੰਗ ਕੰਟਰੀ ਹੈ ਔਰ ਤੁਸੀਂ ਆਪਣਾ ਜ਼ੋਰ ਹਮੇਸ਼ਾ ਇੰਗਲਿਸ਼ 'ਤੇ ਅਗਰ ਦਿਓਗੇ ਤਾਂ ਤੁਸੀਂ ਜ਼ਰੂਰ ਸਕਸੈਸਫੁਲ ਹੋ ਜਾਓਗੇ ਓਨਟੇਰੀਓ 'ਚ ਰਹਿੰਦੇ ਹੋਏ ਵੀ ਓਨਟੇਰੀਓ ਦਾ ਪ੍ਰੋਵਿੰਸ਼ੀਅਲ ਨਾਮਨੀ ਪ੍ਰੋਗਰਾਮ ਇੰਪਲੋਇਰ ਵਾਸਤੇ ਜਦੋਂ ਵੀ ਓਪਨ ਅਪ ਹੋਏਗਾ ਵਿਲ ਡੈਫੀਨੇਟਲੀ ਲੈਟ ਯੂ ਨੋ ਹਾਲੇ ਵੀ ਉਹਨਾਂ ਨੇ ਇਹਨੂੰ ਹੋਲਡ ਕੀਤਾ ਹੋਇਆ ਸੋ ਹੋਪਫੁਲੀ ਸੂਨ ਉਹਨਾਂ ਦੀ ਉਮੀਦ ਹੈ ਕਿ ਖੋਲ੍ਹਣ ਦੀ ਅਤੇ ਉਸ ਵੈਨਿਊ ਦੇ ਥਰੂ ਵੀ ਤੁਸੀਂ ਆਪਣੇ ਇੰਪਲੋਇਰ ਦੀ ਸਪੋਰਟ ਨਾਲ ਜਿਹੜੀ ਹੈ ਆਪਣੇ ਪਰਮਾਨੈਂਟ ਰੈਜੀਡੈਂਸੀ ਵੱਲ ਚੱਲ ਸਕਦੇ ਹੋ ਕਿਸੇ ਨੇ ਵੀ ਡਿਟੇਲ ਜਾਣਕਾਰੀ ਲੈਣੀ ਹੋਵੇ ਇਸ ਗੱਲ ਬਾਰੇ ਕਿਸੇ ਨੇ ਆਪਣੀ ਸਪਾਊਸਲ ਐਪਲੀਕੇਸ਼ਨ ਵਾਸਤੇ ਕੋਈ ਜਾਣਕਾਰੀ ਲੈਣੀ ਹੈ ਜਾਂ ਆਪਣੇ ਸਪਾਊਸ ਨੂੰ ਜਿਹੜਾ ਓਵਰਸੀਜ਼ ਹੈ ਤੁਸੀਂ ਇੱਥੇ ਸਟੂਡੈਂਟ ਹੋ ਜਾਂ ਵਰਕ ਪਰਮਿਟ 'ਤੇ ਹੋ ਤੁਸੀਂ ਬੁਲਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਆ ਕੇ ਮੇਰੇ ਨਾਲ ਗੱਲਬਾਤ ਕਰੋ ਵੀ ਕੈਨ ਡੈਫੀਨੇਟਲੀ ਹੈਲਪ ਯੂ ਇਨ ਐਵਰੀ ਆਸਪੈਕਟ ਆਫ ਇਮੀਗ੍ਰੇਸ਼ਨ ਔਰ ਅਗਰ ਕਿਸੇ ਨੇ ਵੀ ਮੇਰੇ ਤੱਕ ਪਹੁੰਚਣਾ ਹੋਏ ਤਾਂ 905-452-00 ਤੇ ਮੇਰੇ ਨਾਲ ਅਪੁਆਇੰਟਮੈਂਟ ਬਣਾ ਕੇ ਗੱਲਬਾਤ ਕਰ ਸਕਦੇ ਹੋ
ਥੈਂਕ ਯੂ ਜੀ ਨੰਬਰ ਆਪਣਾ ਇੱਕ ਵਾਰੀ ਫਿਰ ਰਿਪੀਟ ਕਰ ਦਿਓ ਪਲੀਜ਼
905-452-00 ਜਗਦੀਸ਼ ਜੀ ਬਰੈਂਪਟਨ 'ਚ ਸਾਡਾ ਆਫਿਸ ਹੈਗਾ ਇੱਕੋ ਇੱਕ ਆਫਿਸ ਹੈ ਔਰ ਸਟੀਲ ਐਂਡ ਡਿਕਸੀ ਦੇ ਏਰੀਆ 'ਚ ਕਿਸੇ ਬੱਸ ਦਾ ਐਕਸੈਸ ਵੀ ਪੂਰੀ ਤਰ੍ਹਾਂ ਹੈ ਅਗਰ ਕਿਸੇ ਨੇ ਵੀ ਅਪੁਆਇੰਟਮੈਂਟ ਬਣਾਉਣੀ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ 905-452-00
ਥੈਂਕ ਯੂ ਸੋ ਮਚ ਜੀ ਧੰਨਵਾਦ ਪ੍ਰੋਗਰਾਮ ਖਬਰ ਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਅਮਨ ਬ੍ਰੈਚ ਹੋਣਾ ਪਾਸ ਇੱਕ ਗੈਸ ਸਟੇਸ਼ਨ ਆਇਆ ਆਲਮਰ ਦੇ ਵਿੱਚ ਅਲਟਰਾ ਮਾਰ ਦਾ ਇਹ ਗੈਸ ਸਟੇਸ਼ਨ ਹੈ ਆਲਮਰ ਦੇ ਵਿੱਚ 5.5 lakh ਨੈੱਟ ਤੁਹਾਨੂੰ ਸਾਲ ਦਾ ਇਹ ਪ੍ਰੋਫਿਟ ਦਿੰਦਾ 11% ਇਸ ਦਾ ਕੈਪ ਰੇਟ ਹੈ ਇਹ ਗੈਸ ਸਟੇਸ਼ਨ ਖਰੀਦਣ ਦੇ ਲਈ ਹੁਣੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 416-402-7000 ਐਲਮਰ ਦੇ ਵਿੱਚ ਇਹ ਗੈਸ ਸਟੇਸ਼ਨ ਹੈ 416-402-7000 ਅਲਟਰਾਮਾਰ ਦਾ ਗੈਸ ਸਟੇਸ਼ਨ 416-402-7000 ਗੈਸ ਸਟੇਸ਼ਨ ਦੇ ਨਾਲ ਹੋਰ ਕਾਫੀ ਸਟੋਰ ਵੀ ਨੇ ਕਰਮੀਨੀਅਨਸ ਸਟੋਰ ਵਗੈਰਾ 500,000 ਪਲੱਸ ਨੈੱਟ ਤੁਸੀਂ ਐਵਰੀ ਈਅਰ ਇੱਥੋਂ ਕਮਾਓਗੇ ਸੋ ਕਿੰਨੇ ਦਾ ਇਹ ਗੈਸ ਸਟੇਸ਼ਨ ਵਿਕਦਾ ਕੀ ਹੈ ਇਸ ਦਾ ਸਾਰਾ ਡਿਟੇਲ ਦੇ ਲੈਣ ਲਈ ਤੁਸੀਂ ਅਮਨ ਬ੍ਰੈਸ਼ ਨੂੰ ਕਾਲ ਕਰ ਲਵੋ 416-402-7000 416-402-7000 ਅਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ ਔਰ ਸਤਨਾਮ ਲੋਟੇ ਜੀ ਨੇ ਮੇਰੇ ਨਾਲ ਇਸ ਸਮੇਂ ਲੋਟੇ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਰੇਡੀਓ ਖਬਰ ਸਾਹਿਬ ਦੇ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ
ਹਾਂਜੀ ਬ੍ਰਮਟਨ ਦੇ ਵਿੱਚ ਜਿਹੜਾ ਘਰ ਦੋ ਲੋਟ ਮਰਜ ਕਰਕੇ ਉਹਦੇ ਤੇ ਇੱਕ 2900 ਸਕੁਅਰ ਫੁੱਟ ਦਾ ਘਰ ਜਿਹੜਾ ਐਂਟੀਕ ਘਰ ਹੈਗਾ ਬਹੁਤ ਹੀ ਪੁਰਾਣਾ ਘਰ ਪਰ ਬਹੁਤ ਹੀ ਸੋਲਿਡ ਘਰ ਹੈਗਾ ਘਰ ਦੇ ਵਿੱਚ ਇੰਨੇ ਕੰਮ ਹੋਏ ਆ ਆਰਟਿਸਟਿਕ ਸੀਲਿੰਗ ਤੇ ਘਰ ਦੇ ਵਿੱਚ ਬਹੁਤ ਸਾਰੇ ਕੰਮ ਹੋਏ ਆ ਇਸ ਲੋਟ ਦੋ ਲੋਟਾਂ ਨੂੰ ਜਦੋਂ ਮਰਜ ਕੀਤਾ ਕਾਫੀ ਚਿਰ ਪਹਿਲਾਂ ਇਹਦੇ ਤੇ ਤੁਸੀਂ ਜੋਨਿੰਗ ਜਿਹੜੀ ਹੈਗੀ ਆ ਬਹੁਤ ਤਰ੍ਹਾਂ ਦੀ ਜੋਨਿੰਗ ਹੈਗੀ ਜਿਸ ਤਰ੍ਹਾਂ ਕਿ ਇੱਕ ਦੋ ਸੈਮੀ ਅਟੈਚ ਘਰ ਬਣਾ ਸਕਦੇ ਹਾਂ ਇੱਕ ਡਿਟੈਚ ਬਣਾ ਸਕਦੇ ਹਾਂ ਟ੍ਰਿਪਲੈਕਸ ਬਣਾ ਸਕਦੇ ਹਾਂ ਡੁਪਲੈਕਸ ਬਣਾ ਸਕਦੇ ਹਾਂ ਡਬਲ ਡੁਪਲੈਕਸ ਬਿਲਡਿੰਗ ਬਣਾ ਸਕਦੇ ਹਾਂ ਜਾਂ ਲੋਜਿੰਗ ਹਾਊਸ ਜਾਂ ਗਰੁੱਪ ਹੋਮ ਟਾਈਪ 1 ਜਾਂ ਆਕਸਲਰੀ ਗਰੁੱਪ ਹੋਮ ਬਣਾ ਸਕਦੇ ਹਾਂ ਇਹ ਇੱਕ ਘਰ ਦਾ ਘਰ ਸ਼ਹਿਰ ਦੇ ਵਿੱਚ ਬ੍ਰਮਟਨ ਡਾਊਨ ਟਾਊਨ ਦੇ ਵਿੱਚ ਘਰ ਦਾ ਘਰ ਫਾਰਮ ਦਾ ਫਾਰਮ 2900 ਸਕੁਅਰ ਫੁੱਟ ਦਾ ਘਰ ਨਾਲ 18 ਕਾਰਾਂ ਦੀ ਪਾਰਕਿੰਗ ਜਿਹੜੀ ਕਿ ਪਾਰਕਿੰਗ ਤੁਹਾਨੂੰ ਮਿਲਦੀ ਨੀ ਕਿਤੇ ਵੀ ਤੇ ਇਸ ਘਰ ਦੇ ਵਿੱਚ 4 ਫੁੱਲ ਬੈਡਰੂਮ ਸੈਕਿੰਡ ਫਲੋਰ 2 ਫੁੱਲ ਵਾਸ਼ਰੂਮ ਸੈਕਿੰਡ ਫਲੋਰ 6 ਘਰ ਨੂੰ ਐਂਟਰੀਆਂ ਇਸ ਘਰ ਦੀਆਂ ਐਂਟਰੀਆਂ 6 ਹਨ ਤੇ ਮੇਨ ਫਲੋਰ ਦੇ ਉੱਤੇ ਲਿਵਿੰਗ ਰੂਮ ਵੱਖਰਾ ਫੈਮਿਲੀ ਰੂਮ ਵੱਖਰਾ ਸੈਪ ਡਾਇਨਿੰਗ ਰੂਮ ਸੈਪ ਵੱਖਰਾ ਤੇ ਇਸ ਘਰ ਦੇ ਵਿੱਚ 10 ਫੁੱਟ ਸੀਲਿੰਗ ਮੇਨ ਫਲੋਰ 9 ਫੁੱਟ ਸੀਲਿੰਗ ਸੈਕਿੰਡ ਫਲੋਰ ਤੇ ਮੇਨ ਫਲੋਰ ਦੇ ਉੱਤੇ 2 ਫੁੱਲ ਵਾਸ਼ਰੂਮ ਬੇਸਮੈਂਟ ਫਿਨਿਸ਼ ਹੈਗੀ ਆ ਬ੍ਰਮਟਨ ਵਿੱਚ ਗੇਜ ਪਾਰਕ ਰੋਜ ਥੀਏਟਰ ਡਾਊਨ ਟਾਊਨ ਗੋਗ ਸਟੇਸ਼ਨ ਬੱਸ ਟਰਮੀਨਲ ਤੇ ਸ਼ੋਪਿੰਗ ਸੈਂਟਰ ਦੇ ਬਿਲਕੁਲ ਨਾਲ ਬਹੁਤ ਨੰਬਰ 1 ਲੋਕੇਸ਼ਨ ਹੈਗੀ ਆ ਸ਼ਾਮ ਨੂੰ ਜਦੋਂ ਤੁਸੀਂ ਸੈਰ ਕਰੋ ਜਾਂ ਇਸ ਘਰ ਦੇ ਵਿੱਚ ਬੈਕਯਾਰਡ ਵਿੱਚ ਸਬਜ਼ੀਆਂ ਉਗਾਓ ਤੇ ਇਸ ਘਰ ਨੂੰ ਲੈਣ ਦੇ ਲਈ ਜਾਂ ਹੋਰ ਕਿਸੇ ਵੀ ਏਰੀਆ ਦੇ ਵਿੱਚ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਗੈਸ ਸਟੇਸ਼ਨ ਜਾਂ ਮੋਟਰ ਜਾਂ ਪਾਵਰ ਆਫ ਸੇਲ ਦੀ ਲਿਸਟਿੰਗ ਲੈਣੀ ਹੋਵੇ ਤਾਂ ਮੈਨੂੰ 416-786-0786-416-7786
ਟੋਰਾਂਟੋ ਦੀ ਗੱਲ ਕਰਦੇ ਹਾਂ ਕਿ ਡਾਊਨਟਾਊਨ ਚ ਇਨਵੈਸਟ ਕਰੋ ਕੋਂਡੋਸ ਚ ਇਨਵੈਸਟ ਕਰੋ ਔਰ ਸਾਨੂੰ ਪਤਾ ਕਿ 6-7 ਲੱਖ ਤੋਂ ਥੱਲੇ ਕੁਛ ਨੀ ਹੈਗਾ
ਠੀਕ ਹੈ ਜੀ ਬਿਲਕੁਲ
ਔਰ ਅਗਰ ਮੈਂ ਤੁਹਾਨੂੰ ਫਲੈਸ਼ ਬੈਕ ਚ ਲੈ ਕੇ ਚੱਲਾਂ ਕਿ ਵੇ ਅਗੋ ਸਾਨੂੰ ਪ੍ਰੋਪਰਟੀ ਜਿਹੜੀ ਹੈ 3-4 ਲੱਖ ਚ ਮਿਲ ਜਾਂਦੀ ਹੁੰਦੀ ਸੀ ਔਰ ਉਹਦੇ ਚ ਐਪਰੀਸੀਏਸ਼ਨ ਦਾ ਰੂਮ ਹੁੰਦਾ ਸੀ ਗਰੇਵਾਲ ਸਾਹਿਬ ਔਰ ਉਹਦੀ ਮੋਰਗੇਜ ਮਿਲਣੀ ਸੌਖੀ ਹੈ
ਜੀ ਜੀ
ਮੈਂ ਇੰਨੀ ਬੇਨਤੀ ਕਰੂੰਗਾ ਲਿਸਨਰਸ ਨੂੰ ਕਿ ਅਗਰ ਉਹ ਇਨਵੈਸਟਮੈਂਟ ਦੇ ਮੂਡ ਵਿੱਚ ਹੈਗੇ ਹੈ ਤੇ ਅਗਰ ਉਹ ਥੋੜਾ ਜਿਹਾ ਟੋਰਾਂਟੋ ਤੋਂ ਬਾਹਰ ਆਉਣ ਯੂਨੀਵਰਸਿਟੀ ਆਫ ਓਨਟੈਰੀਓ ਜਿੱਥੇ ਹੈਗੀ ਹੈ ਡਰਮ ਕਾਲਜ ਹੈਗਾ ਉਹਤੋਂ ਸਿਰਫ ਤੇ ਸਿਰਫ 3 ਮਿੰਟ ਦੀ ਦੂਰੀ ਤੇ ਵਾਕਿੰਗ ਡਿਸਟੈਂਸ ਦੇ ਉੱਤੇ ਕੰਡੋਮੀਨੀਅਮਸ ਔਸ਼ਵਾ ਦੇ ਵਿੱਚ ਔਸ਼ਵਾ ਦੇ ਵਿੱਚ ਗਰੇਵਾਲ ਸਾਹਿਬ ਜਿਹੜੇ ਵੱਡੇ ਕੰਡੋਮੀਨੀਅਮ ਆ ਰਹੇ ਹੈ ਤੁਸੀਂ ਅਮੇਜ਼ ਹੋ ਜਾਓਗੇ ਇਹਨਾਂ ਦੀ ਸਟਾਰਟਿੰਗ ਪ੍ਰਾਈਸ ਲੋ 200,000 ਇਹ ਪ੍ਰਾਈਸ ਸੁਣੀ ਨਹੀਂ ਹੋ ਗਈ ਅਸੀਂ ਪਿਛਲੇ 5 ਸਾਲਾਂ ਚ ਲੋ 200,000 ਤੋਂ ਤੁਹਾਨੂੰ ਕੰਡੋਮੀਨੀਅਮ ਮਿਲ ਸਕਦੇ ਹੈ ਉਹ ਵੀ ਯੂਨੀਵਰਸਿਟੀ ਆਫ ਇੰਟੈਰੀਓ ਡਰਹਮ ਕਾਲਜ ਦੇ ਬਿਲਕੁਲ ਨਾਲ ਡਿਪੋਜ਼ਿਟ ਸਟਰਕਚਰ ਮਤਲਬ ਤੁਹਾਨੂੰ ਬਿਲਕੁਲ ਪਤਾ ਹੀ ਨਹੀਂ ਚੱਲਣਾ ਇਟ ਵੋਂਟ ਮੇਕ ਅ ਡੈਂਟ ਇਨ ਯੋਰ ਵਾਲਟ ਇੰਨਾ ਆਸਾਨ ਡਿਪੋਜ਼ਿਟ ਸਟਰਕਚਰ ਹੈਗਾ ਕਿ ਤੁਸੀਂ ਸਿਰਫ 5,000 ਡਿਪੋਜ਼ਿਟ ਦੇ ਕੇ 30 ਦਿਨਾਂ ਚ 5,000 ਦੇ ਕੇ ਉਸ ਤੋਂ ਬਾਅਦ 180 ਦਿਨਾਂ ਬਾਅਦ ਤੁਸੀਂ $6,000 ਦੇਣਾ ਫਿਰ ਉਸ ਤੋਂ ਬਾਅਦ 270 ਦਿਨਾਂ ਬਾਅਦ $6,000 ਫਿਰ 540 ਦਿਨਾਂ ਬਾਅਦ 6,000 ਔਰ ਫਿਰ 1% ਤੁਸੀਂ ਕਲੋਜ਼ਿੰਗ ਦੇ ਉੱਤੇ ਸੋ ਤੁਹਾਨੂੰ ਮਤਲਬ ਬਹੁਤ ਛੋਟੀ ਆਸਾਨ ਕਿਸ਼ਤਾਂ ਚ ਕੰਡੋਮੀਨੀਅਮ ਆਪਣਾ ਹੋ ਸਕਦਾ ਰੈਂਟਲ ਦੀ ਕੋਈ ਚਿੰਤਾ ਨਹੀਂ ਯੂਨੀਵਰਸਿਟੀ ਔਰ ਕਾਲਜ ਦੇ ਬਿਲਕੁਲ ਨਾਲ ਹੈਗਾ ਹੈ ਅਸਾਈਨਮੈਂਟ ਕਲੋਜ਼ ਵਿੱਚ ਹੈਗਾ ਸੋ ਅਗਰ ਤੁਸੀਂ ਰੁਚੀ ਰੱਖਦੇ ਹਾਂ ਕਿ ਇਨਵੈਸਟਮੈਂਟ ਕਰਨੀ ਹੈ ਬਹੁਤ ਥੋੜੇ ਪੈਸੇ ਚ, ਕਿਉਂਕਿ ਅਗਰ ਤੁਸੀਂ 2 ਲੱਖ ਦਾ ਕੌਂਡੋ ਲੈ ਕੇ ਬੈਂਕ ਕੋਲ ਮੋਰਗੇਜ ਲੈਣ ਜਾਓਗੇ 1.60-1.70 ਦੀ, ਤੇ ਬੈਂਕ ਨੇ ਨਾ ਨੀ ਕਰਨੀ ਤੁਹਾਨੂੰ, ਉਹਨਾਂ ਨੇ ਭੱਜਦੇ ਤੁਹਾਨੂੰ ਮੋਰਗੇਜ ਦੇ ਦੇਣੀ ਹੈ। ਸੋ ਅਗਰ ਆਪਾਂ ਆਪਣੀ ਬਹੁਤ ਥੋੜੇ ਪੈਸੇ ਨਾਲ ਰਿਟਰਨ ਔਨ ਇਨਵੈਸਟਮੈਂਟ ਮੈਕਸੀਮਮ ਲੈਣਾ, ਤੇ ਇਸ ਤੋਂ ਸੁਨਹਿਰੀ ਮੌਕਾ ਨਹੀਂ ਹੋ ਸਕਦਾ। ਅਗਰ ਤੁਹਾਨੂੰ ਇਸ ਕੌਂਡੋ ਲਈ ਹੋਰ ਜਾਣਕਾਰੀ ਚਾਹੀਦੀ ਹੈ, ਤੁਸੀਂ ਸਾਨੂੰ ਕਾਲ ਕਰ ਸਕਦੇ ਆ। ਨੰਬਰ ਸਾਡਾ ਹੈਗਾ 905-782-3700, 905-782-3700। ਜਸਪ੍ਰੀਤ ਸਿੰਘ ਨੂੰ ਹੁਣੇ ਕਾਲ ਘੁਮਾ ਲਓ। ਜੇ ਇੱਕ ਗਰੇਵਾਲ ਸਾਹਿਬ ਗੱਲ ਹੋਰ ਮੈਂ ਕਹਿਣਾ ਚਾਹੁੰਦਾ, ਜੇ ਡੀਟੈਚ ਘਰ ਵੀ ਚਾਹੀਦਾ, ਸਾਡੇ ਕੋਲ ਇਨਵੈਂਟਰੀ ਹੋਮ ਹੈ ਬਿਲਡਰ ਦੇ, ਜਿਹੜੇ ਕਿ 4-6 ਮਹੀਨੇ ਚ ਕਲੋਜ਼ ਹੋ ਸਕਦੇ ਆ, ਬਿਲਡਰ ਲਿਸਟ ਕਰੀ ਬੈਠੇ ਉਹਨੂੰ $900,000,000 ਦਾ, ਅਸੀਂ ਉਸੀ 15 ਘਰਾਂ ਨੂੰ ਬਿਲਡਰ ਨਾਲ ਬਹੁਤ ਨੈਗੋਸ਼ੀਏਟ ਕਰਕੇ ਸਿਰਫ ਤੇ ਸਿਰਫ ਸਟਾਰਟਿੰਗ ਪ੍ਰਾਈਸ 689 ਇੰਚ ਡੀਟੈਚ ਡਬਲ ਗਰਾਜ 36-40 ਫੁੱਟ ਦਾ ਲਾਟ 110 ਫੁੱਟ ਦੀ ਔਸ਼ਵਾ ਦੇ ਵਿੱਚ ਘਰ ਲੈ ਕੇ ਆਏ ਹਾਂ। ਜੇ ਉਹਦੇ 'ਚ ਵੀ ਤੁਹਾਡਾ ਇੰਟਰਸਟ ਹੈ ਤਾਂ ਸੇਮ ਨੰਬਰ
905-782-3700। ਦੇਖੋ, ਸੁਰਖੀਆਂ ਚ ਅਸੀਂ ਦੇਖ ਰਹੇ ਹਾਂ, ਕਿਉਂਕਿ 3 ਦਿਨ ਤੋਂ ਕਸ਼ਮੀਰ ਦਾ ਮਸਲਾ ਚੱਲ ਰਿਹਾ, ਬਹੁਤ ਹੀ ਉਹਦੇ ਨਾਲ ਰਿਲੇਟਡ ਖਬਰਾਂ ਨੇ, ਪਰ ਕੁਝ ਖਬਰਾਂ ਹੋਰ ਵੀ ਨੇ। ਪਹਿਲੀ ਖਬਰ ਇਹ ਹੈ ਕਿ ਬਾਦਲਾਂ ਦੀ ਓਰਬਿਟ ਬੱਸ ਨੇ ਮੁਕਤਸਰ ਦੇ ਵਿੱਚ 4 ਨੌਜਵਾਨ ਦੱਬ ਦਿੱਤੇ ਨੇ ਤੇ 4 ਦੀ ਮੌਤ ਹੋ ਗਈ ਹੈ। ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਮਹਿਬੂਬਾ ਮੁਫਤੀ ਤੇ ਉਮਰ ਅਬਦੁੱਲਾ ਦੇ ਵਿਰੁੱਧ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕੀਤੇ ਗਏ ਹੈ। ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ ਕਸ਼ਮੀਰ 'ਚ ਹੁਣ ਤੱਕ 100 ਦੇ ਕਰੀਬ ਲੋਕ ਗ੍ਰਿਫਤਾਰ ਕੀਤੇ ਗਏ ਨੇ। ਪਾਕਿਸਤਾਨ ਦੀ ਭਾਰਤ ਨੂੰ ਚੇਤਾਵਨੀ ਹੈ, ਇਮਰਾਨ ਖਾਨ ਨੇ ਕਿਹਾ ਕਿ ਜੇਕਰ ਪੁਲਵਾਮਾ ਵਰਗੇ ਹੋਰ ਹਮਲੇ ਹੋਏ ਤਾਂ ਅਸੀਂ ਜ਼ਿੰਮੇਵਾਰ ਨਹੀਂ ਹੋਣਾ। ਪੰਜਾਬ ਸਰਕਾਰ ਵੱਲੋਂ ਨਵਾਂ ਸੈਸ ਲਾਉਣ ਦੇ ਨਾਲ ਪੈਟਰੋਲ ਤੇ ਡੀਜ਼ਲ ਹੋਰ ਮਹਿੰਗੇ ਹੋਏ। ਸਰਕਾਰੀ ਸਨਮਾਨਾਂ ਨਾਲ ਹੋਇਆ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਅੰਤਿਮ ਸੰਸਕਾਰ। ਜਲੰਧਰ ਵਿੱਚ ਕੁੰਦਰਾ ਇੰਡਸਟਰੀ ਦੇ ਮਾਲਕ ਨੇ ਕੀਤੀ ਖੁਦਕੁਸ਼ੀ ਤੇ ਗਲੋਬਲ ਦਹਿਸ਼ਤਗਰਦ ਹਾਫਿਜ਼ ਸਈਦ ਨੂੰ ਗੁਜਰਾਂਵਾਲਾ ਅਦਾਲਤ ਨੇ ਇੱਕ ਮਾਮਲੇ 'ਚ ਦੋਸ਼ੀ ਠਹਿਰਾਇਆ।
ਮੇਰੇ 2-3 ਰਿਕਾਰਡਰ ਸੰਦੇਸ਼ ਰਹਿ ਗਏ ਨੇ, ਉਹ ਲੈ ਲਈਏ ਤੇ ਉਸ ਤੋਂ ਬਾਅਦ ਫਿਰ ਕਸ਼ਮੀਰ ਮੁੱਦੇ ਦੇ ਉੱਤੇ ਹੀ ਜ਼ਿਆਦਾ ਗੱਲਬਾਤ ਆਪਾਂ ਕਰਾਂਗੇ। ਸਾਡੇ ਸੋਤਿਆਂ ਨੇ ਵੀ ਅਗਰ ਕਿਸੇ ਨੇ ਕਾਲ ਕਰਨੀ ਹੈ, 416-620-1778 ਸਟੂਡੀਓ ਨੰਬਰ ਹੈ, 416-620-1778 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ। ਕਸ਼ਮੀਰ ਦੇ ਬਾਰੇ 'ਚ ਕੋਈ ਤੁਹਾਡਾ ਸਵਾਲ ਹੋਵੇ, ਕੋਈ ਤੁਸੀਂ ਆਪਣਾ ਓਪੀਨੀਅਨ ਦੇਣਾ, ਕੋਈ ਗੱਲਬਾਤ ਕਰਨੀ ਹੈ, ਸੁਸ਼ੀਲ ਦੋਸਾਂਝ ਜੀ ਮੇਰੇ ਨਾਲ ਹੁਣ ਪੂਰੇ 10 ਵਜੇ ਤੱਕ ਸਮਾਂ ਦੇਣਗੇ।
Imagine over 1,000 exotic birds and animals roaming wild. Come face to face with lions and nature's most amazing creatures, all closer than you'd ever imagined. African Lion Safari, Canada's original safari adventure. African
Lion Safari. Celebrating 50 wild years. Begin your adventure today at lionsafari.com. African Lion
Safari. ਆਪਣੇ ਘਰ ਦੀ ਬੇਸਮੈਂਟ ਨੂੰ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣ ਲਈ ਸਹੀ ਪ੍ਰੋਫੈਸ਼ਨ ਲੱਭਣਾ ਮੁਸ਼ਕਲ ਹੋ ਗਿਆ ਹੈ। ਆਓ ਅਸੀਂ ਤੁਹਾਨੂੰ ਇੱਕ ਨਾਂ ਦੱਸਦੇ ਹਾਂ ਜੋ ਕਿ ਇਸ ਕੰਮ ਨੂੰ ਸਹਿਜੇ ਹੀ ਕਰ ਦੇਣਗੇ। ਜਸਵੰਤ ਸਿੰਘ ਸੈਂਬੀ। ਲੀਗਲ ਬੇਸਮੈਂਟ, ਘਰ ਦੀ ਫੁੱਲ ਰੈਨੋਵੇਸ਼ਨ, ਪੇਂਟ ਜੋਬ ਜਾਂ ਫਿਰ ਘਰ ਦੀ ਫਲੋਰ ਚੇਂਜ ਕਰਵਾਉਣੀ ਹੈ ਤਾਂ ਕਾਲ ਕਰੋ ਜਸਵੰਤ ਸਿੰਘ ਸੈਂਬੀ, 647-524-0885 ਫੁੱਲ ਰੈਨੋਵੇਸ਼ਨ ਦੇ ਲਈ, 647-524-0885। ਵਾਜਬ ਕੀਮਤ, ਸਮੇਂ ਸਿਰ ਕੰਮ।
ਪੂਰੇ 37 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਐਤਕੀ?
ਮੇਰੀ ਮੰਨੋ ਤਾਂ ਆਪਾਂ ਪਿੰਡ ਨਾ ਚੱਲੀਏ।
ਧਰਮ ਨਾਲ ਆ ਤਾਂ ਤੂੰ ਮੇਰੇ ਦਿਲ ਦੀ ਗੱਲ ਕਰਦੀ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
ਲੈ ਗਿੱਲ ਇੰਟਰਨੈਸ਼ਨਲ ਟ੍ਰੈਵਲ ਵਾਲਿਆ, ਤੂੰ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਪਿਛਲੇ 37 ਸਾਲਾਂ ਤੋਂ ਆਪਣੇ ਕਲਾਇੰਟਸ ਦੇ ਨਾਲ।
37 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ।
ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ ਤਾਂ ਯਾਦ ਰੱਖੋ ਗਿੱਲ ਇੰਟਰਨੈਸ਼ਨਲ ਟ੍ਰੈਵਲ।
ਸਰਵਿੰਗ ਕੈਨੇਡਾ ਨੇਸ਼ਨਵਾਈਡ।
416-233-4455 ਔਰ ਵਿਜ਼ਿਟ giltravels.com।
ਪ੍ਰੋਗਰਾਮ ਖੋਰ ਸਵੇ 8 ਤੋਂ ਲੈ ਕੇ 10 ਵਜੇ ਤੱਕ ਸੁਸ਼ੀਲ ਦਸਾਂਝ ਜੀ ਮੇਰੇ ਨਾਲ ਇਸ ਸਮੇਂ। ਦਸਾਂਝ ਸਾਹਿਬ, ਹੁਣੇ ਹੁਣੇ ਪਾਕਿਸਤਾਨ ਤੋਂ ਜਿਹੜੀਆਂ ਬ੍ਰੇਕਿੰਗ ਨਿਊਜ਼ ਆ ਰਹੀਆਂ ਨੇ ਉਹਦੇ 'ਚ ਉਹਨਾਂ ਨੇ ਕਿਹਾ ਗਿਆ ਕਿ ਪਾਕ ਟੂ ਡਾਊਨਗ੍ਰੇਡ ਡਿਪਲੋਮੈਟਿਕ ਰਿਲੇਸ਼ਨ ਸਸਪੈਂਡਡ ਬਾਇਲੈਟਰਲ ਟ੍ਰੇਡ ਵਿਦ ਇੰਡੀਆ। ਸੋ ਕੀ ਪਾਕਿਸਤਾਨ ਵੱਲੋਂ ਹੋਰ ਕੀ ਰਿਐਕਸ਼ਨ ਦਿੱਤਾ ਜਾ ਰਿਹਾ ਕਿ ਕੀ ਜੇ ਉਹ ਆਪਣੇ ਡਿਪਲੋਮੈਟਿਕ ਰਿਲੇਸ਼ਨ ਡਾਊਨਗ੍ਰੇਡ ਕਰ ਰਹੇ ਨੇ, ਬਾਇਲੈਟਰਲ ਟ੍ਰੇਡ ਉਹ ਇੰਡੀਆ ਦੇ ਨਾਲ ਘੱਟ ਕਰਦੇ ਨੇ, ਇੰਡੀਆ ਨੂੰ ਕਿੰਨਾ ਕੁ ਫਰਕ ਇਸ ਦੇ ਨਾਲ ਪਵੇਗਾ?
ਦੇਖੋ, ਡਿਪਲੋਮੈਟਿਕਲੀ ਜਿਹੜੇ ਰਿਲੇਸ਼ਨਸ ਜਿਹੜੇ ਆ ਜੋ ਬੇਕਵੀ ਹੁੰਦੇ ਆ ਤਾਂ ਉਹਦਾ
ਨੁਕਸਾਨ ਤਾਂ ਲਾਜ਼ਮੀ ਤੌਰ ਤੇ ਦੋਹਾਂ ਮੁਲਕਾਂ ਨੂੰ ਆ, ਪਰ ਭਾਰਤ ਨਾਲੋਂ ਜ਼ਿਆਦਾ ਨੁਕਸਾਨ ਪਾਕਿਸਤਾਨ ਨੂੰ ਆ। ਜਿਹੜਾ ਪਿੱਛੇ ਤੁਹਾਨੂੰ ਯਾਦ ਹੋਏਗਾ ਵੀ ਪਿਛਲੇ ਸਮੇਂ ਦੇ ਵਿੱਚ ਜਦੋਂ ਏਅਰ ਸਪੇਸ ਜਿਹੜੀ ਆ ਬਲੌਕ ਕਰ ਦਿੱਤੀ ਗਈ ਸੀ ਪੁਲਵਾਮਾ ਤੋਂ ਬਾਅਦ, ਏਅਰ ਸਟ੍ਰਾਈਕ ਹੋਈ ਆ, ਏਅਰ ਸਟ੍ਰਾਈਕ ਤੋਂ ਬਾਅਦ ਜਿੱਦਾਂ ਏਅਰ ਸਪੇਸ ਬੰਦ ਕਰ ਦਿੱਤੀ ਗਈ, ਉਹਦਾ ਬਹੁਤ ਜ਼ਿਆਦਾ ਨੁਕਸਾਨ ਪਾਕਿਸਤਾਨ ਨੂੰ ਹੀ ਉਠਾਉਣਾ ਪਿਆ ਸੀਗਾ। ਅਲਟੀਮੇਟਲੀ ਉਹ ਏਅਰ ਸਪੇਸ ਜਿਹੜੀ ਓਪਨ ਕਰਨੀ ਪਈ। ਹੁਣ ਵੀ ਇਹ ਜਿਹਾ ਟੈਂਪਰੇਰੀ ਜਿਹੜੀ ਆ ਵੀ ਕੋਈ ਨਾ ਕੋਈ ਪਰਿਸਥਿਤੀਆਂ ਇੱਦਾਂ ਦੀਆਂ ਬਣ ਰਹੀਆਂ ਨੇ, ਜਿੱਦਾਂ ਤੁਸੀਂ ਦੱਸਿਆ ਕਿ ਤਾਜ਼ਾ ਖ਼ਬਰਾਂ ਆ ਰਹੀਆਂ ਕਿ ਉਹ ਡਿਪਲੋਮੈਟਿਕ ਸੰਬੰਧ ਜਿਹੜੇ ਤੋੜ ਲੈਣਗੇ, ਪਰ ਇਹ ਬਹੁਤ ਜਿਹੜੀ ਚੱਲ ਨਹੀਂ ਸਕਦਾ। ਹੁਣ ਸਵਾਲ ਹੈ ਵੀ ਭਾਰਤ ਤੇ ਪਾਕਿਸਤਾਨ ਜਿਹੜੇ ਰਿਲੇਸ਼ਨ ਜਿਹੜੇ ਹੈ ਥੋੜੀ ਦੇਰ ਤੱਕ ਏਦਾਂ ਟੈਂਸ਼ਨ ਚੱਲਣਗੇ, ਉਸ ਤੋਂ ਬਾਅਦ ਫਿਰ ਉਹ ਆਮ ਕਰਨੇ ਪੈਣਗੇ, ਦੋਨਾਂ ਮੁਲਕਾਂ ਦੀ ਮਜਬੂਰੀ ਹੈ। ਪਰ ਇਹ ਜ਼ਰੂਰ ਹੈ ਕਿ ਪਾਕਿਸਤਾਨ ਦੇ ਕੋਲ ਕੁਝ ਹੋਰ ਵਿਵਸਥਾਵਾਂ ਵੀ ਹੈਗੀਆਂ ਵੀ ਪਾਕਿਸਤਾਨ ਇਹ ਕਰ ਸਕਦਾ। ਜਿਹੜੇ ਬਹੁਤ ਸਾਰੇ ਸੰਵਿਧਾਨ ਦੇ ਮਾਹਰ ਲੋਕ ਇਹ ਦੱਸਦੇ ਆ ਵੀ ਸਮੱਸਿਆ ਭਾਵੇਂ ਗੰਭੀਰ ਹੋ ਗਈ ਹੈ, ਪਰ ਪਾਕਿਸਤਾਨ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਆ ਇਸ ਮਸਲੇ ਨੂੰ ਲਿਜਾ ਸਕਦਾ, UN ਵੀ ਜਾ ਸਕਦਾ। ਸੋ ਪਾਕਿਸਤਾਨ ਇੱਦਾਂ ਦੀ ਕੋਸ਼ਿਸ਼ ਕਰੇਗਾ ਵੀ ਕੌਮਾਂਤਰੀ ਪੱਧਰ ਦੇ ਉੱਤੇ ਕੋਈ ਨਾ ਕੋਈ ਇਸ ਮਸਲੇ ਨੂੰ ਇਸ ਢੰਗ ਦੇ ਨਾਲ ਪੇਸ਼ ਕੀਤਾ ਜਾਏ ਵੀ ਤਾਂ ਜੋ ਪਾਕਿਸਤਾਨ ਆਪਣੇ ਨਾਲ ਕੁਝ ਲੋਕਾਂ ਨੂੰ ਲਾ ਸਕੇ। 5-6 ਮੁਲਕਾਂ ਨਾਲ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਨੇ ਗੱਲ ਵੀ ਕੀਤੀ ਆ, ਪਰ ਉਹ ਮੁਲਕ ਬਹੁਤੇ ਇੰਪੋਰਟੈਂਟ ਨਹੀਂ ਹੈ। ਮੰਨ ਲਓ ਮਲੇਸ਼ੀਆ ਨਾਲ ਗੱਲ ਕਰਕੇ ਕੀ ਨਿਕਲਣਾ ਇਹਦੇ ਵਿੱਚੋਂ। ਹਾਂ ਇਹ ਆ ਵੀ ਵਿਚੋਲਗੀ ਦਾ ਮਾਮਲਾ ਜਿੱਥੇ ਤੱਕ ਹੈਗਾ ਉਹ ਭਾਰਤ ਪਹਿਲਾਂ ਇਨਕਾਰ ਕਰ ਚੁੱਕਾ ਵੀ ਅਸੀਂ ਕਿਸੇ ਦੀ ਵਿਚੋਲਗੀ ਚਾਹੁੰਦੇ ਨੇ। ਸੋ ਇਸ ਕਰਕੇ ਪਾਕਿਸਤਾਨ ਕੋਲ ਬਹੁਤ ਜ਼ਿਆਦੀਆਂ ਆਪਸ਼ਨਸ ਨਹੀਂ ਹੈਗੀਆਂ। ਇਹ ਮਾਮਲੇ ਜ਼ਰੂਰ ਆ ਵੀ ਥੋੜੀ ਦੇਰ ਵਾਸਤੇ ਟੈਨਸ਼ਨ ਦੇ ਬਣਿਆ ਕਰਦੇ ਆ, ਬਣਨਗੇ, ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਵੀ ਥੋੜਾ ਬਹੁਤ ਇਹਦਾ ਅਸਰ ਪੈ ਸਕਦਾ। ਅਲਟੀਮੇਟਲੀ ਇਹਨਾਂ ਦੋ ਮੁਲਕਾਂ ਨੂੰ ਆਪਣੇ ਜਿਹੜੇ ਸੰਬੰਧ ਹੈ ਬਹਾਲ ਹੀ ਕਰਨੇ ਪੈਣਗੇ।
ਜੀ ਮੈਨੇ ਕਾਲਰ ਨੇ ਲੱਸੀ ਕੀ ਕਹਿਣਾ ਚਾਹੁੰਦੇ ਆ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜੀ ਆਪਣਾ ਦਸਾਂਝ ਸਾਹਿਬ ਆਉਣ ਵਾਲੇ ਟਾਈਮ ਪਲਵਾਨਾ ਦਾ ਕੋਈ ਨਾ ਕੋਈ ਇੱਕ ਅਟੈਕ ਉੱਥੇ ਕੀਤਾ ਜਾਏਗਾ ਹਿੰਦੁਸਤਾਨ ਦੇ ਵਿੱਚ।
ਕੀਤਾ ਜਾਏਗਾ, ਇੱਕ ਸੈਕਿੰਡ ਇੱਕ ਸੈਕਿੰਡ।
ਹਾਂਜੀ ਹਾਂਜੀ ਉਹ ਕਰਵਾਇਆ ਜਾਏਗਾ ਜਾਂ ਜੋ ਵੀ ਮੁੱਦਾ ਪਾਉਣਾ। ਦੂਸਰਾ ਆਪਣਾ ਮੇਰਾ ਇਹ ਸਵਾਲ ਹੈ ਕਿ ਕਸ਼ਮੀਰ ਦੇ ਵਿੱਚ ਤੁਸੀਂ ਦੱਸ ਦਿਓ ਜੋ ਕਰਫਿਊ ਲੱਗੇ ਆਵੇ, ਜੋ ਹਾਊਸ ਅਰੈਸਟ ਉੱਥੇ ਕੀਤੇ ਹੈਗੇ ਆ, ਤੇ ਉਹਨਾਂ ਦੀ ਇੱਕ ਨਸਲਕੁਸ਼ੀ ਇੱਧਰ ਕੀ ਕੀਤੀ ਜਾ ਰਹੀ ਹੈ ਜਾਂ ਔਰਤਾਂ ਦਾ ਰੇਪ ਹੁੰਦਾ ਵੇ, ਉਹ ਸਾਹਮਣੇ ਕਿਉਂ ਨਹੀਂ ਆਉਂਦਾ? ਜਿਸ ਤਰ੍ਹਾਂ 84 ਦਾ ਇਹ ਅੱਜ ਤੱਕ ਸਾਹਮਣੇ ਨਹੀਂ ਆਇਆ ਕਿ ਵੀ ਇਹ ਕਿਹਨੇ ਕਿਹਨੇ ਜ਼ੁਲਮ ਕੀਤਾ ਵੇ, ਤੇ ਆਉਣ ਵਾਲਾ ਟਾਈਮ ਤੁਸੀਂ ਇਹ ਦੱਸ ਦਿਓ ਕਿ ਆਰਮੀ ਦਾ ਇਹ ਕਰਦਾ ਦਰਦਾ ਉਹਦਾ ਨਾਂ ਕੀ ਹੈ, ਤਾਂ ਕਿ ਪਤਾ ਚੱਲੇ ਇੱਥੇ ਲੋਕੀ ਇਹ ਕਿ 24-24 ਘੰਟੇ ਦਾ ਜੋ ਦੱਸਣ ਕਿ ਅਸੀਂ ਮਿਹਨਤ ਕਰਨੇ, ਹਰ ਕੋਈ ਮਿਹਨਤ ਕਰਦਾ, ਉਹ ਝੂਠ ਹੀ ਤਾਂ ਬੋਲੀ ਜਾ ਰਹੇ ਨੇ ਕਿ ਬਈ ਇਹ ਕਿ ਕਸ਼ਮੀਰ ਦੇ ਵਿੱਚ ਬੜੀਆਂ ਦੁੱਧ ਦੀਆਂ ਨਹਿਰਾਂ ਇੱਕ ਬਹਿ ਰਹੀਆਂ, ਉੱਥੇ ਕੋਈ ਉਹਨਾਂ ਦੇ ਨਾਲ ਇੱਕ ਜ਼ੁਲਮ ਨਹੀਂ ਹੋ ਰਿਹਾ। ਤੁਸੀਂ ਸੱਚ ਜ਼ਰਾ ਦੱਸਣਾ ਮੈਂ ਤੇ ਜਿਹੜਾ ਕਰਤਾਰਪੁਰ ਦੇ ਉੱਪਰ ਅਟੈਕ ਕੀਤਾ ਗਿਆ ਵੈ, ਤੇ ਕਰਤਾਰਪੁਰ ਦੇ ਲਾਂਘੇ ਨੂੰ ਇੱਕ ਬੰਦ ਕਰਵਾ ਦਿੱਤਾ ਜੇ, ਇੱਕ ਤੀਰ ਨਾਲ ਦੋਸ਼ ਲਾ ਰਹੇ।
ਕਰਤਾਰਪੁਰ ਦੇ ਉੱਤੇ ਕਿਹੜਾ ਅਟੈਕ ਕੀਤਾ ਗਿਆ ਜੀ?
ਹਾਂਜੀ ਲੇਕਿਨ ਲਾਂਘਾ ਕਿਸ ਰਿਹਾ ਕਿ ਜੋ ਹੈ ਨਾ ਖਲਵਾੜ ਦਾ ਕੀਤਾ।
ਤੁਸੀਂ ਕਾਫੀ ਪ੍ਰੈਡਿਕਸ਼ਨ ਦੇ ਰਹੇ ਹੋ, ਥੈਂਕ ਯੂ ਸੋ ਮਚ ਫਾਰ ਯੂਰ ਕਾਲ, ਧੰਨਵਾਦ ਜੀ। ਕੀ ਕਹਿਣਾ ਚਾਹੁੰਦੇ ਦਸਾਂਝ ਸਾਹਿਬ, ਬੜੀ ਇਹਨਾਂ ਨੇ ਪ੍ਰੈਡਿਕਸ਼ਨ।
ਜਦੋਂ ਇਸ ਸਾਰੇ ਮਾਮਲੇ ਆਉਂਦੇ ਆ ਤੇ ਅਸੀਂ ਸਿਰਫ ਇੱਕੋ ਨਜ਼ਰ ਨਾਲ ਇੱਕ ਥਾਂ ਨੂੰ ਦੇਖਣ ਲੱਗ ਪੈਂਦੇ ਆ
ਜੀ ਜੀ।
ਕਸ਼ਮੀਰ ਚਾਹੇ ਉਹ ਮਕਬੂਜ਼ਾ ਕਸ਼ਮੀਰ ਹੈ ਜਿਹਨੂੰ ਆਪਾਂ POK ਕਹਿੰਦੇ ਆ, ਯਾਨੀ ਪਾਕਿਸਤਾਨ ਆਕੂਪਾਈ ਕਸ਼ਮੀਰ ਜਿਹੜਾ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਹੈ, ਚਾਹੇ ਇੱਧਰ ਭਾਰਤ ਵਾਲੇ ਪਾਸੇ ਵਾਲਾ ਕਸ਼ਮੀਰ ਹੈ, ਇਹਨਾਂ ਦੋਵੇਂ ਪਾਸਿਆਂ ਦੇ ਵਿੱਚ ਜਿਹੜਾ ਆਮ ਬੰਦਾ ਕਸ਼ਮੀਰੀ ਹੈ ਉਹ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਹੈ। ਇਹ ਨਹੀਂ ਹੈ ਕਿ ਭਾਰਤੀ ਵਾਲੇ ਪਾਸੇ ਜਿਹੜਾ ਕਸ਼ਮੀਰ ਹੈ ਉੱਥੇ ਬਹੁਤ ਜ਼ੁਲਮ ਹੋ ਰਿਹਾ, ਮਕਬੂਜ਼ਾ ਕਸ਼ਮੀਰ 'ਚ ਵੀ ਇੱਦਾਂ ਜ਼ੁਲਮ ਹੋ ਰਿਹਾ। ਇੱਕ ਪਾਸੇ ਆਜ਼ਾਦ ਕਿਹਾ ਜਾ ਰਿਹਾ ਵੀ ਆਜ਼ਾਦ ਕਸ਼ਮੀਰ ਹੈ, ਨਾਲ ਉਹਨੂੰ ਕਿਹਾ ਜਾਂਦਾ ਹੈ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਹੈ, POK ਕਹਿੰਦੇ ਆਪਾਂ ਨੂੰ। ਸੋ ਅਲਟੀਮੇਟਲੀ ਮੈਨੂੰ ਲੱਗਦਾ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਆਪਾਂ ਨੂੰ ਥੋੜਾ ਬੈਲੈਂਸ ਰੱਖ ਕੇ ਗੱਲ ਕਰਨੀ ਚਾਹੀਦੀ ਆ
ਜੀ ਜੀ।
ਹਾਂ ਇਹ ਜ਼ਰੂਰ ਹੈ, ਅਸੀਂ ਤਾਂ ਖੁਦ ਇਸ ਗੱਲ ਨੂੰ ਮੰਨਦੇ ਹਾਂ ਵੀ ਸੰਵਿਧਾਨਕ ਤੌਰ ਦੇ ਉੱਤੇ ਬਹੁਤ ਸਾਰੀ ਜਿਹੜੀ ਉਲੰਘਣਾ ਸੰਵਿਧਾਨ ਦੀ ਜਿਹੜੀ ਕੀਤੀ ਗਈ ਹੈ ਸਾਰਾ ਮਸਲਾ ਕਰਨ ਵਾਸਤੇ। ਉਸ ਤੋਂ ਅਗਲੀਆਂ ਗੱਲਾਂ ਇਹ ਹੋ ਰਹੀਆਂ ਵੀ ਜਿਹੜੀ ਲੀਡਰਸ਼ਿਪ ਹੈ ਇੱਕ ਪਾਸੇ ਤੋਂ ਨਜ਼ਰਬੰਦ ਕੀਤਾ ਗਿਆ, ਦੂਜੇ ਪਾਸੇ ਜੇ ਕੋਈ ਗੱਲ ਕਰਦਾ ਜੇ ਕੋਈ ਆਪਣੀ ਵੱਖਰੀ ਰਾਏ ਰੱਖਦਾ ਤੇ ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਮੁਕੱਦਮੇ ਦਰਜ ਕਰਵਾਏ ਜਾ ਰਹੇ ਆ। ਅੱਜ ਜਿਹੜੀ ਖ਼ਬਰ ਆਈ ਆ ਉਮਰ ਅਬਦੁੱਲਾ ਤੇ ਮਹਿਬੂਬਾ ਮੁਫਤੀ ਦੇ ਖਿਲਾਫ਼ ਜਿਹੜੇ ਮੁਕੱਦਮੇ ਦਰਜ ਹੋਏ ਪਤਾ ਕਿੱਥੇ ਹੋਏ ਆ? ਉਹ ਬਿਹਾਰ ਦੀਆਂ ਅਦਾਲਤਾਂ 'ਚ ਕਰਵਾਏ ਗਏ ਆ। ਮਤਲਬ ਹੈਰਾਨੀ ਹੁੰਦੀ ਇਹ ਗੱਲ ਦੇਖ ਕੇ ਵੀ ਜੇ ਕੋਈ ਵੱਖਰੀ ਰਾਏ ਰੱਖਦਾ ਵੀ 370 ਜਿਹੜੀ ਧਾਰਾ ਉਹ ਖਤਮ ਨਹੀਂ ਸੀ ਕੀਤੀ ਜਾਣੀ ਚਾਹੀਦੀ, ਜੇ ਕੋਈ ਇਹ ਵੀ ਕਹਿੰਦਾ ਉਹਦੇ ਖਿਲਾਫ਼ ਮੁਕੱਦਮਾ ਦਰਜ ਹੋ ਜਾਂਦਾ। ਇਹਦੇ 54 ਲੋਕ ਜਿਹੜੇ ਬੋਲੇ ਸੀ ਜਿਹਨਾਂ ਨੇ ਇੱਕ ਚਿੱਠੀ ਲਿਖੀ ਸੀ, ਫਿਲਮਕਾਰ ਸੀ, ਉਹਦੇ 'ਚ ਵਿਗਿਆਨੀ ਸੀ, ਕੁਝ ਬੁੱਧੀਜੀਵੀ ਸੀ, ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਸੀ, ਉਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਹੋ ਗਿਆ। ਇਹਦਾ ਮਤਲਬ ਇਹ ਹੋਇਆ ਵੀ ਪਾਰਲੀਮੈਂਟ 'ਚ ਵੀ ਜਿਹੜਾ ਬੋਲ ਰਿਹਾ, ਪਾਰਲੀਮੈਂਟ ਦੇ ਵਿੱਚ ਥੋੜੇ ਲੋਕ ਬੋਲੇ ਹੋਣਗੇ ਪਰ ਬਹੁਤ ਸਾਰੇ ਲੋਕ ਬੋਲੇ ਆ ਨਾ ਜਿਹਨਾਂ ਨੇ ਇਹ ਗੱਲ ਕਹੀ ਹੈ ਵੀ ਇਹ ਤਰੀਕਾ ਸਹੀ ਨਹੀਂ ਹੈ। 270 ਨੂੰ ਤੁਸੀਂ ਖਤਮ ਕਰਨੀ ਕਰ ਸਕਦੇ ਹੋ, ਤੁਹਾਡੇ ਕੋਲ ਵੀ ਅਧਿਕਾਰ ਆ, ਪਰ ਘੱਟੋ ਘੱਟ ਉਹਨਾਂ ਦੀ ਰਾਏ ਤੋਂ ਬਿਨਾਂ ਇਹਨੂੰ ਕਰਨਾ ਗੈਰ ਸੰਵਿਧਾਨਕ ਹੈ। ਜੇ ਹੁਣ ਮੈਂ ਇਹ ਕਹਿ ਰਿਹਾ ਵੀ ਗੈਰ ਸੰਵਿਧਾਨਕ ਆ, ਜਦ ਮਤਲਬ ਮੇਰੇ ਤੇ ਵੀ ਦੇਸ਼ ਝੋੜਾ ਮੁਕਦਮਾ ਦਰਜ ਹੋ ਜਾਏਗਾ। ਪਰ ਇਹ ਜਿਹੜੀ ਹਾਲਤ ਹੈ ਨਾ, ਇਹ ਹਿੰਦੁਸਤਾਨ ਨੂੰ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਪਰੇਸ਼ਾਨ ਕਰਨ ਵਾਲੀ ਹੈ, ਹਿੰਦੁਸਤਾਨ ਦੀ ਆਮ ਜਨਤਾ ਨੂੰ ਪਰੇਸ਼ਾਨ ਕਰਨ ਵਾਲੀ ਹੈ। ਸੋ ਕਸ਼ਮੀਰੀਆਂ ਦੇ ਹੱਕ ਹਕੂਕ ਜਿਹੜੇ ਹੈ ਉਹਨਾਂ ਦੀ ਰਾਖੀ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ।
ਦਸਵੰਤ ਸਾਹਿਬ, ਇਹ ਜਿਹੜੀ ਇਮਰਾਨ ਖਾਨ ਦੀ ਗੱਲ ਹੈ ਕਿ ਉਹਨਾਂ ਨੇ ਪਲਵਾਨਾ ਵਰਗੇ ਅਟੈਕ ਦੀ ਦੁਬਾਰਾ ਗੱਲ ਕੀਤੀ ਹੈ ਜਾਂ ਫਿਰ ਇਸ ਭਾਈ ਸਾਹਿਬ ਨੇ ਕੀਤੀ ਹੈ ਅਤੇ ਨਾਲ ਦੀ ਨਾਲ ਕਰਤਾਰਪੁਰ ਲਾਂਘੇ 'ਤੇ ਅਟੈਕ ਦੀ ਗੱਲ ਕੀਤੀ ਹੈ, ਇਹ ਕੀ ਖ਼ਬਰਾਂ ਨੇ ਲਾਈਕ ਕੀ ਇਹਨਾਂ ਦੀ ਪ੍ਰੋਡਿਕਸ਼ਨ ਇਹ ਜਾਂ ਕੀ ਇਹਨਾਂ ਦਾ ਕਹਿਣਾ, ਕਿੱਧਰਲੇ ਪਾਸੇ ਨੂੰ ਇਹ ਸੰਕੇਤ ਜਾ ਰਹੇ ਨੇ ਇਹਨਾਂ ਦੇ?
ਦੇਖੋ, ਜਿਹੜਾ ਉਹਨਾਂ ਦੀ ਨੈਸ਼ਨਲ ਅਸੈਂਬਲੀ ਦੋਨੋਂ ਸੈਸ਼ਨ ਜਿਹੜੇ ਆ ਉਹਨਾਂ ਨੇ ਸੰਬੋਧਨ ਕੀਤੇ ਸੀ, ਵਜ਼ੀਰ ਆਜ਼ਮ ਨੇ, ਇਮਰਾਨ ਖਾਨ ਸਾਹਿਬ ਨੇ, ਉਹਨਾਂ ਨੇ ਖੁੱਲ੍ਹੇਆਮ ਇਹ ਗੱਲ ਕਹੀ ਹੈ ਇਮਰਾਨ ਖਾਨ ਹੋਰਾਂ ਨੇ ਵੀ ਭਾਈ ਕੱਲ੍ਹ ਨੂੰ ਜੇ ਪੁਲਵਾਮਾ ਵਰਗਾ ਕੋਈ ਅਟੈਕ ਹੁੰਦਾ ਹੈ ਤੇ ਸਾਨੂੰ ਦੋਸ਼ ਨਾ ਦਿਓ, ਸਾਡਾ ਉਹਦੇ 'ਚ ਕੋਈ ਲੈਣਾ ਦੇਣਾ ਨਹੀਂ ਹੋਏਗਾ। ਯਾਨੀ ਉਹਨਾਂ ਨੇ ਇਹ ਢੰਗ ਨਾਲ ਇੱਕ ਕਿਸਮ ਦੀ ਤੁਸੀਂ ਕਹਿ ਲਓ ਵੀ ਧਮਕੀ ਦੀ ਸੁਰ ਦੇ ਵਿੱਚ ਚੇਤਾਵਨੀ ਉਹਨਾਂ ਨੇ ਦਿੱਤੀ, ਪਾਰਲੀਮੈਂਟ 'ਚ ਬੋਲਦਿਆਂ ਦਿੱਤੀ ਹੈ, ਕੋਈ ਆਪਣੇ ਕੋਲ ਖ਼ਬਰ ਨਹੀਂ ਦੇ ਰਹੇ ਤੁਹਾਨੂੰ, ਪਾਰਲੀਮੈਂਟ 'ਚ ਬੋਲਦੇ ਉਹਨਾਂ ਨੇ ਰਿਕਾਰਡਿੰਗ ਹੈਗੀ ਹੈ ਜਿਹ 'ਚ ਉਹਨਾਂ ਨੇ ਗੱਲਾਂ ਕਹੀਆਂ, ਉਹਦੀ ਐਕਸਟੈਂਸ਼ਨ ਜਿਹੜੀ ਹੈ ਸਾਡੇ ਭਾਈ ਸਾਹਿਬ ਸ਼ਾਇਦ ਕਹਿ ਰਹੇ ਸੀ ਵੀ ਪੁਲਵਾਮਾ ਵਰਗਾ ਹੋਰ ਹਮਲਾ ਹੋ ਸਕਦਾ ਹੈ। ਇਹ ਜਿਹੜੀਆਂ ਚੀਜ਼ਾਂ ਨਾ ਪ੍ਰੋਡਿਕਸ਼ਨ ਵਾਲੀ ਗੱਲ ਨਹੀਂ ਹੈਗੀ, ਕੁਝ ਤੌਖਲੇ ਕੁਝ ਸੰਸੇ ਕੁਝ ਖਦਸ਼ੇ ਜਿਹੜੇ ਆ ਉਹ ਬਹੁਤ ਲੋਕਾਂ ਵੱਲੋਂ ਪ੍ਰਗਟ ਕੀਤੇ ਜਾ ਰਹੇ ਆ। ਸਾਡੀ ਪਾਰਲੀਮੈਂਟ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਇੱਕ ਐਮ ਪੀ ਨੇ ਗੱਲ ਕਹੀ ਹੈ ਵੀ ਇਹ ਜਿਹੜਾ ਮਸਲਾ ਕੀਤਾ ਗਿਆ ਇਹ ਏਦਾਂ ਲੱਗਦਾ ਜਿੱਦਾਂ ਭਾਰਤ ਦੇ ਵਿੱਚ ਫਿਲਸਤੀਨ ਬਣਾ ਦਿੱਤਾ ਗਿਆ ਹੋਵੇ। ਸੋ ਕੋਈ ਵੀ ਬੰਦਾ ਕੁਝ ਵੀ ਕਹਿ ਸਕਦਾ, ਕਹਿ ਰਹੇ ਨੇ ਆਪਣੇ ਆਪਣੇ ਤਰੀਕੇ ਨਾਲ ਆਪਣੀ ਰਾਏ ਦੇ ਰਹੇ ਨੇ, ਪਰ ਜੇ ਪਾਕਿਸਤਾਨ ਦੇ ਵਜ਼ੀਰ ਆਜ਼ਮ ਇਹ ਗੱਲ ਕਹਿ ਰਹੇ ਆ ਤਾਂ ਉਹਦੇ ਅਰਥ ਜਿਹੜੇ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਹੀ ਪਾਕਿਸਤਾਨ ਦੇ ਵਜ਼ੀਰ ਆਜ਼ਮ ਹੈ ਜਿਨ੍ਹਾਂ ਨੇ ਅਮਰੀਕਾ ਦੇ ਕੋਲ ਜਾ ਕੇ ਇਹ ਗੱਲ ਮੰਨੀ ਡੋਨਲਡ ਟਰੰਪ ਸਾਹਿਬ ਕੋ ਵੀ ਸਾਡੇ ਮੁਲਕ ਦੇ ਵਿੱਚ ਹਾਲੇ ਵੀ ਐਕਟਿਵ 40,000 ਦਹਿਸ਼ਤਗਰਦ ਹੈ, ਇਹ ਇਮਰਾਨ ਖਾਨ ਸਾਹਿਬ ਨੇ ਗੱਲ ਮੰਨੀ ਆਪਣੇ ਮੂੰਹ ਤੋਂ ਇਹ ਗੱਲ ਕਹੀ ਸੀ। ਸੋ ਅਲਟੀਮੇਟਲੀ ਮੈਨੂੰ ਲੱਗਦਾ ਹੈ ਪਾਕਿਸਤਾਨ ਨੂੰ ਵੀ ਇਸ ਮਾਮਲੇ ਦੀ ਤਹੱਮਲ ਤੋਂ ਕੰਮ ਲੈਣ ਦੀ ਜ਼ਰੂਰਤ ਹੈ, ਭਾਰਤ ਦੀ ਲੀਡਰਸ਼ਿਪ ਨੂੰ ਵੀ ਤਹੱਮਲ ਤੋਂ ਕੰਮ ਲੈਣ ਦੀ ਜ਼ਰੂਰਤ ਹੈ। ਅੱਜ ਦਾ ਸਮਾਂ ਜਿਹੜਾ ਇੰਨਾ ਜ਼ਿਆਦਾ ਸੈਂਸਿਟਿਵ ਹੋ ਚੁੱਕਾ ਹੈ, ਇੱਥੇ ਕੋਈ ਵੀ ਗੱਲ ਕਹਿਣ ਵੇਲੇ ਜਿਹੜਾ ਹੈ ਕਿਤੇ ਨਾ ਕਿਤੇ ਆਪਣੇ ਸ਼ਬਦਾਂ ਤੇ ਆਪਣੇ ਲਫ਼ਜ਼ਾਂ ਦੇ ਉੱਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ।
ਔਰ ਇਹੀ ਲਫ਼ਜ਼ਾਂ ਦੇ ਕੰਟਰੋਲ ਜਿਹੜੇ ਸਾਡੇ ਪਹਿਲੇ ਕਾਲਰ ਸੀ ਉਹ ਜਿਵੇਂ ਉਹ ਕਹਿ ਰਹੇ ਸਨ ਕਿ ਹੋਵੇਗਾ, ਉਹ ਨਹੀਂ ਕਹਿੰਦਾ ਹੋ ਸਕਦਾ, ਉਹ ਕਹਿੰਦਾ ਹੋਣਾ ਹੈ ਹੁਣ ਅਟੈਕ, ਉਸ ਲਈ ਮੈਨੂੰ ਉਹਨਾਂ ਦੀ ਕਾਲ ਜਿਹੜੀ ਡਰੋਪ ਕਰਨੀ ਪਈ ਸੀ। ਸੋ ਮੇਰੇ ਨਾਲ ਇਸਮੇ ਬਲਰਾਜ ਜੀ ਨੇ, ਬਲਰਾਜ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬਹੁਤ ਮਿਹਰਬਾਨੀ ਜਗਦੀਸ਼ ਜੀ, ਮੇਰਾ ਕੋਈ ਸਵਾਲ ਨਹੀਂ ਹੈ ਪਰ ਮੇਰਾ ਕਮੈਂਟ ਆ ਇੱਕ, ਮੈਂ ਤੁਹਾਡੀ ਅੱਗੇ
ਹੋਵੇ ਤਾਂ ਪਤਾ ਕਰ ਸਕਦਾ।
ਬਹੁਤ ਸਾਰੇ ਲੋਕ ਪਾਕਿਸਤਾਨ ਦੇ ਰਿਐਕਸ਼ਨ ਨੂੰ ਬੜਾ ਵਧਾ ਚੜਾ ਕੇ ਪੇਸ਼ ਕਰ ਰਿਹਾ ਜੀ, ਪਾਕਿਸਤਾਨ ਐਂ ਕਰਦਾ ਹੈਗਾ, ਪਾਕਿਸਤਾਨ ਆਉਂ ਕਰਦਾ ਹੈਗਾ। ਮੈਨੂੰ ਨਹੀਂ ਲੱਗਦਾ ਪਾਕਿਸਤਾਨ ਕੋਲ ਕੋਈ ਬਹੁਤੀਆਂ ਆਪਸ਼ਨਸ ਹੈਗੀਆਂ ਡਿਪਲੋਮੈਟਿਕ ਸੰਬੰਧਾਂ ਨੂੰ ਡਾਊਨਗ੍ਰੇਡ ਕਰਨਾ ਜਾਂ ਦੁਬਾਰਾ ਉਹ ਏਅਰ ਬਲੋਕੇਡ ਜਾਂ ਉਹ ਜਿਹੜਾ ਓਵਰ ਫਲਾਈਟ ਦਾ ਰੱਦ ਕਰ ਦੇਣਾ, ਇਹ ਛੋਟੀਆਂ ਛੋਟੀਆਂ ਗੱਲਾਂ, ਇਹਦੇ ਨਾਲ ਉਹਨਾਂ ਨੂੰ ਖੁਦ ਵੀ ਨੁਕਸਾਨ ਹੋਏਗਾ। ਜਿੱਥੋਂ ਤੱਕ ਸਵਾਲ ਆ ਹਿੰਦੁਸਤਾਨ ਵੱਲੋਂ ਧਾਰਾ 70 ਨੂੰ ਖਤਮ ਕਰਕੇ ਤੇ ਕਸ਼ਮੀਰ ਦੇ ਦੋ ਟੋਟੇ ਕਰਨ ਦਾ, ਮੈਂ ਸਿਰਫ ਆਪਣੇ ਤੁਹਾਡੇ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਆ ਜਿਹਨੂੰ ਆਜ਼ਾਦ ਕਸ਼ਮੀਰ ਕਹਿੰਦੇ ਆ, ਉਹਨਾਂ ਕੋਲ ਉਸ ਕਸ਼ਮੀਰ ਦੀ ਪੋਜੈਸ਼ਨ ਸਿਰਫ ਧੱਕੇ ਨਾਲ ਆ। ਹਿੰਦੁਸਤਾਨ ਕੋਲ ਹਿੰਦੁਸਤਾਨੀ ਕਸ਼ਮੀਰ ਦੀ ਪੋਜੈਸ਼ਨ ਇੰਸਟਰੂਮੈਂਟ ਆਫ ਐਕਸੈਸ਼ਨ ਨਾਲ ਆ, ਜਿਹਦੇ ਤੇ ਰਾਜੇ ਨੇ ਦਸਤਖਤ ਕੀਤੇ ਸੀ ਔਰ ਜਿਹੜਾ ਬ੍ਰਿਟਿਸ਼ ਪਾਰਟੀਸ਼ਨ ਐਕਟ ਥੱਲੇ ਐਕਸੈਪਟੇਬਲ ਸੀਗਾ, ਜਿਹਦੇ ਤੇ ਲਾਰਡ ਮਾਊਂਟ ਬੈਟਨ ਦੇ ਵੀ ਦਸਤਖਤ ਆ, 26 ਅਕਤੂਬਰ 1947 ਦੇ ਵਿੱਚ ਹਰੀ ਸਿੰਘ ਨੇ ਦਸਤਖਤ ਕੀਤੇ ਔਰ 27 ਅਕਤੂਬਰ ਨੂੰ ਲਾਰਡ ਮਾਊਂਟ ਬੈਟਨ ਨੇ ਉੱਥੇ ਦਸਤਖਤ ਕੀਤੇ ਆ। ਅੱਛਾ, ਫਿਰ ਜਿਹੜਾ ਪਾਕਿਸਤਾਨ ਵਾਲਾ ਕਸ਼ਮੀਰ ਆ, ਅਸੀਂ ਹੁਣ ਹਿੰਦੁਸਤਾਨ ਦੇ ਦੋ ਟੋਟੇ ਕੀਤੇ ਆ ਤੇ ਕਾਫੀ ਹੱਲਾ ਗੁੱਲਾ ਕੁਝ ਲੋਕ ਕਰ ਰਹੇ ਆ, ਮੈਂ ਪਾਕਿਸਤਾਨੀ ਆਕੂਪਾਈਡ ਕਸ਼ਮੀਰ ਬਾਰੇ ਗੱਲ ਕਰ ਰਿਹਾ ਜਿਹਨੂੰ ਆਜ਼ਾਦ ਕਸ਼ਮੀਰ ਕਹਿੰਦੇ ਆ, ਉਹਨਾਂ ਨੇ ਉਹਦੇ ਟੋਟੇ 1949 ਵਿੱਚ ਚੁੱਪ ਚਾਪ ਬਿਨਾਂ ਕਸ਼ਮੀਰੀਆਂ ਨੂੰ ਦੱਸੇ, ਬਿਨਾਂ ਪਾਕਿਸਤਾਨੀਆਂ ਨੂੰ ਦੱਸੇ, ਬਿਨਾਂ ਦੁਨੀਆਂ ਨੂੰ ਦੱਸੇ, ਇੱਕ ਐਗਰੀਮੈਂਟ ਉਹਨੂੰ ਕਰਾਚੀ ਐਗਰੀਮੈਂਟ ਕਹਿੰਦੇ, ਉਹਦੇ ਥੱਲੇ ਉਹਦੇ ਟੋਟੇ ਕਰ ਦਿੱਤੇ। ਗਿਲਗਤ ਤੇ ਬਾਲਟਿਸਤਾਨ ਜਿਹੜਾ ਆ ਉਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਦਾ 80% ਤੋਂ ਵੱਡਾ ਹਿੱਸਾ ਹੈ, ਉਹਨੂੰ ਵੱਖ ਕਰ ਲਿਆ। ਉਹਦੇ ਕੋਲ ਨਾ ਤਾਂ ਸਟੇਟ ਹੁੱਡ ਆ ਨਾ ਪ੍ਰੋਵਿੰਸ਼ਲ ਹੁੱਡ ਆ, ਉਹ ਤਕਰੀਬਨ ਉਹਨੂੰ ਨਾਰਦਰਨ ਏਰੀਆਜ਼ ਵੀ ਕਹਿੰਦੇ ਰਹੇ, ਦੋਵਾਂ ਨੂੰ ਰਲਾ ਕੇ ਤਕਰੀਬਨ ਡਾਇਰੈਕਟ ਇਸਲਾਮਾਬਾਦ ਦੇ ਕੰਟਰੋਲ ਥੱਲੇ ਆ, ਔਰ ਉਹ 80% ਏਰੀਆ ਪਾਕਿਸਤਾਨੀ ਆਕੂਪਾਈਡ ਕਸ਼ਮੀਰ ਦਾ। ਕਸ਼ਮੀਰੀਆਂ ਨੂੰ ਉਹਦਾ ਪਤਾ, ਦੁਨੀਆਂ ਨੂੰ ਉਹਦਾ ਪਤਾ 1990 ਵਿੱਚ ਲੱਗਾ, ਕਿਉਂਕਿ ਕੋਈ ਐਸਾ ਕੋਰਟ ਕੇਸ ਸੀਗਾ ਜਿਹੜਾ ਮੁਜ਼ੱਫਰਾਬਾਦ ਦੀ ਹਾਈ ਕੋਰਟ ਦੇ ਵਿੱਚ, ਉਹਦੇ ਵਿੱਚ ਉਹ ਪ੍ਰਗਟ ਹੋਇਆ ਵੀ ਭਾਈ ਇਹ ਤੇ ਪਹਿਲੇ ਵੱਖਰੇ ਕੀਤਾ ਜਾ ਸਕਦਾ, ਪਾਕਿਸਤਾਨੀ ਕਸ਼ਮੀਰੀ ਉਹਦਾ ਵਿਰੋਧ ਕਰਦੇ ਆ। ਇੱਥੇ ਹੀ ਬਸ ਨਹੀਂ, ਪਾਕਿਸਤਾਨ ਨੇ ਉਹਦੇ ਟੋਟੇ ਚੁੱਪ ਚਾਪ 49 ਵਿੱਚ ਹੀ ਨਹੀਂ ਕੀਤੇ, ਸਗੋਂ ਕਰਾਕੁਰਮ ਜਿਹੜਾ ਮਾਊਂਟਨ ਰੇਂਜ ਆ ਉਹਦੇ ਪਰਲੇ ਪਾਰ ਪੈਂਦਾ 2700 ਵਰਗ ਮੀਲ ਇਲਾਕਾ ਚੀਨ ਨੂੰ ਸੀਡ ਕਰ ਦਿੱਤਾ। ਸੋ ਜਦੋਂ ਅਸੀਂ ਗੱਲ ਅੱਜ ਹਿੰਦੁਸਤਾਨ ਐਡਮਿਨਿਸਟ੍ਰੇਟਿਵ ਕਸ਼ਮੀਰ ਦੀ ਕਰ ਰਹੇ ਹਾਂ, ਧਾਰਾ 370 ਦੀ ਖਤਮ ਕਰਨ ਦੀ ਗੱਲ ਕਰ ਰਹੇ ਹਾਂ, ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਪਾਕਿਸਤਾਨੀ ਕਸ਼ਮੀਰ, ਹੋਲ ਕਸ਼ਮੀਰ ਦੀ ਗੱਲ ਕਰੀਏ ਤਾਂ ਜਿਹੜਾ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ, ਉਹਦੇ ਵਿੱਚ ਕੀ ਵਾਪਰ ਚੁੱਕਾ ਅੱਜ ਤੱਕ? ਅੱਜ ਤੱਕ ਜਿਹੜੇ ਉੱਥੇ ਦੇ ਟ੍ਰਾਈਬਲਸ ਆ, ਬਾਲਟਿਸਤਾਨ ਅਤੇ ਗਿਲਗਟ ਬਾਲਟਿਸਤਾਨ ਏਰੀਏ ਦੇ, ਉਹਨਾਂ ਕੋਲ ਪਾਕਿਸਤਾਨੀ ਸਿਟੀਜ਼ਨ ਵਰਗੇ ਹਿਊਮਨ ਰਾਈਟਸ ਪ੍ਰੋਟੈਕਸ਼ਨ ਜਾਂ ਕੋਰਟ ਦੀ ਪ੍ਰੋਟੈਕਸ਼ਨ ਵੀ ਹੈ ਨੀਗੀ।
ਚਲੋ ਅਗਰ 550ਵਾਂ ਦਿਨ ਜਿਹੜਾ ਗੁਰੂ ਨਾਨਕ ਸਾਹਿਬ ਦਾ ਆ ਰਿਹਾ ਸੀ ਤੇ ਬਾਅਦ ਚ ਕਰ ਲੈਂਦੇ, ਚਲੋ ਜਿਤਨੇ ਵੀ ਲੋਕ ਨੇ ਆਪਣੇ ਅੱਛੇ ਤਰੀਕੇ ਨਾਲ ਜਾ ਕੇ ਜ਼ਿਆਰਤ ਕਰਦੇ ਬਾਬਾ ਗੁਰੂ ਨਾਨਕ ਸਾਹਿਬ ਵੀ, ਲੇਕਿਨ ਇਹ ਅਸਲ ਦੇ ਵਿੱਚੋਂ ਮੇਰਾ ਖਿਆਲ ਹੈ ਕਿ ਸਿੱਖਾਂ ਨਾਲ ਬੇਇਨਸਾਫੀ ਹੋ ਰਹੀ ਹੈ ਕਿ ਉਹਨਾਂ ਦਾ ਦਿਨ ਆ ਰਿਹਾ ਔਰ ਇਹਨਾਂ ਨੇ ਹਰਕਤ ਕਰ ਦਿੱਤੀ। ਅਗਰ ਕਰਨਾ ਵੀ ਸੀ
ਜੀ
ਕੀਤਾ ਤੇ ਉਹਨਾਂ ਗਲਤ ਹੈ, ਲੇਕਿਨ
ਤੁਹਾਨੂੰ ਲੱਗਦਾ ਹੈ ਕਿ ਪਾਕਿਸਤਾਨ ਦੇ ਵਿੱਚ ਸਿੱਖ ਅਸੁਰੱਖਿਅਤ ਹੋਣਗੇ ਇਸ ਘਟਨਾ ਕਰਕੇ?
ਜੀ
ਜੇ ਪਾਕਿਸਤਾਨ ਜਿਹੜੇ ਸਿੱਖ ਜਾਣਗੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨਗੇ ਕਿ ਉਹਨਾਂ ਦੇ ਉੱਥੇ ਸੁਰੱਖਿਆ ਨੂੰ ਖਤਰਾ ਜਾਂ ਉਹਨਾਂ ਨੂੰ ਕਿਸੇ ਕਿਸਮ ਦੀ?
ਜੀ ਜੀ, ਇਹ ਅਗਰ ਪਾਕਿਸਤਾਨ ਅੱਛਾ ਕਰੇ ਤੇ ਬਲਕਿ ਉਹਨਾਂ ਨੂੰ ਇਜਾਜ਼ਤ ਦੇ ਔਰ ਉਹਨਾਂ ਦੀ ਸਕਿਉਰਿਟੀ ਦਾ ਇੰਤਜ਼ਾਮ ਕਰੇ ਔਰ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ, ਉਹ ਅੱਛੇ ਤਰੀਕੇ ਨਾਲ ਆਪਣੀਆਂ ਜ਼ਿਆਰਤਾਂ ਕਰਨ, ਮੇਰਾ ਖਿਆਲ ਇਹਨੂੰ ਰੋਕਣਾ ਨਹੀਂ ਚਾਹੀਦਾ। ਪਾਕਿਸਤਾਨ ਅਗਰ ਬੜਾ ਦਿਲ ਕਰੇ ਤੇ ਸਿੱਖਾਂ ਭਰਾਵਾਂ ਨੂੰ ਬਿਲਕੁਲ ਇਜਾਜ਼ਤ ਹੋਵੇ। ਦੂਸਰਾ, ਇਹ ਤੁਹਾਨੂੰ ਪਤਾ ਜੋ ਵੀ ਹੈ, ਅਗਰ ਜੰਗ ਹੁੰਦੀ ਹੈ ਜਿਤਨੀ ਪਾਵਰ, ਜਦੋਂ ਨੁਕਸਾਨ ਬੰਦਾ ਦੇਖਦਾ ਨਾ ਕਿ ਮੇਰਾ ਇਸ ਚੀਜ਼ ਚ ਨੁਕਸਾਨ ਹੈ ਤੇ ਫਿਰ ਉਹ ਨੁਕਸਾਨ ਨੂੰ ਕੁਝ ਨਹੀਂ ਸਮਝਦਾ। ਅਗਰ ਹੁੰਦਾ ਤੇ ਹੋ ਜੇ ਬਾਈ, ਕੋਈ ਗੱਲ ਨੀ, ਫਿਰ ਜੋ ਕੁਝ ਉਧਰ ਵੀ ਨੁਕਸਾਨ ਹੋਵੇ ਸਾਡੇ ਵੀ ਹੋਵੇ।
ਹੈਲੋ, ਹਾਂਜੀ ਹਾਂਜੀ, ਠੀਕ ਹੈ।
ਹਾਂਜੀ, ਮੇਰਾ ਕਹਿਣ ਦਾ ਮਕਸਦ ਇਹ ਕਿ ਅਗਰ ਜਦੋਂ ਇਨਸਾਨ ਕਿਸੇ ਨਾਲ ਲੜਦਾ ਨਾ ਤੇ ਨੁਕਸਾਨ ਦਾ ਪਹਿਲਾਂ ਸੋਚਦਾ ਕਿ ਮੇਰਾ ਨੁਕਸਾਨ ਇਹ ਹੋਏਗਾ, ਤੇ ਜਦੋਂ ਬੰਦਾ ਕਿਸੇ ਨਾਲ ਕੋਈ ਲੜਦਾ ਤੇ ਫਿਰ ਉਹ ਨੁਕਸਾਨ ਨੂੰ ਕੁਝ ਨਹੀਂ ਸਮਝਦਾ ਕਿ ਮੇਰਾ ਵੀ ਆਹ ਜਾਨ ਜਾਣੀ ਹੈ ਤੇ ਜਾਨ ਉਹਨਾਂ ਦੀ ਜਾਣੀ, ਤਜਾਰਤੀ ਵੀ ਪਹਿਲਾਂ ਕਾਰ ਜਿਹੜੇ ਨੇ ਖਰਾਬ ਹੋਣਗੇ, ਤੇ ਅਗਰ ਪਾਕਿਸਤਾਨ ਦਾ ਭਾਈ ਸਾਹਿਬ ਕਹਿ ਰਹੇ ਸਨ ਕਿ ਪਾਕਿਸਤਾਨ ਦਾ ਬੜਾ ਨੁਕਸਾਨ ਹੋਏਗਾ,
ਬਲਰਾਜ ਜੀ ਕੀ ਕਹਿਣਾ ਚਾਹੁੰਦੇ ਹੋ? ਇੱਕ ਤਾਂ ਇਸ ਨੂੰ ਕਰਤਾਰਪੁਰ ਦੇ ਲਾਂਘੇ ਦੇ ਨਾਲ ਕਾਫੀ ਜੋੜਿਆ ਜਾ ਰਿਹਾ, ਨਾਲ ਦੀ ਨਾਲ ਜਿਸ ਤਰ੍ਹਾਂ ਪਹਿਲੇ ਭਾਈ ਸਾਹਿਬ ਦੀ ਸੁਰ ਸੀ ਉਦਾਂ ਵੀ ਇਸ ਭਾਈ ਸਾਹਿਬ ਦੀ ਸੁਰ ਹੈ ਕਿ ਜੰਗ ਕਰਨ ਦੇ ਲਈ ਜਿਵੇਂ ਤਿਆਰ ਬੈਠੇ ਹੁੰਦੇ ਨੇ ਇੱਥੇ, ਜਿਵੇਂ ਜੰਗ ਇੱਥੇ ਲੱਗਣੀ ਹੁੰਦੀ ਆ, ਸੋ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਚ?
ਨਹੀਂ ਨਹੀਂ, ਜੰਗ ਵਾਲੀ ਕੋਈ ਹਾਲਤ ਨਹੀਂ ਹੈ, ਜਿਹੜੀ ਲਾਈਨ ਆਫ ਕੰਟਰੋਲ ਆ ਉਹਦੇ ਵਿੱਚ ਕੋਈ ਚੇਂਜ ਨਹੀਂ ਹੋਈ ਕਿਸੇ ਕਿਸਮ ਦੀ। ਜਿਹੜੀ ਐਡਮਿਨਿਸਟ੍ਰੇਟਿਵ ਚੇਂਜ ਆ ਉਹ ਤੁਹਾਨੂੰ ਮੈਂ ਦੱਸਿਆ ਇੰਟਰਨਲ ਹੋਈ ਆ ਇੰਡੀਆ ਦੀ, ਉਹਦੇ ਤੇ ਕਿੰਤੂ ਪਰੰਤੂ ਹੋ ਸਕਦਾ, ਉਹਦੀ ਵਿਧੀ ਤੇ ਕਿੰਤੂ ਪਰੰਤੂ ਹੋ ਸਕਦਾ, ਜਿਵੇਂ ਸੁਸ਼ੀਲ ਦੋਸਾਂਝ ਜੀ ਕਹਿ ਗਏ ਆ ਵੀ ਕੁਝ ਲੋਕ ਸਮਝਦੇ ਆ ਉਹ ਸੰਵਿਧਾਨਕ ਨਹੀਂ ਹੈ। ਪਰ ਦੂਜੇ ਪਾਸੇ ਜਦੋਂ ਉਹਨੂੰ ਆਪਾਂ ਕੰਪੇਅਰ ਕਰੀਏ, ਪਾਕਿਸਤਾਨ ਇਹ ਗੱਲ ਬਹੁਤ ਪਹਿਲਾਂ 49 ਵਿੱਚ ਕਰ ਚੁੱਕਾ, 90 ਵਿੱਚ ਉਹ ਗੱਲ ਪ੍ਰਗਟ ਹੋਈ ਐਕਸੈਸ਼ਨ ਦਾ, ਉਹਨਾਂ ਕੋਲ ਵੀ ਕੋਈ ਇੰਸਟਰੂਮੈਂਟ ਹੈ ਨੀਗਾ, ਉਹਨਾਂ ਨੇ ਕਿਸੇ ਪਾਰਲੀਮੈਂਟ 'ਚ ਵੀ ਉਹਨੂੰ ਪੇਸ਼ ਨਹੀਂ ਕੀਤਾ, ਜੇ ਹਿੰਦੁਸਤਾਨ ਨੇ ਕੀਤਾ ਭਾਵੇਂ ਆਪਾਂ ਇੱਥੇ ਕਿੰਤੂ ਪਰੰਤੂ ਕਰਦੇ, ਪਰ ਬਕਾਇਦਾ ਇਹਨੂੰ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਗਿਆ, ਪਾਰਲੀਮੈਂਟ ਰਾਜ ਸਭਾ ਲੋਕ ਸਭਾ ਨੇ ਇਹਨੂੰ ਪਾਸ ਕੀਤਾ, ਤੇ ਪਾਕਿਸਤਾਨ ਦੇ ਨਾਂ ਤੇ ਕਸ਼ਮੀਰੀਆਂ ਦੀ ਸਲਾਹ ਉਦੋਂ ਲਈ ਜਦੋਂ ਬਾਲਟਿਸਤਾਨ ਤੇ ਗਿਲਗਤ ਨੂੰ ਵੱਖ ਕੀਤਾ, ਨਾ ਕੋਈ ਉਹਨਾਂ ਦੀ ਪਾਰਲੀਮੈਂਟ ਵਿੱਚ ਇਹਦੇ ਤੇ ਡਿਸਕਸ਼ਨ ਹੋਈ। ਸੋ ਦੋਵੇਂ ਜਿਹੜੀਆਂ ਹਾਲਤਾਂ ਨੂੰ ਆਪਾਂ ਕੰਪੇਅਰ ਕਰਕੇ ਕੰਪੈਰੇਟਿਵ ਅਨਾਲਿਸਿਸ ਕਰਾਂਗੇ ਤੇ ਪਤਾ ਲੱਗੇਗਾ ਕਿ ਹਿੰਦੁਸਤਾਨ ਸਟਿਲ ਜਿਹੜਾ ਜੋ ਕੁਝ ਵੀ ਹਿੰਦੁਸਤਾਨ ਨੇ ਕੀਤਾ ਉਹ ਕਾਫੀ ਫੇਅਰ ਆ ਪਾਕਿਸਤਾਨ ਦੇ ਮੁਕਾਬਲੇ ਦੇ ਵਿੱਚ। ਪਰ ਚਲੋ ਇਹਦੇ ਤੇ ਕਿੰਤੂ ਪਰੰਤੂ ਕੋਈ ਕਰਦਾ ਇਹਦੀ ਵਿਧੀ ਤੇ ਤੇ ਉਹ ਠੀਕ ਆ, ਪਰ ਜੰਗ ਵਾਲੀ ਕੋਈ ਗੱਲ ਨਹੀਂ, ਕਿਉਂਕਿ ਲਾਈਨ ਆਫ ਕੰਟਰੋਲ ਦੇ ਵਿੱਚ ਕੋਈ ਇੱਕ ਇੰਚ ਇੱਧਰ ਉੱਧਰ ਨਹੀਂ ਹੋਇਆ। ਪਾਕਿਸਤਾਨ ਕੋਲ ਕੋਈ ਏਡੀਆਂ ਵੱਡੀਆਂ ਆਪਸ਼ਨ ਨਹੀਂ ਹੈਗੀਆਂ ਵੀ ਉਹ ਕੋਈ ਬਹੁਤ ਵੱਡਾ ਕੋਈ ਇਹਦੇ ਤੇ ਰਿਐਕਸ਼ਨ ਕਰ ਦੇਵੇ। ਜੋ ਪਾਕਿਸਤਾਨ ਇੰਟਰਫੀਰੈਂਸ ਕਸ਼ਮੀਰ ਵਿੱਚ ਕਰ ਰਿਹਾ ਪਿਛਲੇ 70-72 ਸਾਲਾਂ ਤੋਂ, 1947 ਤੋਂ, ਉਹ ਹੋਰ ਕਰੇਗਾ, ਉਹ ਕਰੀ ਜਾ ਰਿਹਾ ਪਹਿਲਾਂ ਜਿੰਨਾ ਉਹਦੇ ਚ ਦਾਮਾ ਉਹਦੇ ਮੁਤਾਬਕ, ਇਦੋਂ ਵੱਧ ਸ਼ਾਇਦ ਉਹ ਕਰ ਵੀ ਨਹੀਂ ਸਕਦਾ। ਤੇ ਜਿੱਥੋਂ ਤੱਕ ਇਸ਼ੂ ਦੇ ਉੱਤੇ ਆ ਕਿ ਉਹਦੇ 'ਤੇ ਕੋਈ ਅਸਰ ਪਏਗਾ, ਮੈਨੂੰ ਲੱਗਦਾ ਨਹੀਂ ਕਰਤਾਰਪੁਰ ਦੇ ਉੱਤੇ ਐਡਾ ਵੱਡਾ ਅਸਰ ਪਏਗਾ, ਅਨਲੈਸ ਕੋਈ ਸਰਹੱਦ 'ਤੇ ਕਿਸੇ ਕਿਸਮ ਦਾ ਖੜਕਾ ਦੜਕਾ ਹੋਵੇ, ਜੇ ਉਸ ਹੱਦ ਤੱਕ ਹਾਲਤ ਜਾਂਦੀ ਆ ਤੇ ਭਾਵੇਂ ਕੋਈ ਅਸਰ ਹੋਵੇ, ਅਦਰਵਾਈਜ਼ ਦੋਵਾਂ ਸਰਕਾਰਾਂ ਕੋਲ ਕੋਈ ਆਪਸ਼ਨ ਨਹੀਂ, ਕਿਉਂਕਿ ਕਰਤਾਰਪੁਰ ਲਾਂਘਾ ਕਾਫੀ ਪਾਪੂਲਰ ਆ ਔਰ ਦੋਵੇਂ ਸਰਕਾਰਾਂ ਚਾਹੁਣਗੀਆਂ ਕਿ ਅਸੀਂ ਇਹ ਜਿਹੜਾ ਇਹਨੂੰ ਜਾਰੀ ਰੱਖੀਏ।
ਦੋਸਤਾਨ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬੜਾ ਵੱਡਾ ਖੁਲਾਸਾ ਬਲਰਾਜ ਜੀ ਨੇ ਦੱਸਿਆ ਪੀਓਕੇ ਬਾਰੇ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਚ?
ਦੇਖੋ, ਪਹਿਲੀ ਗੱਲ ਜਿਹੜੀ ਬਲਰਾਜ ਨੇ ਦੱਸੀ ਆ ਫੈਕਚੁਅਲ ਦੱਸੀ, ਉਹ ਤੱਥ ਹੈ, ਬਿਲਕੁਲ ਤੱਥ ਹੈ, ਮੰਨੇ ਪਰਮੰਨੇ ਤੱਥ ਹੈ, ਰਿਕਾਰਡ ਤੇ ਸਾਰਾ ਕੁਝ ਹੈਗਾ। ਈਵਨ ਚਾਈਨਾ ਨੂੰ ਜਿਹੜਾ ਹਿੱਸਾ ਕਸ਼ਮੀਰ ਦਾ ਦਿੱਤਾ ਗਿਆ ਉਹ ਵੀ ਉਹਨਾਂ ਦੇ ਵਿੱਚ ਗੱਲ ਉਹਨਾਂ ਨੇ ਕਵਰ ਕੀਤੀ ਹੈ, ਬੜਾ ਥੈਂਕ ਯੂ ਉਹਨਾਂ ਨੇ ਡਿਟੇਲ ਦਿੱਤੀ ਹੈ। ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ। ਦੂਜੀ ਗੱਲ ਇਹ ਵੀ ਮੈਨੂੰ ਨੀ ਲੱਗਦਾ ਕਿ ਕਰਤਾਰਪੁਰ ਸਾਹਿਬ ਲੰਘੇ ਤੇ ਕੋਈ ਕਿਸੇ ਕਿਸਮ ਦਾ ਬਹੁਤ ਜ਼ਿਆਦਾ ਅਸਰ ਪੈਣਾ। ਟੈਂਪਰੇਰੀ 2-4-5-7-10 ਦਿਨ ਜਿਹੜਾ ਆ ਉਹ ਕਿਤੇ ਰੁਕ ਸਕਦਾ ਕੰਮ। ਅਲਟੀਮੇਟਲੀ ਕਰਤਾਰਪੁਰ ਸਾਹਿਬ ਲਾਂਘੇ ਦਾ ਸਿਹਰਾ ਵੀ ਨਰਿੰਦਰ ਮੋਦੀ ਉਹਨਾਂ ਨੇ ਆਪਣੇ ਸਿਰ ਤੇ ਬੰਨਣਾ ਹੈ, ਕਿਉਂਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਕਿਤੇ ਨਾ ਕਿਤੇ ਇੱਕ ਯੋਜਨਾ ਹੈ ਕਿ ਇੱਕ ਟਾਈਮ ਏਦਾਂ ਦਾ ਆ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਇਕੱਲੇ ਤੌਰ ਤੇ ਭਾਰਤੀ ਜਨਤਾ ਪਾਰਟੀ ਚੋਣਾਂ ਦੇ ਵਿੱਚ ਉਤਰਨਾ ਚਾਹੇਗੀ ਤੇ ਸਿੱਖ ਚਿਹਰੇ ਜਿਹੜੇ ਆ ਉਹਨਾਂ ਨੂੰ ਅੱਗੇ ਲੈ ਕੇ ਆਉਣ ਦੀ ਉਹਨਾਂ ਦੀ ਕੋਸ਼ਿਸ਼ ਹੈ। ਇਸੇ ਕਰਕੇ ਸੁਖਦੇਵ ਸਿੰਘ ਢੀਂਡਸਾ ਨੂੰ ਪਦਮਸ਼੍ਰੀ ਦਿੱਤਾ ਗਿਆ, ਇਸੇ ਕਰਕੇ ਇੱਥੇ ਸਕੂਲਕਾਂ ਨੂੰ ਪਦਮਸ਼੍ਰੀ ਦਿੱਤਾ ਗਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਜੇ ਧਿਆਨ ਨਾਲ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਵੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਆ ਜਿਹਦਾ ਕਿਤੇ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਵੱਜਦਾ ਸੀ, ਅਲਟੀਮੇਟਲੀ ਮੋਦੀ ਸਾਹਿਬ ਦੇ ਸਿਰ ਵੱਜਣਾ ਆ ਤੇ ਪੰਜਾਬ 'ਚ ਉਹਦਾ ਲਾਭ ਉਹਨਾਂ ਨੇ ਵੋਟਾਂ 'ਚ ਲੈਣਾ ਹੈ। ਦੂਜੀ ਗੱਲ ਜਿਹੜੀ ਹੈ ਭਾਰਤ ਤੇ ਪਾਕਿਸਤਾਨ ਦੀ ਇਹ ਟੈਂਪਰੇਰੀ ਜਿਹੜੀਆਂ ਟੈਂਸ਼ਨ ਹੁੰਦੀਆਂ ਹਮੇਸ਼ਾ ਹੀ ਤੇ ਇਹ ਹੁਕਮਰਾਨਾਂ ਦੀ ਜ਼ਰੂਰਤ ਹੈ। ਭਾਰਤੀ ਆਵਾਮ ਤੇ ਪਾਕਿਸਤਾਨੀ ਆਵਾਮ ਬਹੁਤ ਮੁਸ਼ਕਲ ਦੌਰ ਚੋਂ ਲੰਘ ਰਿਹਾ ਤੇ ਉਹ ਆਵਾਮ ਦੇ ਮਸਲਿਆਂ ਤੋਂ ਸਾਈਡਲਾਈਨ ਕਰਨ ਵਾਸਤੇ ਇੱਕ ਦੂਜੇ ਨਾਲ ਟੈਂਸ਼ਨ ਲਾ ਕੇ ਰੱਖਣੀ ਇਮਰਾਨ ਖਾਨ ਸਾਹਿਬ ਦੀ ਵੀ ਮਜਬੂਰੀ ਹੈ ਤੇ ਮੋਦੀ ਸਾਹਿਬ ਦੀ ਵੀ ਮਜਬੂਰੀ
ਹੈ। ਬੜੀ ਮਿਹਰਬਾਨੀ ਬਲਾਜ ਜੀ, ਥੈਂਕ ਯੂ ਸੋ ਮਚ। ਅੰਤ ਜੀ ਇੱਕ ਦੀ ਟਿੱਪਣੀ ਕਰਨੀ ਚਾਹੁੰਦੇ, ਸਮਾਂ ਮੇਰਾ ਸਮਾਪਤੀ ਵਾਲਾ। ਦਸਾਂ ਸਾਹਿਬ ਥੈਂਕ ਯੂ ਸੋ ਮਚ,
ਬਹੁਤ
ਜੀ ਥੈਂਕ ਯੂ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਸੋਰੀ ਸਾਡੀਆਂ ਸਾਰੀਆਂ ਕਾਲਾਂ ਇਸ ਸਮੇਂ ਬਿਜ਼ੀ ਸੀਗੀਆਂ, ਅਸੀਂ ਹੋਰ ਕਾਲਾਂ ਨਹੀਂ ਲੈ ਸਕਦੇ ਕਿ ਸਮਾਂ ਸਾਡਾ ਸਮਾਪਤੀ ਵੱਲ ਹੈ। ਸੋ ਅਪਲਾਈਸ ਕਿੰਗਸ ਤੋਂ ਹਰਕੀਰਤ ਸਿੰਘ ਭੁੱਲਰ ਹੋਣਾ ਦਾ ਨੰਬਰ ਹੈ 416-419-5353, 416-419-5353। ਯੂਜ਼ਡ ਟਰੱਕ ਖਰੀਦਣਾ ਚਾਹੁੰਦੇ ਹੋ, ਜਸਪਾਲ ਮਾਨ ਹੋਣਾ ਦਾ ਨੰਬਰ ਹੈ 416-819-5152, 416-819-5152। ਸੈਂਚੀ 21 ਪੀਪਲ ਚੁਆਇਸ ਰੋਇਲਟੀ ਤੋਂ ਬਲਵਿੰਦਰ ਸਿੰਘ ਜੀ 416-827-3609 ਇਹਨਾਂ ਦਾ ਨੰਬਰ ਹੈ। ਟਰੱਕ ਦਾ ਲਾਇਸੈਂਸ ਲੈਣ ਦੇ ਲਈ ਯੂਕੇ ਟਰੱਕ ਟ੍ਰੇਨਿੰਗ ਸੈਂਟਰ ਤੋਂ ਕੁਲਦੀਪ ਸਿੰਘ ਗਰੇਵਾਲ 647-894-8590, 647-894-8590। ਕਿੰਗ ਟਰੱਕ ਲੋਨ ਹੈ ਲੀਜ਼ਿੰਗ ਤੋਂ ਲਖਵੀਰ ਸਾਹੀ 647-501-4385, 647-501-4385।
ਦਾਤਾ ਤੇਰੇ ਚਰਨਾਂ ਚ ਅਰਦਾਸ ਦੀ ਅਰਜ਼ੀ ਪਾਈ, ਸਾਰੇ ਇਕੱਠੇ ਹੋ ਜਾਣ ਜੀ, ਹਿੰਦੂ ਮੁਸਲਿਮ ਸਿੱਖ ਈਸਾਈ।
ਦੀ ਕਿਚਨ ਕੈਬਨਿਟਸ ਬਣਵਾਉਣੀ ਹੈ, ਵਾਸ਼ਰੂਮ ਦੀ ਵੈਨਿਟੀਜ਼, ਵਾਸ਼ਰੂਮ ਰੈਨੋਵੇਟ ਕਰਵਾਉਣਾ, ਕਿਚਨ ਰੈਨੋਵੇਟ ਕਰਵਾਉਣੀ ਹੈ ਤਾਂ ਵਿਕਰਮਜੀਤ ਸਾਂਘਾ ਹੋਣਾ ਨੰਬਰ ਨੋਟ ਕਰੋ 416-200-931, 416-200-0931। ਸੈਮ ਹਿਲ ਲੋਜਿਸਟਿਕਸ ਨੂੰ ਮਿਡਵੈਸਟ USA ਚੱਲਣ ਲਈ ਡਰਾਈਵਰ ਦੀ ਜ਼ਰੂਰਤ ਹੈ, 647-923-9474, 647-923-9474। ਡਾਕਟਰ ਰੰਧਾਵਾ ਡੈਂਟਿਸਟਰੀ ਤੋਂ ਡਾਕਟਰ ਸਮਰੀਤ ਕੌਰ ਰੰਧਾਵਾ ਹੋਣਾ ਨੰਬਰ ਹੈ 905-795-5111, 905-794-5111। ਗੋਰ ਰੋਡ ਐਂਡ ਕੰਟਰੀ ਸਾਈਡ ਦੇ ਏਰੀਏ 'ਚ ਡਾਕਟਰ ਸਮਰੀਤ ਕੌਰ ਰੰਧਾਵਾ ਹੋਣਾ ਦਾ ਆਫਿਸ, ਜਿਹੜੇ ਨਵੇਂ ਘਰ ਬਣੇ ਨੇ ਉਹਨਾਂ ਦੇ ਵਿੱਚ 10 ਸਕੁਅਰ ਐਲਸ ਡਰਾਈਵ ਦੇ ਉੱਤੇ ਇਹਨਾਂ ਦਾ ਦਫ਼ਤਰ ਸਥਿਤ ਹੈ। ਅਤੇ ਇਸ ਦੇ ਨਾਲ ਨਾਲ ਕੈਲੇਡਨ ਪੇਂਟ ਐਂਡ ਬਿਲਡਿੰਗ ਸਪਲਾਈ ਟੋ ਸੀਕੋ PPG ਪੇਂਟ, ਵਾਲ ਟਾਇਲ, ਫਲੋਰ ਟਾਇਲ, ਬੈਕ ਸਪਲੈਸ਼ ਬਹੁਤ ਹੀ ਵਾਜੂ ਕੀਮਤਾਂ ਦੇ ਉੱਤੇ ਉਪਲਬਧ ਨੇ। ਕਿਸੇ ਵੀ ਤਰ੍ਹਾਂ ਦਾ ਤੁਸੀਂ ਇਹ ਸਮਾਨ ਖਰੀਦਣਾ ਚਾਹੁੰਦੇ ਹੋ ਤਾਂ 905-463-2275 ਕੈਲੇਡਨ ਪੇਂਟਸ ਦਾ ਨੰਬਰ ਹੈ, 905-463-2275, 1900 ਕਲਾਰਕ ਬੁਲੇਵਰਡ ਦੇ ਉੱਤੇ ਯੂਨਿਟ ਨੰਬਰ 11 ਦੇ ਵਿੱਚ ਸਥਿਤ ਨੇ। ਅਤੇ ਟਰੱਕ ਦਾ ਲੋਨ ਲੈਣ ਵਾਸਤੇ ਕਾਲ ਕਰ ਲੈਣੀ ਹੈ ਪੌਲ ਬੈਂਸ ਜੀ ਉਹਨਾਂ ਨੂੰ 905-678-2424, 905-678-2424। ਗੋਲਡ ਟਰੈਵਲ ਦਾ ਨੰਬਰ ਹੈ 905-796-0000।
ਮਾਪਿਆਂ ਤੇ ਬੱਚਿਆਂ ਚ ਪਿਆਰ ਰਹੇ,
ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੁਹਾਡੀ ਸੇਵਾ ਵਿੱਚ ਹੈ, ਕਿਸੇ ਵੀ ਨੇੜਲੀ ਲੋਕੇਸ਼ਨ 'ਤੇ ਪਹੁੰਚ ਕੇ ਤੁਸੀਂ ਗਰੋਸਰੀ ਕਰਨੀ ਹੈ। ਅਤੇ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦਾ ਨੰਬਰ ਹੈ 416-624-8385, 1715 ਸਿਸਮਟ ਰੋਡ ਦੇ ਉੱਤੇ 40 ਟਰੱਕਾਂ ਦੀ ਪਾਰਕਿੰਗ ਅਵੇਲੇਬਲ ਹੈ, ਇੱਕ ਆਫਿਸ ਵੀ ਅਵੇਲੇਬਲ ਹੈ। 905-625-0055, 905-625-0055। ਔਰ ਪਾਪੂਲਰ ਟਾਇਰ ਦੇ ਸਹਿਯੋਗ ਦੇ ਨਾਲ ਸਾਡਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਗਿਆ, 3 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ ਪਾਪੂਲਰ ਟਾਇਰ, 905-672-6065, 905-672-6065। ਸਮਾਂ ਸਮਾਪਤ ਮਿਲਿਆ ਇੱਥੇ ਹੀ, ਦਿਓ ਆ ਗਿਆ ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Pakistan.
G20 Canada Season 2 started in your city. Duniya Cricket ke superstar ko dekhiye action mein. Yuvraj Singh, Shahid Afridi, Chris Gayle, Shoaib Malik, Brandon McCollum, Darren Sammy, Mohammad Hafiz, Andre Russell, Chris Lynn and more. July 25 to August 11 at CAA Centre Brampton. Tickets ya season passes ke liye visit gt20.ca. Global T20 Canada. Cricket comes home.
चांदनी चौक चाट चटोरी गली में आमची मुंबई पाव भाजी चटोरी गली में कलकत्ता भेलपुरी चटोरी गली में जलेबी तलेगी चटोरी गली में कपल कनर मटका चटोरी गली में
Enjoy कीजिए 12 food stations and up to 150 items at Chattori Gully Food Festival. Tandoori Flame Mississauga and Brampton. Niyat pislegi jab jeeb lap lapayegi. Jab janta Tandoori Flame mein aayegi. Tandoori Flame. Sab ke liye kuch na kuch.
बिजनेस रन करना मुश्किल है सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP ऑफिस जेट प्रो प्रिंटर के साथ और सब्सक्राइब करें HP इंस्टेंट इंक कनाडास ओनली इंक सब्सक्रिप्शन सर्विस जो इंक आपके घर पहुंचाए खत्म होने से पहले आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month विजिट hp.ca या अपने नजदीकी HP रिटेलर
ਜਿੰਨਾ ਮਿਲਾਉਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ 100 ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਵੇਚ ਰਹੇ 4 ਸਾਲਾਂ ਲਈ ਬਿਨਾ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ ਬ੍ਰੈਂਪਟਨ ਚ 74